ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ 5 ਨਵੰਬਰ 2017 ਦਿਨ ਐਤਵਾਰ ਵਾਲੇ ਦਿਨ ਤੁਹਾਡਾ ਸਵਾਗਤ ਹੈ ਤੇ ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ, ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖਿੜੇ ਮਾਣ ਰਹੇ ਹੋਵੋਗੇ। ਤੇ ਆਓ ਫਿਰ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਿਡਨੀ ਸਮੇਂ ਦੇ ਮੁਤਾਬਕ 9:02 ਹੋਏ ਨੇ, ਬ੍ਰਿਸਬਨ ਦੇ ਵਿਚ 8:02, ਐਡਲੇਡ ਦੇ ਵਿਚ ਸਮਾਂ ਅੱਧਾ ਘੰਟਾ ਪਿੱਛੇ ਆ ਸਿਡਨੀ ਨਾਲੋਂ, 8:32, ਪਰਥ ਦੇ ਵਿਚ 6:02 ਤੇ ਇੰਡੀਆ ਭਾਰਤ ਦੇ ਵਿਚ 3:32 ਹੋਏ ਨੇ। ਲੰਡਨ ਦੇ ਵਿਚ 10:02 ਰਾਤ ਦੇ ਹੋਏ ਨੇ, ਹਜੇ ਸ਼ਨਿਚਰਵਾਰ ਚੱਲ ਰਿਹਾ ਤੇ ਉਧਰ ਨੂੰ ਸ਼ਨਿਚਰਵਾਰ ਹੀ ਚੱਲਦਾ ਚਲੇ ਜਾਣਾ ਅਮਰੀਕਾ ਕੈਨੇਡਾ ਨੂੰ ਤੇ ਉਥੇ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ ਹਜੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿੱਥੋਂ ਵੀ ਤੁਸੀਂ ਜੁੜੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਆ ਰਹੇ ਨੇ, ਕੁਛ ਅਸੀਂ ਇੰਟਰਵਿਊਆਂ ਵੀ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਵਿਚ ਇਕ ਵਿਸ਼ੇਸ਼ ਗੱਲਬਾਤ ਰਾਜਵੰਤ ਸਿੰਘ ਘੁੱਲੀ ਹੋਣਾਂ ਨਾਲ ਕਰਾਂਗੇ, ਜਿਹੜੇ ਕਿ ਪਿੱਛੇ ਜੇ ਤਸਮੇਨੀਆ ਸ਼ਾਇਦ ਉਥੇ ਹੋਏ ਸੀ ਮੈਚ ਤੇ ਉਥੋਂ ਕਾਫੀ ਮੈਡਲ ਲੈ ਕੇ ਆਏ ਨੇ। ਤੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਚ। ਸੋ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ, ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਮੈਸੇਜ ਭੇਜ ਸਕਦੇ ਹੋ, ਈਮੇਲ ਹੈ request@harmanradio.com। ਤੇ ਨਾਲ ਦੀ ਨਾਲ ਜਿਹੜੀਆਂ ਤਸਵੀਰਾਂ ਤੁਸੀਂ ਭੇਜਦੇ ਹੋ ਆਪਣੇ ਦਿਲ ਵਾਲੀਆਂ ਗੱਲਾਂ, ਪੋਇਟਰੀ, ਕੁਛ ਵੀ, ਅਸੀਂ ਉਨ੍ਹਾਂ ਚੋਂ ਜਿਹੜੀ ਅਹਿਮ ਹੁੰਦੀ ਗੱਲਬਾਤ ਸ਼ੇਅਰ ਕਰਨ ਵਾਲੀ ਉਹ ਅਸੀਂ ਆਪਣੇ ਲਾਈਵ ਬਲੌਗ ਤੇ ਸ਼ੇਅਰ ਕਰਦੇ ਹਾਂ। ਤੇ ਇਨ੍ਹਾਂ ਨੂੰ ਦੇਖਣ ਦਾ ਜ਼ਰੀਆ ਹੈ ਕਿ ਐਪਲੀਕੇਸ਼ਨ ਦੇ ਖੱਬੇ ਹੱਥ ਤੁਸੀਂ ਸਟੂਡੀਓ ਐਕਟੀਵਿਟੀ ਦਾ ਟੈਬ ਖੋਲੋਗੇ ਤਾਂ ਉਹਦੇ ਵਿਚ ਸਾਰੀਆਂ ਫੋਟੋਆਂ ਤੇ ਗੱਲਾਂ ਬਾਤਾਂ ਆ ਜਾਣਗੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੁੰਦੇ ਹਾਂ। ਸੋ ਸਾਡੀਆਂ ਆਪਣੀਆਂ ਐਪਲੀਕੇਸ਼ਨ ਡਾਊਨਲੋਡ ਕਰੋ, ਉਸ ਦੇ ਵਿਚੋਂ ਸਾਨੂੰ ਸੁਣੋ। ਤੇ ਅਗਰ ਤੁਸੀਂ ਹੋਰ ਐਪਲੀਕੇਸ਼ਨ ਸੁਣਦੇ ਹੋ ਤਾਂ ਇਕ ਐਡਵਾਂਸ ਕਹਿ ਲਓ ਕਿ ਬੇਨਤੀ ਆ ਕਿ ਬੜੀ ਛੇਤੀ ਇਹ ਸਟ੍ਰੀਮਸ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਹਰਮਨ ਰੇਡੀਓ ਦੇ ਵੈਬਸਾਈਟ ਜਾਂ ਐਪਲੀਕੇਸ਼ਨ ਚੋਂ ਤੁਸੀਂ ਸੁਣ ਸਕਦੇ ਹੋ। ਸੋ ਦਿਨ ਐਤਵਾਰ ਕਿਹੋ ਜਿਹਾ ਚੜਿਆ ਤੁਹਾਡੇ, ਕੀ ਕਰ ਰਹੇ ਹੋ ਤੁਸੀਂ, ਅੱਜ ਕੀ ਰੁਝਾਨ ਹੈ ਤੇ ਕੱਲ ਗੁਰਪੁਰਬ ਦੇ ਤੁਸੀਂ ਗੁਰਦੁਆਰੇ ਗਏ ਸੀ ਜਾਂ ਨਹੀਂ ਗਏ ਸੀ, ਕਿਸ ਤਰ੍ਹਾਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਚੇਤੇ ਕੀਤਾ, ਇਹ ਸਾਰਾ ਕੁਝ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੇ ਆਓ ਫਿਰ ਪਹਿਲਾਂ ਪ੍ਰੋਗਰਾਮ ਦੇ ਵਿਚ ਇਕ ਵਿਚਾਰ ਸਾਂਝਾ ਕਰੀਏ, ਕੁਦਰਤ ਦੇ ਨਾਲ ਸੰਬੰਧ। ਇਹ ਵਿਚਾਰ ਜਸਵੰਤ ਸਿੰਘ ਨੇਕੀ ਹੋਣਾ ਦਾ ਤੇ ਉਨ੍ਹਾਂ ਦੇ ਮੁਤਾਬਕ ਕਿ ਕੁਦਰਤ ਵਿਚ ਕਰਤਾਰ ਆਪਣੀ ਬੇਅੰਤ ਕਲਾ ਸਣੇ ਪ੍ਰਵੇਸ਼ ਕਰਦਾ ਹੈ। ਸੋ ਜਿਹੜੀ ਕੁਦਰਤ ਨੂੰ ਬਣਾਉਂਦਾ ਹੈ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਉਹ ਸਾਰਾ ਕੁਝ ਕੁਦਰਤ ਉਹਨੇ ਬਣਾਈ ਹੈ ਤੇ ਉਹਦੇ ਵਿਚ ਆਪ ਉਹ ਵਰਤ ਰਿਹਾ ਹੈ। ਕਾਇਨਾਤ ਦਾ ਹਰੇਕ ਭਾਗ ਦੈਵੀ ਜ਼ਿੰਦਗੀ ਨਾਲ ਥਰਕ ਰਿਹਾ ਹੈ। ਸੋ ਆਓ ਫੁੱਲਾਂ ਸੰਗ ਮੁਸਕਰਾਈਏ, ਘਾਹ ਵਾਲੀਆਂ ਸਾਵੀਆਂ ਮਖਮਲਾਂ ਸੰਗ ਲਹਿਰਾਉਂਦੇ ਬੂਟਿਆਂ ਵੇਲਾਂ ਤੇ ਝਮਕਾਂ ਸੰਗ ਰਸੀਏ ਬਿਰਸ਼ਾਂ ਤੇ ਗੁਲਹਿਰੀਆਂ ਆਲਣਿਆਂ ਤੇ ਪੰਛੀਆਂ ਸੁੰਡੀਆਂ ਤੇ ਤਿਤਲੀਆਂ ਸੰਗ ਯਾਰੀਆਂ ਲਾਈਏ ਵਸਦੇ ਹੋਏ ਮਨੁੱਖਾਂ ਤੇ ਧਰਮਾਂ ਦੀਆਂ ਧੁਨਾਂ ਸੰਗ ਰਹਿਸੀਏ ਇਉਂ ਆਪਣੀ ਜ਼ਿੰਦਗੀ ਨੂੰ ਅਮੀਰ ਕਰੀਏ ਤੇ ਕੁਦਰਤ ਸਾਜਣ ਹਾਰੇ ਤੋਂ ਬਲਿਹਾਰੇ ਜਾਈਏ ਜੋ ਕੁਦਰਤ ਸਾਜ ਕੇ ਉਸ ਵਿਚ ਆਪ ਵਸਿਆ ਬੈਠਾ ਹੈ। ਵਗਦੇ ਪਾਣੀ ਕਿਉਂ ਸੁਹਾਉਂਦੇ ਹਨ? ਪਰਤ ਆਉਂਦੀਆਂ ਸਾਗਰ ਦੀਆਂ ਲਹਿਰਾਂ ਕਿਉਂ ਦਿਲ ਖਿੱਚਦੀਆਂ ਹਨ? ਖੁੱਲੇ ਅਸਮਾਨ ਕਿਉਂ ਸੁਹਾਵਣੇ ਲੱਗਦੇ ਹਨ? ਰੰਗਲੀਆਂ ਸੰਧਿਆਵਾਂ ਕਿਉਂ ਮਨ ਭਾਉਂਦੀਆਂ ਹਨ? ਟਿਮਟਮਾਉਂਦੇ ਤਾਰੇ ਕਿਉਂ ਚੰਗੇ ਲੱਗਦੇ ਹਨ? ਇਨ੍ਹਾਂ ਸਭਨਾਂ ਅੰਦਰ ਅਵਸ਼ ਕੋਈ ਸੱਚਾ ਸੁੰਦਰ ਪ੍ਰਵੇਸ਼ ਕਰੀ ਬੈਠਾ ਹੈ, ਸਾਨੂੰ ਤਣਾਵਾਂ ਪਾ ਕੇ ਖਿੱਚੀ ਫਿਰਦਾ ਹੈ। ਇਨ੍ਹਾਂ ਸਭਨਾਂ ਵਿਚ ਉਸੇ ਦਾ ਨੂਰਾਨੀ ਚਿਹਰਾ ਲਿਸ਼ਕਦਾ ਹੈ, ਹਰ ਬੱਚੇ ਵਿਚ ਉਸੇ ਦੀ ਮਸੂਮੀ ਝਲਕਦੀ ਹੈ, ਹਰ ਜਵਾਨੀ ਵਿਚ ਉਸੇ ਦੀ ਸੁੰਦਰਤਾ ਡਲਕਦੀ ਹੈ, ਹਰ ਬੁਢਾਪੇ ਵਿਚ ਉਸੇ ਦੀ ਸਿਆਣਪ ਝਲਕਦੀ ਹੈ, ਰੱਤੇ ਰੁਖਸਾਰਾਂ ਵਿਚ ਵੀ ਉਸੇ ਦਾ ਦਰਸ਼ਨ ਹੁੰਦਾ ਹੈ, ਚੁੜਾਏ ਚਿਹਰਿਆਂ ਵਿਚ ਵੀ ਉਸੇ ਦਾ ਦੀਦਾਰ, ਸਭਨਾਂ ਦੇ ਸੀਨਿਆਂ ਵਿਚ ਉਸੇ ਦੇ ਪ੍ਰਾਣ ਢਲਦੇ ਹਨ, ਸਭਨਾਂ ਦੇ ਮਸਤਕ ਵਿਚ ਉਸੇ ਦੀ ਹੀ ਚੇਤਨਾ ਵਿਚਰਦੀ ਹੈ, ਜੋ ਅਸਾਂ ਦੇ ਅੰਦਰ ਬੈਠਾ ਹੈ ਉਹੀ ਬਾਹਰ ਦੀ ਅਨੰਤਤਾ ਵਿਚ ਵਿਦਮਾਨ ਹੈ। ਗੁਰਬਾਣੀ ਕਹਿੰਦੀ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਪੰਨਾ 293 ਤੇ ਗੌੜੀ ਸੁਖਮਣੀ ਦੇ ਵਿਚ ਕਹਿੰਦੇ ਨੇ ਕਿ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ। ਸੋ ਅੰਦਰ ਬਾਹਰ ਉਹ ਇਕ ਹੈ, ਅਸੀਂ ਉਹਦੀ ਕਾਇਨਾਤ ਨੂੰ ਮੰਨਣਾ ਹੈ, ਉਸ ਦੇ ਵਿਚ ਉਸਦੇ ਦਰਸ਼ਨ ਕਰਨੇ ਨੇ। ਸੋ ਇਹ ਵਿਚਾਰ ਜਸਵੰਤ ਸਿੰਘ ਨੇਕੀ ਹੋਣਾ ਦਾ ਸੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ, ਉਨ੍ਹਾਂ ਦੀ ਕਿਤਾਬ ਸਿੱਖ ਮਨੋਵਿਗਿਆਨ ਤੇ ਗੁਰਮਤ ਮਨੋਵਿਗਿਆਨ। ਸੋ ਇਹ ਤੁਸੀਂ ਕਿਤਾਬ ਪੜ੍ਹ ਸਕਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇਕ ਹਿੰਦੀ ਗੀਤ ਨਾਲ ਕਰਨਾ ਚਾਹਾਂਗਾ। ਇਹ ਫਿਲਮ ਆਈ ਸੀ ਜੀ ਆਈ ਮਿਲਨ ਕੀ ਬੇਲਾ 1964 ਦੇ ਵਿਚ, ਤੇ ਸ਼ਾਇਦ ਇਸ ਦੇ ਵਿਚ ਰਜਿੰਦਰ ਕੁਮਾਰ ਸਨ ਤੇ ਆਸ਼ਾ ਪਾਰਕ। ਤੋ ਲਓ ਜੀ ਇਹ ਗੀਤ ਸੁਣਦੇ ਆ, ਮੈਂ ਪਿਆਰ ਕਾ ਦੀਵਾਨਾ, ਤੇ ਆਨੰਦ ਮਾਣਦੇ ਗੀਤ ਦਾ।
ਮੈਂ ਪਿਆਰ ਕਾ ਦੀਵਾਨਾ, ਸਭ ਸੇ ਮੁਝੇ ਉਲਫਤ ਹੈ, ਹਰ ਭੂਲ ਮੇਰਾ ਦਿਲ ਹੈ ਔਰ ਦਿਲ ਮੇ ਮੁਹੱਬਤ ਹੈ। ਮੈਂ ਪਿਆਰ ਕਾ ਦੀਵਾਨਾ, ਸਭ ਸੇ ਮੁਝੇ ਉਲਫਤ ਹੈ, ਹਰ ਭੂਲ ਮੇਰਾ ਦਿਲ ਹੈ ਔਰ ਦਿਲ ਮੇ ਮੁਹੱਬਤ ਹੈ। ਮੈਂ ਪਿਆਰ ਕਾ ਦੀਵਾਨਾ, ਚਲ ਚਿਹਰੇ ਪੇ ਵੀ ਰੰਗਤ ਹੈ। ਮੈਂ ਪਿਆਰ ਕਾ ਦੀਵਾਨਾ, ਸਭ ਸੇ ਮੁਝੇ ਉਲਫਤ ਹੈ, ਹਰ ਫੂਲ ਮੇਰਾ ਦਿਲ ਹੈ ਔਰ ਦਿਲ ਮੇ ਮੁਹੱਬਤ ਹੈ। ਮੈਂ ਪਿਆਰ ਕਾ ਦੀਵਾਨਾ, ਸਾਏ ਮੈਂ ਚਨਾਰੋਂ ਕੀ ਕਾਟੇ ਹੋ ਕੇ ਅੰਗਾਰੇ, ਕਾਟੇ ਹੋ ਕੇ ਅੰਗਾਰੇ, ਚਲਨਾ ਮੇਰੀ ਆਦਤ ਹੈ। ਮੈਂ
प्यार का दीवाना सबसे मुझे उल्फत है हर फूल मेरा दिल है और दिल में मोहब्बत है मैं प्यार का दीवाना
जी बहुत खूबसूरत गीत चल रहा सी और प्रोग्राम दी शुरुआत हो चुकी है अज दिन एतवार वाले दिन ते बहुत सारे सज्जन साडे नाल जुड़ रहे ने भुपिंदर पाल सिंह लांबा सिडनी तो साडे नाल जुड़े ने फोटो इन्होंने साडे नाल सांझियां कीतियां सुनेहा भी सांझा कीता बहुत सोहना जी ते उन्होंने फोटो दे विच लिख के भेजा कि पिछले दिनी सिडनी दे ब्लैक टाउन एरिए दे विच बसवेज कंपनी विच सिख भाई जिहड़े भाईचारे दे ड्राइवरां वल्लों गुरु नानक पातशाह दा गुरपुरब लंगर लगा के मनाया गया गोरे भी पग्गां बन के शामिल होए जी ते ए फोटोआं सांझियां कर रहे हैं जी मैं अपने लाइव ब्लॉग ते तुसी देख सकदे हो सारे के बस वे डिपो जिहड़ा सिडनी दा काफी मशहूर है जी ते उत्थे अपने जिन्ने भी ड्राइवर वीर ने होर भी है सारिआं ने लंगर दी सेवा कर रहे ने ते मेरा ख्याल इत्थे 150-200 अपने टोटल ड्राइवर होने ने जी ज्यादा होने ने लांबा साहब जरा लिख के भेजो आपां होर जानकारियां सांझियां करिए ते होर भी बहुत सारे स्रोते अज जुड़ रहे ने सत्ती सिंह कौफसर हार्बर वाले भी सत श्री अकाल सारे नूं बुला रहे ने नानक बेकरी वाले भी केक भेज रहे ने ते ओ भी आपां सांझा करांगे थोड़ी देर बाद ते चाल हुणी भी सत श्री अकाल बुला रहे ने ते साडे सत्कारयोग डाक्टर अमरजीत सिंह मोर बलगुलगे वाले फर्स्ट सिख टैंपल तों ओ भी सांझ पा रहे ने धन्नवाद कर रहे ने कैनबरा वालियां दा क्योंकि दो हफ्ते पहला अनाउंसमेंट कीती सी असीं कि फर्स्ट सिख टैंपल जिहड़ा पहला गुरुद्वारा आस्ट्रेलिया दा बलगुलगे च उहदी नवीं बिल्डिंग बन रही है ते कैनबरा इलाके दे विच ढाल इकट्ठी करन उह जाणगे ते उह जा के आए ने पिछले हफ्ते ते कल शामी असीं गुरुद्वारे गए सी उत्थे अज भोग भी पैणा है दोनों गुरुद्वारियां दे विच ते काफी खुश सन सारी संगत के कैनबरा वालियां ने बड़ा उद्यम कीता उन्होंने बड़ा धन्नवादी है कि उन्होंने वध चढ़ के योगदान पाया डोनेशन दित्तियां पहले गुरु घर की नवी बिल्डिंग वास्ते जिद्दां ही साडे नाल आउंदे ने मिंटू बराल जी असीं थोड़ी जी इत्थे गल्लबात भी करांगे होर वधेरे तुहानूं जानकारियां देवांगे सो रणजोत सिंह भी साडे नाल जुड़े ने जी एडलेड वाले ओह भी फतेह की सांझ बुला रहे ने सो वाहिगुरू जी का खालसा वाहिगुरू जी की फतेह जी लो जी हुण हरीश अरोड़ा भी आ गए ने लिवरपूल हरीश अरोड़ा जी भी सत श्री अकाल बुला रहे ने सारिआं नूं जस राही सिडनी आले किधर रहिंदे आ तुसीं बड़ी देर बाद आए हो जस ऑटोमोटिव प्राइवेट लिमिटेड हां जी ते सारिआं नूं गुरपुरब दीआं वधाईआं दे रहे ने तुहानूं भी जी लो जी उस तों बाद मौसम ते झाती मारदे आ कि आस्ट्रेलिया दे वख-वख शहरां दे विच अज की तापमान रहेगा 31 डिग्री केन्स रहेगा सो नॉर्थ क्वींसलैंड दे विच 31 तो 32 तक चलदा रहेगा हल्के शावर भी हो सकदे ने और ब्रिस्बेन दे विच 28 डिग्री हल्के शावर और मीह दस्या गया है कॉफ सार्बर दे विच अज यही सिडनी दे विच 18 डिग्री तक तापमान जाएगा 19 डिग्री कैनबरा दे विच हल्का शावर ते हल्की बदलवाई मेलबर्न दे विच 19 डिग्री ते एडलेड दे विच हल्का मीह 24 डिग्री ते पर्थ दे विच थोड़ा गर्म 32 डिग्री तक तापमान ते 35 डिग्री ते गरज नाल छिट्टां डारविन दे विच पैण दी संभावना है गुरु की नगरी अमृतसर साहब दे विच इस वेले 17 डिग्री है और अज 29 डिग्री तक पहुंचण दी संभावना है और सूरज धुएं करके शायद ना भी चढ़े हल्का जिहा चढ़ के वापस चले जावे सो इहो जिहे हालात पंजाब दे विच बने होए ने सो पंजाब दे विच धुआं राली काफी होई पई है इस दीआं खबरां दी जिहड़ी सुरखियां बन रहीआं ने सो उस तों बाद हुण तुहानूं इक मैं गीत होर सुणाउणा है ते गीत दे विच मामा सदीक ते रणजीत कौर दा गीत बड़ा मशहूर होया सी अपने टाइम दे विच कुड़ती मलमल दी ते इक नवां गीत आया जास धामी ते कनिका कपूर दी आवाज़ दे विच चलो पहलां ओह सुणदे आं जे तुसी फरमाइश करो तां फिर आपां बाद चो ओरिजिनल भी तुहानूं सुणा सकदे आं दस्सिओ जे ओरिजिनल सुणना ते नहीं तां फिर तुहानूं मॉडर्न गीत पहलां सुणा दिंदे आं
छुड़ती मल मल दी आपा छे सरी छुड़ती मल मल दी ले कल थोड़ा दे ओले मेरा नरम काल जा डोले पहली बार जब बैठ तेरे कोल दिल दे भर के कोले अखा तो ना ओले हन्नी अखा तो ना ओले हन्नी और तेरी तस्वीर कुर्सी मल मल आका छड़े शरीर कुर्सी मल मल दीन आका छड़े शरीर कुर्सी मल मल
इक्की साल दी सारी लक पतला बदन दी पारी फुल वांगू तर जाएंगे अड़िया लोग तेरा नाल यारी सपने दे विच रही खेड़ दी सपने दे विच रही खेड़ दी करके हार शिंगार कन्न विच गल कर
ਜੀ ਜੀ ਗੀਤ ਸੁਣ ਰਹੇ ਸੀ ਤੁਸੀਂ ਤੇ ਹੌਲੀ ਹੌਲੀ ਬੰਦ ਹੋਇਆ ਜਿੱਦਾਂ ਗੱਡੀ ਦਾ ਤੇਲ ਮੁੱਕਦਾ ਖੈਰ ਓਰਿਜਿਨਲ ਗੀਤ ਆਇਆ ਸੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਦੱਸਿਓ ਜੇ ਤੁਸੀਂ ਸੁਣਨਾ ਚਾਹੁੰਦੇ ਨਹੀਂ ਤਾਂ ਆਪਾਂ ਹੋਰ ਗੀਤ ਵੀ ਸੁਣਾਉਂਦੇ ਹਾਂ ਤੇ ਲਓ ਜੀ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਪਹਿਲਾਂ ਆਸਟ੍ਰੇਲੀਆ ਦੀ ਹੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨਵੀਂ ਜਿਹੜੀ ਬਣੀ ਹੈ ਉਹ ਆ ਰਹੀ ਹੈ ਤੇ ਪ੍ਰੈਸ਼ਰ ਕਹਿੰਦੇ ਕਾਫੀ ਬਣਿਆ ਹੋਇਆ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੇ ਕਿਉਂਕਿ 150 ਰਿਫਿਊਜੀ ਜਿਹੜੇ ਨੇ ਉਨ੍ਹਾਂ ਨੂੰ ਵਸਾਉਣ ਦੀ ਗੱਲ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿਚ ਤਾਂ ਹੁਣ ਗੱਲ ਇਉਂ ਹੈ ਕਿ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿਚ ਜੀ ਮਾਫੀ ਚਾਹੁੰਦੇ ਹਾਂ ਥੋੜਾ ਜਿਹਾ ਸੰਪਰਕ ਟੁੱਟਣ ਕਰਕੇ ਗੱਲਬਾਤ ਰੁਕ ਗਈ ਪਰ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ ਤੇ ਗੱਲ ਚੱਲ ਰਹੀ ਸੀ ਸੱਜਣੋ ਮਿੱਤਰੋ ਨਿਊਜ਼ ਦੀ ਤੇ ਨਿਊਜ਼ ਦੇ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਆਏ ਹੋਏ ਨੇ ਤੇ ਉਨ੍ਹਾਂ ਨੇ ਜੋ ਗੱਲਬਾਤ ਕੀਤੀ ਹੈ ਕਿ ਰਿਫਿਊਜੀ ਜਿਹੜੇ 150 ਰਿਫਿਊਜੀ ਸੈਟਲ ਕਰਨ ਦੀ ਗੱਲਬਾਤ ਆਸਟ੍ਰੇਲੀਆ ਦੇ ਨਾਲ ਚੱਲ ਰਹੀ ਹੈ ਤੇ ਮੈਲਕਮ ਟਰਨਬੁਲ ਦੇ ਉੱਤੇ ਕਾਫੀ ਪ੍ਰੈਸ਼ਰ ਬਣਿਆ ਹੋਇਆ ਜੀ ਕਾਫੀ ਪ੍ਰੈਸ਼ਰ ਬਣਿਆ ਹੋਇਆ ਮੈਲਕਮ ਟਰਨਬੁਲ ਦੇ ਉੱਤੇ ਸੋ ਅੱਜ ਥੋੜਾ ਜਿਹਾ ਕਨੈਕਸ਼ਨ ਦੇ ਵਿਚ ਸਮੱਸਿਆ ਆਈ ਹੈ ਸ਼ੁਰੂ ਦੇ ਵਿਚ ਕੋਸ਼ਿਸ਼ ਕਰ ਰਹੇ ਇਸ ਨੂੰ ਦਰੁਸਤ ਕਰਨ ਦੀ ਤੇ ਉਮੀਦ ਰੱਖਦੇ ਹਾਂ ਕਿ ਛੇਤੀ ਹੀ ਠੀਕ ਹੋ ਜਾਊਗਾ ਤੇ ਦੋਸਤੋ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਤੁਹਾਨੂੰ ਇੱਕ ਹੁਣ ਗੀਤ ਸੁਣਾਉਂਦੇ ਹਾਂ ਉਸ ਤੋਂ ਬਾਅਦ ਮਿੰਟੂ ਬਰਾੜ ਵੀ ਬੜੀ ਛੇਤੀ ਸਾਡੇ ਨਾਲ ਜੁੜ ਰਹੇ ਨੇ ਲਓ ਜੀ ਗੀਤ ਹੁਣ ਪੁਰਾਣਾ ਹੀ ਸੁਣਾ ਦਿੰਦੇ ਹਾਂ ਫਰਮਾਇਸ਼ ਵੀ ਆ ਚੁੱਕੀ ਆ ਕਹਿੰਦੇ ਸੁਣਾ ਦਿਓ ਜੀ ਪੁਰਾਣਾ ਗੀਤ ਲਓ ਜੀ ਫਿਰ ਤੁਹਾਨੂੰ ਗੀਤ ਸੁਣਾਉਂਦੇ ਹਾਂ ਓਰਿਜਿਨਲ
ਕਿਸੇ ਬਹਾਨੇ ਆਵੇ ਹਾਣੀਆਂ ਨਾ ਸਾਨੂੰ ਤੜ ਪਾਵੇ ਹਾਣੀਆਂ ਨਾ ਕਰ ਹੁਣ ਦਲਗੀਰ ਕੁੜਤੀ ਮਲ ਮਲ ਦੀ ਵਿੱਚ ਪਾਪਾ ਛੱਡੇ ਸਰੀਰ ਕੁੜਤੀ ਮਲ ਮਲ ਦੀ ਵਿੱਚ ਪਾਪਾ ਛੱਡੇ ਸਰੀਰ ਕੁੜਤੀ ਮਲ ਮਲ ਦੀ
ਪਹਿਲਾਂ ਕੁੜੀ ਇਹ ਨਹੀਂ ਸੀ ਜਾਣਦੀ ਕੱਢ ਕੇ ਕਾਲ ਜਾ ਲੈ ਗਈ ਹਾਣ ਦੀ ਪਹਿਲਾਂ ਕੁੜੀ ਇਹ ਨਹੀਂ ਸੀ ਜਾਣਦੀ ਕੱਢ ਕੇ ਕਾਲ ਜਾ ਲੈ ਗਈ ਹਾਣ ਦੀ ਕਰਕੇ ਕੌਲ ਕਰਾਰ ਕੰਨ ਵਿੱਚ ਗੱਲ ਕਰ ਗਈ ਇੱਕ ਪਤਲੀ ਨਰਮ ਜਿਹੀ ਨਾਰ ਕੰਨ ਵਿੱਚ ਗੱਲ ਕਰ ਗਈ ਇੱਕ ਪਤਲੀ ਨਰਮ ਜਿਹੀ ਨਾਰ ਕੰਨ ਵਿੱਚ ਗੱਲ ਕਰ ਗਈ
ਕੱਲ ਕਰ ਤਾਂ ਦੇ ਓਲੇ ਕੱਲ ਕਰ ਤਾਂ ਦੇ ਓਲੇ ਮੇਰਾ ਨਰਮ ਕਾਲ ਜਾ ਡੋਲੇ ਪਹਿਲੀ ਵਾਰ ਜਦ ਬੈਠ ਤੇਰੇ ਕੋਲ ਦਿਲ ਦੇ ਵਰ ਕੇ ਫੋਲੇ ਬੇਲੀਆ ਕੱਲ ਕਰ ਤਾਂ ਦੇ ਓਲੇ ਮੇਰਾ ਨਰਮ ਕਾਲ ਜਾ ਡੋਲੇ ਪਹਿਲੀ ਵਾਰ ਜਦ ਬੈਠ ਤੇਰੇ ਕੋਲ ਦਿਲ ਦੇ ਵਰ ਕੇ ਫੋਲੇ ਅੱਖਾਂ ਤੋਂ ਨਹੀਂ ਓਲੇ ਹੁੰਦੀ ਹੁਣ ਤੇਰੀ ਤਸਵੀਰ ਕੁੜਤੀ ਮਲ ਮਲ ਦੀ ਵਿੱਚ ਪਾਪਾ ਛੱਡੇ ਸਰੀਰ ਕੁੜਤੀ ਮਲ ਮਲ ਦੀ ਵਿੱਚ ਪਾਪਾ ਛੱਡੇ ਸਰੀਰ ਕੁੜਤੀ ਮਲ ਮਲ ਦੀ
15 साल दी सारी लक पतला बदन दी पारी फुल वांगू तर जाएंगी नियड़ी एला मित्रा नाल यारी फुल वांगू तर जाएंगी नियड़ी एला मित्रा नाल यारी सुपने दे विच रही खेड दी करके हार शिंगार कन विच गल कर गई एक पतली नरम जही नार कन विच गल कर गई एक पतली नरम जही नार कन विच गल कर गई
दिल सजरा मेरा करदा दिल सजरा मेरा करदा तेन मिले बिना नहीं सरदा रूप बर्फ दी टुकड़ी वांगू हाथ विच जावे खड़दा रूप बर्फ दी टुकड़ी वांगू हाथ विच जावे खड़दा इस उम्र विच हुस्न इश्क नु मिलदा नदियां चीर कुड़ती मल मल दी विच पापा छड्डे शरीर कुड़ती मल मल दी विच पापा छड्डे शरीर कुड़ती मल मल दी
सुरमे दी तारी पाई हड़ी रूप सान ते लाई हाथ विच फड़ी दीदार काल जा देंदा फिरे दुहाई हाथ विच फड़ी दीदार काल जा देंदा फिरे दुहाई काल नाल ला के रही खलोती ओ मैनू इकरार कन विच गल कर गई एक पतली नरम जही नार कन विच गल कर गई
विच पापा छड्डे शरीर कुड़ती मल मल दी
ओ एक पतली नरम जही नार कन विच गल कर गई
विच पापा छड्डे शरीर कुड़ती मल मल दी
जी मोहम्मद सदीक ते रणजीत कौर दी आवाज दे विच ਅੱਗੇ ਸੁਣ ਰਹੇ ਸੀ ਸੋ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਅੱਜ ਜੁੜ ਰਹੇ ਨੇ ਰਾਜਾ ਧਾਲੀਵਾਲ ਵੀ ਪ੍ਰੋਗਰਾਮ ਦੇ ਵਿਚ ਆਏ ਨੇ ਤੇ ਉਨ੍ਹਾਂ ਨੇ ਫਰਮਾਇਸ਼ ਕੀਤੀ ਸੀ ਕਿ ਓਰਿਜਿਨਲ ਗੀਤ ਸੁਣਾ ਦਿਓ ਤੇ ਇਕ ਹੋਰ ਗੀਤ ਉਨ੍ਹਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ ਕੋਈ ਨੀ ਜੀ ਇਹ ਹੁਣ ਅਗਲੇ ਹਫ਼ਤੇ ਸੁਣਾਵਾਂਗੇ ਉਦੋਂ ਤੱਕ ਇੰਤਜ਼ਾਰ ਕਰੋ ਇੰਨੇ ਪੁਰਾਣੇ ਗੀਤ ਵੀ ਨੀ ਇਕੱਠੇ ਵੀ ਨਹੀਂ ਸੁਣਾ ਦੇਣੇ ਹੌਲੀ ਹੌਲੀ ਕੱਢ ਕੇ ਆਪਾਂ ਤੁਹਾਨੂੰ ਸਾਰੇ ਗੀਤ ਸੁਣਾਵਾਂਗੇ ਹਰਮੀਤ ਚੰਨਾ ਜੀ ਵੀ ਆਏ ਨੇ ਪ੍ਰੋਗਰਾਮ ਦੇ ਵਿਚ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਿਕਤੀ ਹੈ ਨਾ ਖੁਸ਼ੀ ਕਹੀਂ ਨਾ ਕਹੀਂ ਗਮ ਬਿਕਤਾ ਹੈ ਲੋਕ ਗਲਤ ਫਹਿਮੀ ਮੇ ਹੈ ਕਿ ਸ਼ਾਇਦ ਕਹੀਂ ਮਰਹਮ ਬਿਕਤਾ ਹੈ ਇਨਸਾਨ ਖਵਾਹਿਸ਼ੋਂ ਸੇ ਬੰਧਾ ਹੁਆ ਇਕ ਜਿੱਦੀ ਪਰਿੰਦਾ ਹੈ ਉਮੀਦੋਂ ਸੇ ਹੀ ਘਾਇਲ ਹੈ ਉਮੀਦੋਂ ਪਰ ਹੀ ਜ਼ਿੰਦਾ ਹੈ ਬਹੁਤ ਸੋਹਣੀ ਕਵਿਤਾ ਭੇਜੀ ਹੈ ਜੀ ਇਨ੍ਹਾਂ ਨੇ ਹਿੰਦੀ ਦੇ ਵਿਚ ਮੈਨੂੰ ਲੱਗਦਾ ਇਹ ਹਿੰਦੀ ਟੈਸਟ ਕਰਦੇ ਰਹਿੰਦੇ ਸਾਡੀ ਤੇ ਇਕ ਗੀਤ ਉਨ੍ਹਾਂ ਨੇ ਸੁਣਨਾ ਚਾਹਿਆ ਕੱਲ ਕੀ ਆਵਾਜ਼ ਦੇ ਵਿਚੋਂ ਇਹ ਵੀ ਹੁਣ ਆਉਣ ਵਾਲੇ ਹਫ਼ਤੇ ਹੀ ਪੈਂਡਿੰਗ ਰੱਖਾਂਗੇ ਕਿਉਂਕਿ ਹਿੰਦੀ ਗੀਤ ਦਾ ਕੋਟਾ ਵੀ ਪੂਰਾ ਹੋ ਚੁੱਕਾ ਇੱਥੇ ਵੀ ਰਿਜ਼ਰਵੇਸ਼ਨ ਚੱਲਦੀ ਹੈ ਪੂਰੀ ਜੀ ਹਰਮਨ ਰੇਡੀਓ ਤੇ ਔਰ ਕਹਿੰਦੇ ਨੇ ਕਿ ਹਾਂਜੀ ਕੱਲ ਗਲਤੀ ਨਾ ਮੇਰੇ ਤੇ ਡੇਟ ਗਲਤ ਬੋਲ ਹੋ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਤੇ 1969 ਹੈ ਜੀ ਕਹਿੰਦੇ ਹਾਂਜੀ ਬਿਲਕੁਲ ਤੇ ਪਰ ਕਹਿੰਦੇ ਚਲੋ ਪ੍ਰੋਗਰਾਮ ਸੁਣ ਰਹੇ ਸੀ ਹਾਂਜੀ ਬਹੁਤ ਬਹੁਤ ਧੰਨਵਾਦ ਮਨਦੀਪ ਸਿੰਘ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਯੂ ਸਿੰਘ ਯੂਜ਼ ਹਰਮਨ ਰੇਡੀਓ ਇਨ ਰਿਐਲਿਟੀ ਮੇਰੇ ਕਹਿੰਦੇ S7 ਰੇਡੀਓ ਵਰਕ ਵੇ ਬੈਟਰ ਔਨ ਆਈ ਥਿੰਕ ਯੂ ਨੀਡ ਟੂ ਫਿਕਸ ਯੂਰ ਐਪ ਇਟ ਸਟੋਪ ਵੈਨ ਪਲੇਇੰਗ ਫਾਰ ਏ ਲਿਟਲ ਹਾਂਜੀ ਥੋੜਾ ਜਿਹਾ ਤੁਸੀਂ ਸ਼ਾਇਦ ਅਪਗ੍ਰੇਡ ਕਰ ਲਓ ਤੇ ਉਹਦੇ ਨਾ ਹੱਲ ਦਿੱਤਾ ਹੋਇਆ ਵੈਸੇ ਤੁਹਾਨੂੰ ਭੇਜਦੇ ਆ ਅਸਲ ਦੇ ਵਿਚ ਸਾਰੀਆਂ ਜਿਹੜੀਆਂ ਐਪਲੀਕੇਸ਼ਨਾਂ ਆ ਉਹ ਅੱਜ ਕੱਲ ਬੰਦ ਹੋ ਰਹੀਆਂ ਨੇ ਕਿਉਂ ਬੰਦ ਹੋ ਰਹੀਆਂ ਨੇ ਜਿਹੜੀਆਂ ਕਿ ਰੇਡੀਓ ਚੱਲਦੇ ਬੈਕਗਰਾਉਂਡ ਦੇ ਵਿਚ ਚੱਲਦੀਆਂ ਕਿਉਂਕਿ ਜਿਹੜੀ ਨਵੇਂ ਆਈਫੋਨ ਕੱਢੇ ਨੇ ਜਾਂ ਸੈਮਸੰਗ ਦੇ ਕੋਈ ਵੀ ਆ ਉਨ੍ਹਾਂ ਨੇ ਪਿੱਛੋਂ ਇਲਤ ਕੀਤੀ ਹੋਈ ਆ ਕਿ ਬੈਕਗਰਾਉਂਡ ਦੇ ਵਿਚ ਚੱਲਦੀਆਂ ਐਪਲੀਕੇਸ਼ਨਾਂ ਨੂੰ ਬੰਦ ਕਰ ਦਿੰਦੇ ਨੇ ਥੋੜੀ ਦੇਰ ਬਾਅਦ ਬੈਟਰੀ ਬਚਾਉਣ ਦੇ ਚੱਕਰ ਚ ਸੋ ਇਸ ਕਰਕੇ ਤੁਹਾਨੂੰ ਉਹ ਉਹਦੀ ਐਪਲੀਕੇਸ਼ਨ ਸੈਟਿੰਗਸ ਦੇ ਵਿਚ ਜਾ ਕੇ ਰੇਡੀਓ ਦੀ ਜਾਂ ਕਿਸੇ ਵੀ ਹੋਰ ਐਪਲੀਕੇਸ਼ਨ ਵੀ ਏਦਾਂ ਬੰਦ ਹੁੰਦੀ ਆ ਤਾਂ ਉਹ ਤੁਹਾਨੂੰ ਫੀਚਰ ਆਫ ਕਰਨਾ ਪੈਣਾ ਇਹਦੇ ਵਿਚ ਐਪ ਦਾ ਨੀ ਕਸੂਰ ਹੈਗਾ ਜੀ ਇਹਦੇ ਵਿਚ ਫੋਨਸ ਦੀ ਜਿਹੜੀ ਸੈਟਿੰਗਸ ਹੈ ਬੈਟਰੀ ਸੇਵਿੰਗਸ ਉਹਦਾ ਥੋੜਾ ਜਿਹਾ ਕਸੂਰ ਹੈ ਸੋ ਤੁਸੀਂ ਫਿਕਸ ਕਰ ਲਓ ਉਹ ਚੱਲਦੀ ਰਹੂਗੀ ਇਹ ਕੱਲਾ ਹਰਮਨ ਰੇਡੀਓ ਦਾ ਨੀ ਤਕਰੀਬਨ ਸਾਰੀਆਂ ਹੀ ਰੇਡੀਓ ਐਪਸ ਨੂੰ ਇਹ ਸਮੱਸਿਆ ਆ ਰਹੀ ਹੈ ਸੋ ਬੈਕਗਰਾਉਂਡ ਐਪਲੀਕੇਸ਼ਨ ਸਿਲੈਕਟ ਕਰੋ ਉਹਦੀਆਂ ਸੈਟਿੰਗਸ ਚ ਪਿੱਛੇ ਜਾਓ ਤੇ ਐਪਲੀਕੇਸ਼ਨ ਸੈਟਿੰਗਸ ਉਥੋਂ ਤੁਸੀਂ ਕਰ ਸਕਦੇ ਹੋ ਇਹਦੀ ਹੈਲਪ ਤੁਹਾਨੂੰ ਭੇਜ ਦਿੰਦੇ ਥੋੜੀ ਦੇਰ ਬਾਅਦ ਹੋਰ ਵੀ ਕਿਸੇ ਨੂੰ ਇਹ ਸਮੱਸਿਆ ਆਉਂਦੀ ਹੋਵੇ ਤਾਂ ਸਾਨੂੰ ਜ਼ਰੂਰ ਦੱਸਣ ਕੁਲਵਿੰਦਰ ਸਿੰਘ ਧਾਲੀਵਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਹਾਂਜੀ ਫਤਿਹ ਤੁਹਾਡੀ ਮਿਲ ਗਈ ਹੈ ਸਾਨੂੰ ਤੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵੀ ਆਪ ਜੀ ਨੂੰ ਵੀ ਪਰਵਿੰਦਰ ਸਨਸ਼ਾਈਨ ਮੈਲਬਨ ਵਾਲੇ ਵੀ ਪ੍ਰੋਗਰਾਮ ਚ ਸਾਂਝ ਪਾ ਰਹੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਵਰਿੰਦਰ ਸਹੂੰਗੜਾ ਵਾਲੇ ਕਿਆ ਬਾਤ ਹੈ ਜੀ ਕਹਿੰਦੇ ਸੁਣਾ ਦਿਓ ਬਾਈ ਜੀ ਫਿਰ ਮੁਹੰਮਦ ਸਦੀਕ ਦਾ ਸੌਂਗ ਸੁਣਾ ਤਾ ਜੀ ਫਿਰ ਓਰਿਜਨਲ ਤੇ ਦੇਖੋ ਜਿਹੜੇ ਓਰਿਜਨਲ ਗੀਤ ਜਿਨ੍ਹਾਂ ਨੇ ਸੁਣੇ ਆ ਨਾ ਉਹ ਉਹਨਾਂ ਨੇ ਪੀਕ ਟਾਈਮ ਦੇ ਵਿਚ ਆਪਣੀ ਜਵਾਨੀ ਦੇ ਵਿਚ ਜਵਾਨੀ ਦੇ ਵਿਚ ਤੇ ਉਹ ਤਾਂ ਕਿਆ ਬਾਤ ਹੀ ਆ ਹੁਣ ਵੀ ਚੱਲਦੇ ਨੇ ਗੀਤ ਤੇ ਸਤਵਿੰਦਰ ਸਿੰਘ ਧਨੋਆ ਨੇ ਕਿਹਾ ਕਿ ਕਹਿੰਦੇ ਬਾਈ ਜੀ ਜਿਹੜਾ ਓਰਿਜਨਲ ਸੌਂਗ ਹੈ ਨਾ ਮੱਚ ਬੈਟਰ ਦੈਨ ਨਿਊ ਸੌਂਗ ਬਿਕੋਜ਼ ਓਲਡ ਇਜ਼ ਗੋਲਡ ਬਿਲਕੁਲ ਸਹੀ ਗੱਲ ਹੈ ਇਸੇ ਕਰਕੇ ਤਾਂ ਮੈਂ ਤੁਹਾਨੂੰ ਸੁਣਾਇਆ ਸੀ ਕਿ ਤੁਸੀਂ ਕੰਪੇਅਰ ਕਰ ਸਕੋ ਖੈਰ ਪ੍ਰੋਗਰਾਮ ਆਪਾਂ ਅੱਗੇ ਤੋਰਦੇ ਹਾਂ ਤੇ ਮਿੰਟੂ ਬਰਾੜ ਜੀ ਵੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਉਹਨਾਂ ਦੀ ਵੀ ਆਪਾਂ ਸਾਂਝ ਪਾਣੀ ਹੈ ਤੇ ਡਾਕਟਰ ਅਮਰਜੀਤ ਸਿੰਘ ਮੋਰ ਉਹਨਾਂ ਨੇ ਵੀ ਓਰਿਜਨਲ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਸੀ ਸੋ ਕੋਈ ਨੀ ਜੀ ਓਰਿਜਨਲ ਸੌਂਗ ਤਾਂ ਵਧੀਆ ਹੀ ਹੁੰਦੇ ਨੇ ਤੇ ਆਪਣੇ ਜ਼ਮਾਨੇ ਦੇ ਨੇ ਲਓ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਗੀਤ ਸੁਣਾਉਣਾ ਤੇ ਇਹ ਵੀ ਬਹੁਤ ਵਧੀਆ ਰੋਮਾਂਟਿਕ ਗੀਤ ਹੈ ਤੇ ਉਸ ਤੋਂ ਬਾਅਦ ਮਿੰਟੂ ਬਰਾੜ ਜੀ ਨੂੰ ਆਵਾਜ਼ ਮਾਰਾਂਗੇ ਤੇ ਆਪਾਂ ਫਿਰ ਕਰਾਂਗੇ ਚਿੰਤਨ ਅੱਜ ਪ੍ਰੋਗਰਾਮ ਚ
ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਹੌਸਲਾ ਮੈਨੂੰ ਨਾ ਸਾਡੀ ਵੇਖ ਕੇ ਚੜਾਈ ਰੱਖ ਹੌਸਲਾ ਅੱਗ ਈਰਖਾ ਦੀ ਖੂਨ ਜਾਂਦੀ ਚੂਸਨੀ ਗੱਲਾਂ ਖਰੀਆਂ ਸਭਾ ਦੇ ਥੋੜੇ ਕੌੜੇ ਮਿੱਤਰਾ ਗੱਲਾਂ ਖਰੀਆਂ ਸਭਾ ਦੇ ਥੋੜੇ ਕੌੜੇ ਮਿੱਤਰਾ ਮਿੱਠੇ ਬਣ ਕੇ ਸੱਜਣ ਨਹੀਂ ਉਹ ਠੱਗਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਖਾਦੇ ਸਦਾ ਹੱਕ ਦੇ ਚਾਰ ਛਿੱਲੜਾਂ ਨੂੰ ਦੇਖ ਕੇ ਜੋ ਯਾਰ ਬਣਦੇ ਲੋੜ ਪੈਣ ਤੇ ਫੋਨ ਵੀ ਨੀ ਚੱਕਦੇ ਚੰਗੇ ਦਿਨਾਂ ਨੂੰ ਨਾ ਦੇਖ ਤਿੰਨ ਮਾੜੇ ਭੁੱਲੀਏ ਚੰਗੇ ਦਿਨਾਂ ਨੂੰ ਨਾ ਦੇਖ ਤਿੰਨ ਮਾੜੇ ਭੁੱਲੀਏ ਯਾਰ ਯਾਰਾਂ ਨਾਲ ਬੈਠੇ ਸਦਾ ਸਭ ਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਹੌਸਲਾ ਮੈਨੂੰ ਨਾ ਬਾਬਾ ਦਿਨਾਂ ਵਿੱਚ ਗੁੱਡੀ ਦੇਖੀ ਚਾੜੂਗਾ ਰਾਤਾਂ ਜਾਗ ਜਾਗ ਮਿਹਨਤਾਂ ਨੇ ਕਰੀਆਂ ਹੋਰ ਰੱਬ ਪਿੰਡ ਵਾਲੇ ਆਵੇ ਨਹੀਂ ਰੁਕਦੇ ਛੱਲਾ ਸਾਗਰ ਦੀ ਕੀਨੇ ਕਾਬੂ ਕਰੀਆਂ ਹੋਰ ਰੈਵ ਹੰਜਰਾਂ ਨਾ ਉੱਚੀਆਂ ਹਵਾ ਚ ਉੱਡੀਏ ਰੈਵ ਹੰਜਰਾਂ ਨਾ ਉੱਚੀਆਂ ਹਵਾ ਚ ਉੱਡੀਏ ਫਲ ਨੀਵੇਂ ਆ ਰੁੱਖਾਂ ਨੂੰ ਸਦਾ ਲੱਗਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਡੋਰਾਂ ਉਸ ਰੱਬ ਤੇ ਦਬਦੇ ਹੌਸਲਾ ਮੈਨੂੰ ਨਾ
अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लिए जां किसी भी पसंदीदा प्रोग्राम नु स्पॉन्सर करने लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
सत श्री अकाल जी, मैं हां अमनदीप सिंह सिद्धू, डायरेक्टर हरमन रेडियो। दुनिया के हर कोने तो पंजाबी साडे नाल जुड़दे हन अते आला दर्जे दी पेशकारी दा आनंद माणदे हन। हरमन रेडियो दे आस्ट्रेलिया तो सारे प्रेजेंटर मुफ्त सेवा निभाउंदे हन। तुसी भी साडी मदद कर सकदे हो, सानू वधिया वधिया जानकारियां भेजो अते साडियां अपनियां आईफोन अते एंड्रॉयड दीयां एप्लीकेशन एप स्टोर तो डाउनलोड करके उस विच सानू सुनो। तुहानू रेडियो दे नाल अखबार, पॉडकास्ट, वधिया वीडियो, लेख, दरबार साहिब अते होर गुरधामां दा लाइव कीर्तन सुनन अते देखण नू मिलेगा। ऐप विच्चों ही सिद्धा सुनेहा कल सकोगे। अज ही साडियां एप्स इंस्टॉल करो। धन्नवाद।
दिल नाल दिल मिले ताइयों गल बनदी आ, यार बल यार दा ध्यान होना चाहीदा। गल हुई हुंदी जिहदे विच कोई गल होवे, गल्लां विच्चों गल दा ज्ञान होना चाहीदा। मैं हाँ दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते धरना, किहदी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी स्वागत है एक बार फिर प्रोग्राम दे विच। प्रोग्राम चल रहा दिल वाली गल और मेरे नाल मिंटू बराड़ जी शामिल हो चुके ने एडलेड तो। उन्हां दा स्वागत करदे आं मिंटू जी, सत श्री अकाल। एडलेड हो जां रैनमार्क?
रिवरलैंड जी। अज ते रिवरलैंड दे विच जेड़ा दिन बड़ा खूबसूरत चढ़िया, कल बहुत ही एक वधिया दिहाड़ा सी। रैन सवाई दा कीर्तन इत्थे सारी रात जेड़ी फिजामां च गूंजिया, बहुत ही सोहना संगतां ने आनंद माणिया। सरदार निर्मल सिंह गिल होरां दी जाच जेड़ा मनाया जांदा है दिहाड़ा, ते राती फेर यादगार होने बड़ा जी। तो अज रिवरलैंड दे विच ही है जी, तिन्नी थोड़ी थोड़ी हवा बग रही है, कुल मिला के मौसम धुप साफ सुथरी खिड़ी हुई है
जी। चलो बहुत वधिया। ते सेहतां ठीक ने जी, कम कार ठीक चल रहा?
मां जी टना टन चल रहा, करंडियां खड़क रही है, कहने इट खड़क रही है, इट खड़कनी जेडी डिवेलपमेंट की निशानी है। तो करंडियां खड़क रही है, चली जांदा काम, शेड शुड बना रहे हैं जी पंप का, साडे सानू फायदा है बहुत हो रहा। भी देखो सज्जन मित्र जेडे लिसनर आ साडे, खुद आके हेल्प करन आ रहे जी, जुड़ रहे। कल देखो असि शेड पाउण वास्ते दो जने जूझ रहे सी, सानू एक बंदे दी लोड़ सी।
अच्छा,
पर अचानक ही भाई रणजोत दा फोन आया, कहना बई मैं आपदे टूर ते रिवरलैंड भी दी नंघिया जाना।
अच्छा,
मैं बहाने नाल मैं आ जा बई चाह दा कप पियावां, बस फिर चाह दा कप केड़ा पियाना सी, आथन ताई शेड पवाया फिर भाई तो।
और चाह दे कप दे भेत ना दसो, क्योंकि हुण इहनू राज ही रहण दो। इदां कहो फिर चाटा छकाया फिर असि एक चार पांच घंटे। ठीक है जी। सो मिंटू जी, अज आपां एक छोटी जी गलबात भी करनी है, दस क मिंट उपलब्धियां। ते कल हरभजन सिंह औलख भी मैनूं गुरुद्वारा साहिब मिले, भी ओह भी कहिंदे ओह भी 9 मैडल जित के लियाए ने, उहनां दीआं भी फोटोआं तस्वीरां आ रहीआं बड़ी छेती, ओह भी आपां सांझीआं करांगे। ते बड़ी वधिया गल है, अज भी एक अथलीट नाल गल करनी है, पर उस तों पहलां ना एक छोटी जिही गल्लबात करनी है। द फर्स्ट सिख टैंपल गुरुद्वारा जिहड़ा आस्ट्रेलिया दा पहला गुरु घर है, उस दे बारे। ते पहलां तां गुरपुरब दे मौके ते सारे आस्ट्रेलिया दे गुरु घरां दे विच अखंड पाठ साहिब जी ਦਾ ਪ੍ਰਕਾਸ਼ ਹੋਇਆ ਤੇ ਚੱਲ ਰਹੇ ਨੇ, ਅੱਜ ਉਹਨਾਂ ਦੇ ਭੋਗ ਪੈਣਗੇ। ਸੋ ਕੱਲ ਸ਼ਾਮੀ ਗੁਰੂ ਘਰ ਗਏ ਤੇ ਉੱਥੇ ਸੰਗਤਾਂ ਨੂੰ ਮਿਲੇ ਤਾਂ ਸਾਰੀ ਸੰਗਤ ਕਾਫੀ ਖੁਸ਼ ਸੀਗੀ, ਤੇ ਉਹ ਧੰਨਵਾਦ ਕਰਨਾ ਚਾਹੁੰਦੇ ਨੇ ਜੀ ਸਾਰੀ ਸੰਗਤ ਕੈਨਵਰਾ ਨਿਵਾਸੀਆਂ ਦਾ, ਜਿਨ੍ਹਾਂ ਨੇ ਵੱਧ ਚੜ ਕੇ ਗੁਰਦੁਆਰੇ ਦੀ ਬਿਲਡਿੰਗ ਫੰਡ ਦੇ ਵਿਚ ਢਾਲਾਂ ਦਿੱਤੀਆਂ, ਯੋਗਦਾਨ ਪਾਇਆ। ਤੇ ਕਹਿੰਦੇ ਕਿ ਮਤਲਬ ਰੇਡੀਓ ਤੇ ਧੰਨਵਾਦ ਕਰਿਓ। ਮੈਂ ਕਿਹਾ ਚਲੋ ਹੁਣ ਤੁਸੀਂ ਆਏ ਹੋ ਤੇ ਆਪਾਂ, ਉਹਨਾਂ ਨੇ ਈਮੇਲ ਵੀ ਭੇਜੀ ਆ ਕਹਿੰਦੇ ਵੀ ਸਾਰੀ ਸੰਗਤਾਂ ਦਾ ਧੰਨਵਾਦ ਹੈ ਤੇ ਖਾਸ ਕਰਕੇ ਉਹਨਾਂ ਸੱਜਣਾਂ ਦਾ ਜਿਹੜੇ ਸਾਨੂੰ ਨਾਲ ਲੈ ਕੇ ਸਾਰਿਆਂ ਦੇ ਘਰੀ ਗਏ, ਉਹਨਾਂ ਨੂੰ ਮੋਟੀਵੇਟ ਕੀਤਾ ਤੇ ਉਹਨਾਂ ਵਿਚ ਭਰਪੂਰ ਸਿੰਘ ਸੇਖੋਂ, ਇੰਦਰਪਾਲ ਸਿੰਘ ਕੰਗ, ਗੁਰਮਿੰਦਰ ਸਿੰਘ, ਮਨਜੀਤ ਸਿੰਘ ਗਲਹੋਤਰਾ, ਜੀਵਨ ਪ੍ਰੀਤ ਸਿੰਘ ਢਿੱਲੋਂ, ਹਰਬੰਸ ਸਿੰਘ ਮੇਲੀ, ਸੁਰਜੀਤ ਕੌਰ ਨਰਵਾਲ ਫੈਮਿਲੀ, ਇਹਨਾਂ ਸਾਰਿਆਂ ਦਾ ਧੰਨਵਾਦ ਹੈ। ਤੇ ਇਹਨਾਂ ਵਿਚ ਮੈਂ ਦੱਸਦਾ ਕਿ ਸੁਰਜੀਤ ਕੌਰ ਨਰਵਾਲ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰੇ ਦੇ ਪਹਿਲੇ ਹੈੱਡ ਗ੍ਰੰਥੀ ਹੋਏ ਨੇ, ਲੇਡੀ ਨੇ ਆਪਣੇ, ਸਾਡੀ ਆਂਟੀ ਲੱਗਦੀ ਆ। ਜਿਹੜੇ ਸੱਜਣ ਕਹਿੰਦੇ ਨੇ ਕਿ ਔਰਤਾਂ ਨੂੰ ਸਿੱਖ ਕੌਮ ਦੇ ਵਿਚ ਜੀ ਕੀਰਤਨ ਨਹੀਂ ਕੀਤਾ ਜਾਣ ਦਿੰਦਾ ਜਾਂ ਭਾਈ ਨਹੀਂ ਬਣਦੇ, ਸੋ ਇਨ੍ਹਾਂ ਦੀ ਇੰਟਰਵਿਊ ਮੈਂ ਕੀਤੀ ਹੋਈ ਆ, ਆਪਾਂ ਇਨ੍ਹਾਂ ਨੂੰ ਲੈ ਕੇ ਵੀ ਆਵਾਂਗੇ। ਇਨ੍ਹਾਂ ਦਾ ਕਹਿਣਾ ਹੈ ਕਿ ਕਾਬਲ ਬਣਨਾ ਚਾਹੀਦਾ ਜੀ, ਕਾਬਲੀਅਤ ਦੇ ਆਧਾਰ ਤੇ ਸਭ ਕੁਝ ਮਿਲ ਜਾਂਦਾ ਆ। ਜਦੋਂ ਤੱਕ ਤੁਸੀਂ ਕਾਬਲ ਨਹੀਂ, ਜੇ ਹੁਣ ਅਸੀਂ ਫੇਸਬੁੱਕ ਤੇ ਬੈਠ ਕੇ ਜਾਂ ਕੂੜ ਪ੍ਰਚਾਰ ਕਰਕੇ ਸਾਨੂੰ ਰਿਜ਼ਰਵੇਸ਼ਨ ਚਾਹੁੰਦੇ ਆ, ਉਹ ਨਹੀਂ ਮਿਲਣੀ ਸਿੱਖ ਧਰਮ ਦੇ ਵਿਚ ਤਾਂ ਜਮਾ ਹੀ ਨਹੀਂ ਮਿਲਣੀ। ਸੋ ਇਹ ਸਾਰਿਆਂ ਨਾਲ ਮੋਸਟ ਕੈਪੇਬਲ ਲੇਡੀ ਸੀਗੇ ਉਦੋਂ ਸਾਰਿਆਂ ਚੋਂ, ਤਾਂ ਇਨ੍ਹਾਂ ਨੂੰ ਸਿੱਖ ਕੌਮ ਨੇ ਮਤਲਬ ਇਨ੍ਹਾਂ ਨੂੰ ਮਾਣ ਪ੍ਰਾਪਤ ਹੈ ਕਿ ਪਹਿਲੇ ਗੁਰੂ ਘਰ ਦੇ ਪਹਿਲੇ ਗ੍ਰੰਥੀ ਸੁਰਜੀਤ ਕੌਰ ਜੀ ਹੋਏ ਨੇ। ਸੋ ਕੋਈ ਬਿਤਕਰਾ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ। ਸੋ ਇਹ ਅੱਜ ਕੱਲ ਕੈਨਬਰਾ ਰਹਿ ਰਹੇ ਨੇ ਤੇ ਅਗਲੇ ਸਾਲ ਓਪਨਿੰਗ ਹੋਣੀ ਹੈ ਗੁਰੂ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ। ਤੇ ਮਿੰਟੂ ਜੀ 50 ਸਾਲ ਹੋ ਜਾਣੇ ਅਗਲੇ ਸਾਲ, 1968 ਦੇ ਵਿਚ ਗੁਰੂ ਘਰ ਖੁੱਲਿਆ ਤੇ 50 ਈਅਰ ਆਫ ਸਿੱਖ ਐਸਟੈਬਲਿਸ਼ਮੈਂਟ ਇਨ ਆਸਟ੍ਰੇਲੀਆ, 50 ਸਾਲ ਆਸਟ੍ਰੇਲੀਆ ਦੇ ਵਿਚ ਸਿੱਖ ਇੰਸਟੀਟਿਊਸ਼ਨ ਦੇ ਪਹਿਲੇ ਜਾਣੀ ਕਿ ਹੋਣੇ ਆ। ਸੋ ਉੱਥੇ
ਤੁਹਾਨੂੰ ਪਤਾ ਉਹ ਕਿਸ ਉਪਲਕਸ਼ ਚ ਖੁੱਲਿਆ ਸੀ ਉਦੋਂ 50 ਸਾਲ ਪਹਿਲਾਂ?
ਹਾਂਜੀ,
ਤੁਹਾਨੂੰ ਪਤਾ ਕਿਉਂ 50 ਸਾਲ ਪਹਿਲਾਂ ਹੀ ਕਿਉਂ ਖੁੱਲਿਆ ਸੀ?
ਨਹੀਂ, ਤੁਸੀਂ ਦੱਸੋ ਜੀ।
ਉਦੋਂ ਆਪਣਾ ਜਨਮ ਹੋਇਆ ਸੀ ਨਾ, ਤੁਸੀਂ ਜਿਹਨਾਂ ਨੂੰ ਪਤਾ ਸੀ ਵੀ ਕਾਹ ਆਉਣ ਵਾਲੇ।
ਠੀਕ ਹੈ, ਤੁਸੀਂ ਵੀ
ਮਾਫ਼ੀ ਚਾਹੁੰਦੇ ਹਾਂ ਜੀ। ਪਰ ਮੈਂ ਸਿੱਧੂ ਸਾਹਿਬ ਤੁਹਾਨੂੰ ਇੱਕ ਜ਼ਰੂਰ ਬੇਨਤੀ ਕਰੂੰਗਾ, ਤੁਹਾਡੀ ਕਮੇਟੀ ਨੂੰ ਵੀ, ਬਲਗੁਲੀਆ ਦੇ ਨੂੰ ਵੀ, ਜਦੋਂ 50 ਸਾਲਾਂ ਮਨਾਉਣਗੇ ਤੇ ਇੱਕ ਨਵੀਂ ਗੁਰੂ ਘਰ ਦੀ ਜਿਹੜੀ ਸ਼ੁਰੂਆਤ ਹੋਣੀ ਆ, ਤੇ ਨਵੀਂ ਨਹੀਂ ਕਹਿ ਸਕਦੇ, ਨਵੀਂ ਬਿਲਡਿੰਗ ਦੀ ਸ਼ੁਰੂਆਤ ਹੋਣੀ ਆ, ਤਾਂ ਉੱਥੇ ਤੁਸੀਂ ਬੀਬਾ ਜੀ ਨੂੰ ਜ਼ਰੂਰ ਬੁਲਾ ਕੇ ਸਪੈਸ਼ਲ ਸਨਮਾਨ ਦੇਣਾ ਤੁਹਾਡਾ ਫਰਜ਼ ਬਣਦਾ। ਉਹ 50 ਸਾਲ ਪਹਿਲਾਂ ਜੇ ਇੱਕ ਯਾਦਗਾਰ ਉਹਨਾਂ ਨਾਲ ਜੁੜੀਆਂ ਹੋਈਆਂ ਤੇ ਉਹ ਪਹਿਲੇ ਗ੍ਰੰਥੀ ਬਣੇ ਆ, ਤਾਂ ਉਹਨਾਂ ਨੂੰ ਜ਼ਰੂਰ ਸਨਮਾਨਿਤ ਕਰਨਾ ਪਾ।
ਉਹ ਤਾਂ ਕਰਨਾ ਹੀ ਆ ਜੀ, ਉਹ ਤਾਂ ਪਾਰਟ ਹੈ, ਉਹ ਤਾਂ ਸਾਡੇ ਹੁਣ ਪਰਿਵਾਰਾਂ ਦੀ ਸਾਂਝ ਹੈ ਸਾਡੀ ਇੱਥੇ, ਤਾਂ ਉਹ ਅਸੀਂ ਤਾਂ ਉਹਨੂੰ ਸਾਰੇ ਪਾਰਟ ਹੀ ਸਮਝਦੇ, ਉਹ ਆਪ ਗੁਰੂ ਘਰ ਦੇ ਪਾਰਟ ਬਣਦੇ ਨੇ। ਤੇ ਇਸ ਕਰਕੇ ਮਤਲਬ ਉਹਨਾਂ ਨੇ ਤਾਂ ਹੋਣਾ ਹੀ ਹੋਣਾ।
ਕਈ ਵਾਰੀ ਏਦਾਂ ਹੁੰਦਾ ਨਾ, ਕਈ ਵਾਰੀ ਕੀ ਹੁੰਦਾ ਨਾ, ਦੁਨੀਆਂ ਭਰ ਦੇ ਵਿਚ ਸਲਾਮਾਂ ਹੋ ਜਾਂਦੀਆਂ, ਦੁਨੀਆਂ ਭਰ ਚ ਸਤਿਕਾਰ ਮਿਲ ਜਾਂਦੇ ਤੇ, ਪਰ ਆਪਦੇ ਘਰੇ ਅਣਗੌਲਿਆ ਕੀਤਾ ਜਾਂਦਾ, ਘਰ ਦਾ ਜੋ ਵੀ ਜੋਗੜਾ ਕਿਹਾ ਜਾਂਦਾ। ਪਰ ਸਾਡਾ ਮੰਨਣਾ ਇਹ ਆ ਵੀ ਜੇ ਘਰੇ ਵੀ ਹੱਲਾਸ਼ੇਰੀ ਮਿਲੇ ਨਾ ਇਹ ਜੇ ਕਾਰਜਾਂ ਨੂੰ, ਤੇ ਆਪਦੇ ਘਰੇ ਵੀ ਰਿਕੋਗਨਾਈਜ਼ ਕੀਤਾ ਜਾਵੇ, ਤਾਂ ਉਹ ਬੰਦਾ ਦੁੱਗਣੇ ਹੌਸਲੇ ਨਾਲ ਦੁੱਗਣਾ ਕੰਮ ਕਰਦਾ।
ਬਿਲਕੁਲ, ਔਰ ਉਹ ਆਉਣਗੇ ਜੀ, ਡੈਫੀਨੇਟਲੀ ਆਉਣਗੇ। ਤੇ ਵੈਸੇ ਇਹਦੇ ਨਾਲ ਕੀ ਹੋਏਗਾ ਨਾ ਮਿੰਟੂ ਜੀ, ਕਿ ਜਿਹੜੀਆਂ ਸਾਡੇ ਸਮਾਜ ਦੇ ਵਿਚ ਔਰਤਾਂ ਨੇ ਉਹਨਾਂ ਨੂੰ ਬੜਾ ਹਲਾਰਾ ਮਿਲੇਗਾ। ਤੁਸੀਂ ਨਾ ਕਿਤੇ, ਮੈਂ ਉਹਨਾਂ ਨੂੰ ਲੈ ਕੇ ਆਉਂਗਾ ਰੇਡੀਓ ਤੇ, ਤੁਸੀਂ ਉਹਨਾਂ ਦੇ ਵਿਚਾਰ ਸੁਣਿਓ ਔਰਤ ਲੇਡੀਜ਼ ਬਾਰੇ, ਕੁੜੀਆਂ ਬਾਰੇ, ਮਤਲਬ ਅੱਖਾਂ ਖੋਲਦੀਆਂ ਨੇ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਮਿਹਨਤ ਕੀਤੀ ਆ, ਮਤਲਬ ਮੁਸ਼ਕਤ ਕੀਤੀ ਆ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਆ, ਔਰ ਮਤਲਬ ਉਹਨਾਂ ਨੇ, ਮੈਂ ਛੋਟੀ ਜਿਹੀ ਬਰੀਫ ਅੱਗੇ ਵੀ ਗੱਲਬਾਤ ਕੀਤੀ ਆ, ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਿਹੜੀ ਅੱਜ ਦੀ ਔਰਤ ਹੈ, ਅੱਜ ਦੀਆਂ ਕੁੜੀਆਂ, ਉਹਨਾਂ ਨੂੰ ਕੀ ਸੁਨੇਹਾ ਦਊਂਗੇ, ਮਤਲਬ ਉਹਨਾਂ ਨੂੰ ਕੀ ਕਰਨਾ ਚਾਹੀਦਾ। ਹੱਕਾਂ ਦੀ ਲੜਾਈ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਇਹੀ ਗੱਲ ਕਿਹਾ ਵੀ ਫੇਸਬੁੱਕ ਤੇ ਜਾਂ ਰਜਾਈ ਚ ਬੈਠ ਕੇ ਜਾਂ ਕਿਚਨ ਚ ਖੜ ਕੇ ਬਰਾਬਰ ਦੇ ਹੱਕ ਨਹੀਂ ਮਿਲਦੇ ਹੁੰਦੇ। ਇਹਦੇ ਲਈ ਤੁਹਾਨੂੰ ਜੇ ਬੰਦਿਆਂ ਦੇ ਬਰਾਬਰ ਹੱਕ ਲੈਣੇ ਆ ਤਾਂ ਬੰਦਿਆਂ ਦੇ ਬਰਾਬਰ ਦੀ ਕਾਬਲੀਅਤ ਵੀ ਹੋਣੀ ਚਾਹੀਦੀ ਆ, ਬੰਦਿਆਂ ਤੋਂ ਵੱਧ ਦੀ ਕਾਬਲੀਅਤ ਹੋਣੀ ਚਾਹੀਦੀ ਜੇ ਤੁਸੀਂ ਉਹਨਾਂ ਤੋਂ ਅੱਗੇ ਨਿਕਲਣਾ ਆ। ਜੇ ਕਹੋ ਕਿ ਰਿਜ਼ਰਵੇਸ਼ਨ ਚਾਹੀਦੀ ਆ ਜਾਂ ਸਾਨੂੰ ਮਤਲਬ ਘਰੇ ਬੈਠਿਆਂ ਨੂੰ ਦੇ ਦਿਓ, ਉਹ ਕਿੰਨੀ ਕੁ ਦੇਰ ਤੁਸੀਂ ਲੈ ਸਕਦੇ ਆ? ਉਹਨਾਂ ਦਾ ਇਹ ਕਹਿਣਾ ਵੀ ਬਹੁਤੀ ਦੇਰ ਨਹੀਂ, ਫਿਰ ਉਹ ਚੱਲਦਾ ਕੰਮ ਥੋੜੀ ਦੇਰ ਹੀ ਚੱਲਦਾ ਆ, ਤੇ ਉਹਤੋਂ ਬਾਅਦ ਤਾਂ ਜਿਹੜਾ ਅਸਲ ਦੇ ਵਿਚ ਕੀਮਤ ਹੈ ਉਹ ਤਾਂ ਗੁਣ ਦੀ ਪੈਣੀ ਆ। ਸੋ ਉਹ ਆਪਣੇ ਆਪ ਨੂੰ ਇੰਨੇ ਕੁ ਗੁਣੀ ਬਣਾ ਲਓ ਕਿ ਲੋਕ ਤੁਹਾਨੂੰ ਆਪ ਲੱਭਦੇ ਫਿਰਨ, ਜਿੱਦਾਂ ਕਿ ਹੁਣ ਇਹਨਾਂ ਦੀ ਕਾਬਲੀਅਤ ਸੀਗੀ। ਸੋ ਇੱਦਾਂ ਦੇ ਬਹੁਤ ਉਹਨਾਂ ਨੇ ਨੁਕਤੇ ਦੱਸੇ ਸੀ ਔਰਤਾਂ ਲਈ ਸਪੈਸ਼ਲ। ਅੱਜ ਕੱਲ ਅਸੀਂ ਦੇਖਦੇ ਆ ਕਿ ਚਲੋ ਕੁੜੀਆਂ ਸਾਡੀਆਂ ਬਹੁਤ ਮਿਹਨਤ ਕਰਦੀਆਂ, ਪਰ ਹੋਰ ਕਰਨੀ ਚਾਹੀਦੀ, ਆਪਣੇ ਨੂੰ ਹੋਰ ਪਰਪੱਖ ਕਰਨਾ ਚਾਹੀਦਾ, ਪੜ੍ਹਨਾ ਚਾਹੀਦਾ ਆ, ਸਟੱਡੀ ਕਰਨੀ ਚਾਹੀਦੀ ਆ, ਚਿੰਤਨ ਕਰਨਾ ਚਾਹੀਦਾ, ਨਾ ਕਿ ਮੁੰਡੇ ਵੀ ਕੁੜੀਆਂ ਵੀ ਨਾ ਕਿ ਵਿਹਲੇ ਟਾਈਮ ਦੇ ਵਿੱਚ ਯੂਟਿਊਬ ਹੀ ਦੇਖੀ ਜਾਣ, ਗਿੱਧੇ ਭੰਗੜੇ ਹੀ ਦੇਖੀ ਜਾਣ, ਫਿਲਮਾਂ ਹੀ ਸੀਰੀਅਲ ਦੇਖੀ ਜਾਣ। ਇਸ ਟਾਈਮ ਦੇ ਵਿੱਚ ਆਪਣੇ ਆਪ ਨੂੰ ਡਿਵੈਲਪ ਕਰਨਾ ਚਾਹੀਦਾ, ਪੜ੍ਹਨਾ ਚਾਹੀਦਾ, ਆਪਣੇ ਆਪ ਨੂੰ ਹੋਰ ਮਤਲਬ ਆਪਣੇ ਗੁਣ ਜਿਹੜੇ ਨੇ ਤਰਾਸ਼ਣੇ ਚਾਹੀਦੇ ਨੇ। ਸੋ ਇਹ ਸੁਨੇਹਾ ਉਹਨਾਂ ਨੇ ਦਿੱਤਾ ਸੀ, ਆਪਾਂ ਉਹਨਾਂ ਨੂੰ ਫੇਰ ਲੈ ਕੇ ਆਵਾਂਗੇ। ਤੇ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਧੰਨਵਾਦ ਕਰਨਾ ਚਾਹੁੰਦਾ ਪ੍ਰੈਜ਼ੀਡੈਂਟ ਰਣਜੀਤ ਕੰਗ ਤੇ ਉਹਨਾਂ ਦੀ ਸਾਰੀ ਕਮੇਟੀ ਦਾ, ਕੈਨਬਰਾ ਵਾਲਿਆਂ ਦੀ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਉਹਨਾਂ ਨੇ ਮਤਲਬ ਬੜੀ ਛੇਤੀ ਵੈਬਸਾਈਟ ਵੀ ਲਾਂਚ ਹੋਏਗਾ, ਤੇ ਅਗਰ ਕੋਈ ਕੈਨਬਰਾ ਵਾਲੇ ਹੋਰ ਡੋਨੇਟ ਕਰਨਾ ਚਾਹੁੰਦੇ ਨੇ ਤਾਂ ਉਹ ਭਰਪੂਰ ਸੇਖੋਂ ਜਾਂ ਜੀਵਨ ਢਿੱਲੋਂ ਨੂੰ ਕੰਟੈਕਟ ਕਰ ਸਕਦੇ ਨੇ ਬੈਂਕ ਡਿਟੇਲ ਲਈ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਮਿੰਟੂ ਜੀ, ਇਸ ਤੋਂ ਬਾਅਦ ਆਪਾਂ ਥੋੜੀਆਂ ਖਬਰਾਂ ਦੇ ਉੱਤੇ ਝਾਤੀ ਮਾਰਨੀ ਆ, ਤੇ ਇਨ੍ਹਾਂ ਖਬਰਾਂ ਤੋਂ ਬਾਅਦ ਫਿਰ ਆਪਾਂ ਇੱਕ ਹਲਕੀ ਜਿਹੀ ਇੰਟਰਵਿਊ ਕਰਨੀ ਹੈ, ਤੇ ਉਸ ਤੋਂ ਬਾਅਦ ਇੱਕ ਮਸਲਾ ਆ ਉਹ ਵੀ ਆਪਾਂ ਸਾਂਝਾ ਕਰਨਾ ਹੈ। ਪਰ ਜਿਹੜੀ ਖਬਰ ਹੈ, ਖਬਰ ਇਹ ਹੈ ਕਿ ਗੁਹਾਟੀ ਦੇ ਵਿੱਚ ਇੱਕ ਬੈਠਕ ਹੋਏਗੀ ਜਿਸ ਦੇ ਵਿੱਚ GST ਸੌਖੀ ਹੋਵੇਗੀ। ਇਹ ਮਤਲਬ ਫਰੰਟ ਪੇਜ ਦੀ ਖਬਰ ਹੈ। ਤੇ GST ਸੌਖੀ ਦਾ ਮਤਲਬ ਕੀ ਹੈ? GST ਤਾਂ 19 ਹੋਏਗੀ, ਪਰ ਮੈਨੂੰ ਲੱਗਦਾ ਪ੍ਰੋਸੀਜਰ ਥੋੜੇ ਜਿਹੇ ਸੌਖੇ ਹੋ ਜਾਏਗਾ।
ਜੀ ਜੀ ਜੀ, ਉਹਦਾ ਪ੍ਰੋਸੀਡ ਕਰਨ ਲਈ ਉਹਨਾਂ ਨੇ ਜਿਹੜੀਆਂ ਅਕਸਰ ਕੋਈ ਕੰਮ ਨਵਾਂ ਲੱਗਦਾ ਨਾ ਜਦੋਂ ਉਚੂਨਤਾਈਆਂ ਹੁੰਦੀਆਂ, ਤੇ ਉਨਤਾਈਆਂ ਦੂਰ ਕਰਕੇ ਉਹਨੂੰ ਪੋਲਿਸ਼ ਕੀਤਾ ਜਾਊਗਾ, ਤੇ ਕਰਨਾ ਹੀ ਪੈਣਾ। ਤੇ ਕੁਛ ਥੋੜਾ ਜਿਹਾ ਹੁੰਦਾ, ਮੇਰਾ ਮੰਨਣਾ ਵੀ ਪਹਿਲੇ 2-3 ਮਹੀਨੇ ਕੋਈ ਚੀਜ਼ ਲੜਦੀ ਹੁੰਦੀ ਹੈ, 2-3 ਮਹੀਨਿਆਂ ਬਾਅਦ ਬੰਦੇ ਨੂੰ ਮੁਸਕਾਉਣੋਂ ਹਟ ਜਾਂਦੀ ਹੈ ਤੇ ਯੂਜ਼ ਟੂ ਹੋ ਜਾਂਦਾ
ਬੰਦਾ। ਠੀਕ ਹੈ ਜੀ, ਲਓ ਜੀ,
ਬਿਲਕੁਲ ਜੀ,
ਬਿਲਕੁਲ। ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਸਾਰੀਆਂ ਅਖਬਾਰਾਂ ਜਿਹੜੀਆਂ ਭਰੀਆਂ ਪਈਆਂ ਨੇ ਕਿ ਹਰ ਥਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਗਿਆ, ਔਰ ਖਾਸ ਕਰਕੇ ਨਨਕਾਣਾ ਸਾਹਿਬ ਦੇ ਵਿਚ ਮਤਲਬ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਮੈਂ ਦੱਸਿਆ ਵੀ ਸੀ ਕਿ ਆਸਟ੍ਰੇਲੀਆ ਤੋਂ ਜਿਹੜਾ ਨਨਕਾਣਾ ਸਾਹਿਬ ਨੂੰ ਟੂਰ ਗਿਆ ਹੋਇਆ, ਮੇਰੇ ਫਾਦਰ ਸਾਹਿਬ ਵੀ ਉਹਦੇ ਵਿਚ ਨੇ, ਫੈਮਿਲੀ, ਮੇਰੇ ਮੰਮੀ ਡੈਡੀ ਨੇ, ਉਹ ਵੀ ਚੌਥ ਹੀ ਵਾਪਸ ਆਏ ਨੇ। ਪਰ ਉਹ ਦੱਸ ਰਹੇ ਸੀ ਮਿੰਟੂ ਜੀ ਕਿ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸੰਗਤਾਂ ਨਨਕਾਣਾ ਸਾਹਿਬ ਪਹੁੰਚ ਰਹੀਆਂ ਸੀ ਉਦੋਂ, ਤੇ ਖਾਸ ਕਰਕੇ ਸਿੰਧ ਦੇ ਜਿਹੜੇ ਸਿੱਖ ਨੇ, ਹਿੰਦੂ ਭਾਈਚਾਰਾ ਸਾਰਾ ਹੀ, ਪਾਕਿਸਤਾਨ ਦਾ ਤਕਰੀਬਨ ਸਾਰਾ ਹੀ ਸਿੱਖ ਹਿੰਦੂ ਭਾਈਚਾਰਾ ਰਲ ਕੇ ਇਕੱਠੇ ਹੋ ਕੇ ਉੱਥੇ ਪਹੁੰਚਦਾ ਹੈ, ਤੇ ਉਹ ਆਲੇ ਦੁਆਲੇ 100-150 ਕਿਲੋਮੀਟਰ ਮੁਸਲਮਾਨ ਭਾਈਚਾਰਾ ਵੀ ਉੱਥੇ ਪਹੁੰਚਦਾ। ਸੋ ਰਲ ਕੇ ਉਹ ਸਾਰੇ ਬਾਬੇ ਨਾਨਕ ਦੇ ਜਨਮ ਸਥਾਨ ਤੇ ਪਹੁੰਚਦੇ ਨੇ, ਔਰ ਉੱਥੇ ਜਿਹੜਾ ਮਾਹੌਲ ਸੀ, ਕਹਿੰਦੇ ਵੀ ਛੱਡਣ ਨੂੰ ਦਿਲ ਨਹੀਂ ਸੀ ਕਰਦਾ, ਨਨਕਾਣਾ ਸਾਹਿਬ ਆਉਣ ਤੋਂ ਵਾਪਸ ਆਉਣ ਤੋਂ ਦਿਲ ਨਹੀਂ ਸੀ ਕਰਦਾ। ਸੋ ਬੜਾ ਵਧੀਆ ਮਾਹੌਲ ਉੱਥੇ ਸਿਰਜਿਆ ਹੋਇਆ ਸੀ। ਤੇ ਦੂਜੀ ਜਿਹੜੀ ਗੱਲ ਹੈ ਉਹ ਜਿਹੜੀ ਬਾਬਾ ਨਾਨਕ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ। ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਮਾੜਾ ਜਿਹਾ ਨਾ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਗੱਲ ਕਰਕੇ ਮੈਨੂੰ ਦੱਸਿਓ ਵੀ ਉੱਥੇ ਕੀ ਵਾਪਰ ਰਿਹਾ, ਕਿਉਂਕਿ ਕਈ ਵਾਰੀ ਖ਼ਬਰਾਂ ਆਉਂਦੀਆਂ ਕਿ ਇਹਦੀ ਯੂਨੀਵਰਸਿਟੀ ਕੈਂਸਲ ਕਰਕੇ ਇਸਲਾਮਾਬਾਦ ਲੈ ਕੇ ਜਾਣੀ ਚਾਹੀਦੀ ਆ, ਉੱਥੇ ਲੈ ਕੇ ਜਾਣੀ ਚਾਹੀਦੀ ਆ। ਔਰ ਜਿਹੜੀ ਕਿ ਕਈ ਵਾਰੀ ਤਾਂ ਠੀਕ ਲੱਗਦੀ ਹੈ ਕਿ ਜਿਹੜੀ ਯੂਨੀਵਰਸਿਟੀਆਂ ਵੱਡੇ ਸ਼ਹਿਰਾਂ ਚ ਜ਼ਿਆਦਾ ਚੱਲਦੀਆਂ ਨੇ, ਰਿਸੋਰਸਿਸ ਜ਼ਿਆਦਾ ਹੁੰਦੇ ਨੇ, ਜਸਟਿਸ ਜ਼ਿਆਦਾ ਹੁੰਦਾ ਆ, ਪਰ ਕਿਤੇ ਨਾ ਕਿਤੇ ਤਾਂ ਥੋੜਾ ਬਹੁਤਾ ਤਾਂ ਕਿਤੇ ਸਟਾਰਟ ਜੇ ਹੋਵੇ। ਜੇ ਹੁਣ ਨਨਕਾਣਾ ਸਾਹਿਬ ਦੀ ਗੱਲ ਚੱਲੀ ਆ ਤੇ ਉੱਥੇ ਕਾਫੀ ਮੁਜ਼ਾਰੇ ਵੀ ਕਹਿੰਦੇ ਕੀਤੇ ਗਏ ਫਿਰ ਬਾਅਦ ਦੇ ਵਿਚੋਂ, ਵੀ ਮੇਰਾ ਖਿਆਲ 1850 ਏਕੜ ਜ਼ਮੀਨ ਬਾਬੇ ਨਾਨਕ ਦੇ ਨਾਂ ਦੇ ਉੱਤੇ ਆ, ਜਿਨ੍ਹਾਂ ਦੇ ਵਿਚ ਕਈ ਪਿੰਡ ਮਤਲਬ ਆਰਜ਼ੀ ਤੌਰ ਤੇ ਵਿਚਰ ਰਹੇ ਨੇ ਠੇਕੇ ਤੇ ਜ਼ਮੀਨਾਂ ਤੇ। ਸੋ ਉਹ ਜਿਹੜੀ ਜ਼ਮੀਨ ਆ ਬਾਬੇ ਨਾਨਕ ਦੇ ਨਾਂ ਤੇ ਬੋਲਦੀ ਆ, ਜਿਹੜੀ ਰਾਏ ਭਲਾਰ ਨੇ ਦਿੱਤੀ ਸੀ, ਤਾਂ ਉਸ ਜ਼ਮੀਨ ਦੇ ਵਿਚ ਯੂਨੀਵਰਸਿਟੀ ਬਣੇਗੀ। ਸੋ ਜ਼ਮੀਨ ਲੈਣ ਜਾਂ ਨਾ ਲੈਣ ਦਾ ਜਿਹੜਾ ਖਰਚਾ ਉਹ ਸਾਰਾ ਤਾਂ ਬਾਬੇ ਨਾਨਕ ਨੇ ਪਹਿਲਾਂ ਹੀ ਪੂਰਾ ਕੀਤਾ ਹੋਇਆ ਹੈ। ਤੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ, ਵਿਚਾਰ ਤਾਂ ਇਹ ਹੈ ਵੀ ਇੱਕ ਜਗਤ ਗੁਰੂ ਦੀ ਗੱਲ ਜੇ ਹੁੰਦੀ ਹੈ ਤਾਂ ਸਾਰਾ ਜਗਤ ਉੱਥੇ ਆ ਕੇ ਇਕੱਠਾ ਹੁੰਦਾ, ਤੇ ਮੈਨੂੰ ਨੀ ਕਿਤੇ ਵੀ ਵਿਰੋਧਤਾ ਦਿਖੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਵੀ ਕੋਈ ਵੀ ਬੰਦਾ ਬੋਲਣ ਤੋਂ ਪਹਿਲਾਂ 50 ਵਾਰੀ ਸੋਚਦਾ ਉਹਨਾਂ ਦੀ ਵਿਰੋਧਤਾ ਦੇ ਵਿਚ ਜਾਂ ਉਹਨਾਂ ਦੇ ਮਾਮਲੇ ਦੇ ਵਿਚ। ਕੋਈ ਹੋ ਸਕਦਾ, ਕੋਈ ਦੁਨੀਆਂ ਦੇ ਉੱਤੇ ਮੂਰਖਾਂ ਦਾ ਤੋੜਾ ਨੀ ਹੁੰਦਾ, ਕੋਈ ਮੂਰਖ ਹੋਵੇ ਜਿਹੜਾ ਕੋਈ ਪੁੱਠਾ ਸਿੱਧਾ ਬੋਲ ਲਿਖ ਰਿਹਾ ਹੋਵੇ, ਪਰ ਉਹਨੂੰ ਉਹਦੇ ਗਿਆਨ ਦੇ ਉੱਤੇ ਉਹਦੇ ਅਗਿਆਨ ਦੇ ਉੱਤੇ ਹੋਏ ਬਸ ਸਾਨੂੰ ਹੱਸਣਾ ਵੀ ਨੀ ਚਾਹੀਦਾ, ਮੁਸਕਰਾ ਥੋੜੀ ਜਿਹੀ ਸਮਾਈਲ ਹੀ ਦੇਣੀ ਚਾਹੀਦੀ ਹੈ ਵੀ ਮੂਰਖ ਇਨਸਾਨ ਆ, ਹੋਰ ਕੁਛ ਨੀ ਇਸ ਤੋਂ ਵੱਧ ਕੇ। ਸੋ ਜਿਹੜੇ ਜਗਤ ਗੁਰੂ ਦੀ ਗੱਲ ਆਉਂਦੀ ਹੈ ਤਾਂ ਸਾਰੇ ਜਗਤ ਨੂੰ ਇਸ ਲਈ ਉਪਰਾਲੇ ਕਰਨੇ ਚਾਹੀਦੇ ਤੇ ਕਰ ਵੀ ਰਹੇ। ਅਸੀਂ ਅਕਸਰ ਕੱਲ ਬੜੀਆਂ ਖੂਬਸੂਰਤ ਪੋਸਟਾਂ ਸਾਡੇ ਨਾਲ ਦੁਨੀਆਂ ਭਰ ਤੋਂ ਸਾਂਝੀਆਂ ਹੋਈਆਂ, ਉਹਨਾਂ ਚ ਵੱਖੋ ਵੱਖਰੇ ਰੰਗ ਗੁਰੂ ਨਾਨਕ ਦੇਵ ਜੀ ਦੇ ਲੋਕਾਂ ਨੇ ਸਾਂਝੇ ਕੀਤੇ, ਤੇ ਉਹਦੇ ਚ ਇੱਕ ਗੱਲ ਕਾਮਨ ਆਉਂਦੀ ਸੀ ਜਿਹਦੇ ਚ ਕਿ ਹਰ ਬੰਦਾ ਕਹਿੰਦਾ ਸੀ ਵੀ ਇਰਾਕੀਆਂ ਦੇ ਉਹ ਪੀਰ ਆ, ਕਿਸੇ ਦੇ ਉਹ ਗੁਰੂ ਆ, ਕਿਸੇ ਦੇ ਕੁਛ ਆ, ਵੀ ਹਰ ਕੌਮ ਧਰਮ ਦੇ ਉਹ ਕੁਝ ਨਾ ਕੁਝ ਸਨ। ਤੇ ਹਰ ਬੰਦੇ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਜਿੱਥੇ ਜਿੱਥੇ ਗਏ ਆ ਉਹ। ਸੋ ਇਹ ਯੂਨੀਵਰਸਿਟੀ ਜੇ ਖੁੱਲਦੀ ਆ ਤਾਂ ਬੈਟਰ ਆਈਡੀਆ ਦੇਖੋ ਹੋਣੀਆਂ, ਚਾਹੇ ਵੱਡੇ ਸ਼ਹਿਰਾਂ ਚ ਚਾਹੀਦੀਆਂ ਯੂਨੀਵਰਸਿਟੀਜ਼। ਪਰ ਦੂਜੇ ਪਾਸੇ ਗੱਲ ਇਹ ਵੀ ਆ ਜਾਂਦੀ ਹੈ ਵੀ ਜੇ ਕਾਰਨ ਵੱਡੇ ਸ਼ਹਿਰ ਦਾ ਇਹੀ ਹੁੰਦਾ ਮੇਨ, ਤਾਂ ਵੀ ਯੂਨੀਵਰਸਿਟੀ ਨੂੰ ਹਵਾਈ ਸਫ਼ਰ ਨਾਲ ਤੇ ਦੂਜੇ ਚੀਜ਼ਾਂ ਨਾਲ ਈਜ਼ੀਲੀ ਜੋੜਿਆ ਜਾਵੇ, ਜੋੜਿਆ ਜਾ ਸਕੇ, ਜਿੱਥੇ ਕਿ ਲੋਕਾਂ ਦਾ ਆਵਾਜਾਈ ਜਾਂ ਕਿਤੇ ਵਿੱਚ ਕੋਈ ਬੰਦੇ ਆਉਣਾ, ਖਾਸ ਕਰਕੇ ਖਾਸ ਸ਼ਖਸੀਅਤਾਂ ਨੇ ਆਉਣਾ ਹੋਰ ਨੇ, ਤਾਂ ਉਹਨਾਂ ਨੂੰ ਈਜ਼ੀ ਐਕਸੈਸ ਹੋਵੇ ਇੱਥੇ ਆਉਣ ਜਾਣ ਦਾ, ਇਹੀ ਹੁੰਦਾ ਮੇਨ ਮਕਸਦ। ਪਰ ਜਦੋਂ ਨਨਕਾਣਾ ਸਾਹਿਬ ਵਰਗੀ ਧਰਤੀ ਹੋਵੇ ਤੇ ਉਸ ਧਰਤੀ ਦੇ ਉੱਤੇ ਤਾਂ ਆਲਰੇਡੀ ਹੀ ਦੁਨੀਆਂ ਭਰ ਦੇ ਵਿੱਚੋਂ ਲੋਕਾਂ ਦੇ ਆਉਣ ਦੇ ਸਾਧਨ ਬਣੇ ਹੋਏ ਆ। ਸੋ ਮੈਨੂੰ ਨੀ ਲੱਗਦਾ ਵੀ ਇਹਦੇ ਲਈ ਉਹਨਾਂ ਨੂੰ ਵੱਡੇ ਕਿਸੇ ਸ਼ਹਿਰ ਚ ਜਾਣਾ ਚਾਹੀਦਾ, ਉਹਨਾਂ ਨੂੰ ਉੱਥੇ ਹੀ ਖੋਲਣੀ ਚਾਹੀਦੀ ਆ। ਤੇ ਗੁਰੂ ਸਾਹਿਬਾਨ ਨੂੰ ਦਿੱਤੀ ਹੋਈ ਜਿਹੜੀ ਉਹ ਜ਼ਮੀਨ ਆ ਰਾਏ ਬੁਲਾਰ ਹੋਰਾਂ ਨੇ ਬੰਨੀ, ਉਸ ਜ਼ਮੀਨ ਦੇ ਉੱਤੇ ਹੀ ਇਹ ਬਣੇ ਤਾਂ ਜ਼ਿਆਦਾ ਵਧੀਆ।
ਜੀ ਬਿਲਕੁਲ, ਔਰ ਜਚਦੀ ਵੀ ਆ ਤੇ ਬਾਕੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਉਹ ਗਿਆਨ ਨੂੰ ਕਾਫੀ ਤਰਜੀਹ ਦਿੱਤੀ ਆ ਉਹਨਾਂ ਨੇ ਕਿ ਪਹਿਲਾ ਖੰਡ ਤਾਂ ਚਲੋ ਧਰਮ ਤਾਂ ਅਪਣਾਉਣਾ ਹੀ ਪੈਣਾ ਆ, ਉਸ ਤੋਂ ਬਾਅਦ ਉਹਦਾ ਗਿਆਨ ਵੀ ਬਹੁਤ ਜ਼ਰੂਰੀ ਹੈ, ਹਰ ਚੀਜ਼ ਦਾ ਗਿਆਨ ਜਿਹੜਾ ਆ ਉਹ ਜ਼ਰੂਰੀ ਆ, ਉਸ ਤੋਂ ਬਾਅਦ ਮਿਹਨਤ, ਉਸ ਤੋਂ ਬਾਅਦ ਆਪਣੇ ਕਰਮ ਆ ਜਾਂਦੇ ਨੇ, ਫਿਰ ਮਤਲਬ ਸੰਪੂਰਨਤਾ ਜਿਹੜੀ ਆ ਉਸ ਤੋਂ ਬਾਅਦ ਆਉਂਦੀ ਆ। ਪਰ ਗਿਆਨ ਜਿਹੜਾ ਆ ਉਹ ਮੁੱਢਲੀਆਂ ਦੋ ਚੀਜ਼ਾਂ ਦੇ ਵਿੱਚ ਆ ਜਾਂਦਾ ਹੈ। ਸੋ ਜਿਹੜਾ ਧਰਮ ਹੈ, ਧਰਮ ਮਤਲਬ ਜਿਹੜੀ ਇੰਸਟੀਟਿਊਸ਼ਨ ਹੈ, ਜਿਹੜਾ ਗਿਆਨ ਹੈ ਉਸ ਦੇ ਵਿੱਚ ਜਿਹੜਾ ਗਿਆਨ ਲੈਣਾ ਹੈ। ਸੋ ਬਹੁਤ ਵਧੀਆ ਇਹ ਪਾਸ ਕੀਤਾ ਪਾਕਿਸਤਾਨ ਨੇ, ਹੁਣ ਕਰ ਦਿੱਤਾ ਹੈ ਕਿ ਬਾਬਾ ਨਾਨਕ ਯੂਨੀਵਰਸਿਟੀ ਇੱਥੇ ਬਣੇਗੀ। ਪਰ ਇਹ ਆਪਾਂ ਵੇਸਲਾਪਣ ਨਹੀਂ ਕਰਨਾ, ਹੋਸ਼ਾਪਣ ਨਹੀਂ ਕਰਨਾ। ਸਿੱਖ ਕੌਮ ਨੇ ਆਪਾਂ ਨੂੰ ਇਹੀ ਬੇਨਤੀ ਹੈ ਕਿ ਉਹ ਆਪਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਉਹਦਾ ਕਰਿਕੁਲਮ ਵੀ ਕੀ ਹੈ, ਉੱਥੇ ਪੜ੍ਹਾਉਂਦੇ ਕੀ ਹੈ। ਜੇ ਹੁਣ ਬਾਬਾ ਨਾਨਕ ਯੂਨੀਵਰਸਿਟੀ ਖੋਲ ਲਈ ਤੇ ਉੱਥੇ ਮਤਲਬ ਕੀ ਪੜ੍ਹਾਉਂਦੇ ਨੇ, ਇੱਦਾਂ ਨਾ ਨਾ ਹੋਵੇ ਉੱਥੇ ਮਦਰੱਸੇ ਚੱਲਣ ਲੱਗ ਪੈਣ, ਉੱਥੋਂ ਮਤਲਬ ਉੱਥੋਂ ਲੋਕਾਂ ਨੂੰ ਮਾਰਨ ਦਾ ਸਮਾਨ ਨਿਕਲਣ ਲੱਗ ਜਾਵੇ, ਹਨਾ। ਤੇ ਆਪਾਂ ਉਹ ਬਾਬੇ ਨਾਨਕ ਦੀ ਜਿਹੜੀ ਫਿਲੋਸਫੀ ਆ ਉਹਦੇ ਉੱਤੇ ਅਗਰ ਉਹ ਟਿਕਦੇ ਨੇ ਤਾਂ ਫਿਰ ਉਹ ਬਾਬੇ ਨਾਨਕ ਦੀ ਯੂਨੀਵਰਸਿਟੀ ਨੂੰ ਜਸਟਿਸ ਹੋਣਗੇ। ਇਹ ਵੀ ਆਪਾਂ ਨੂੰ ਕੰਟੀਨਿਊਸਲੀ ਲਗਾਤਾਰ ਜਿਹੜਾ ਆ ਉਹਨਾਂ ਦੇ ਨਾਲ ਸੰਵਾਦ ਰਚਾਉਂਦੇ ਰਹਿਣਾ ਪੈਣਾ ਆ। ਇੱਦਾਂ ਨੀ ਆਪਾਂ ਉਹਨੂੰ ਬਾਬੇ ਨਾਨਕ ਦਾ ਨਾਂ ਲੈ ਕੇ ਉੱਥੋਂ ਕੁਝ ਹੋਰ ਨਿਕਲੀ ਜਾਵੇ, ਇੱਦਾਂ ਵੀ ਨੀ ਛੱਡ ਸਕਦੇ ਕਿਸੇ ਨੂੰ ਵੀ। ਸੋ ਮਿੰਟੋ ਜੀ ਆਪਾਂ ਨਾ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਆਪਾਂ ਫਿਰ ਹੋਰ ਗੱਲਾਂ ਬਾਤਾਂ ਜਾਰੀ ਰੱਖਣੀਆਂ। ਤੇ ਸਾਡੇ ਨਾਲ ਗੁਰਜ ਬਹਾਦਰ ਤਸਮੈਨੀਆ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਆਪਾਂ ਪਹਿਲਾਂ ਗੀਤ ਸੁਣਾਇਆ ਜੀ ਮੁਹੰਮਦ ਸਦੀਕ ਦਾ, ਕਹਿੰਦੇ ਮਾਫ਼ ਕਰਨਾ ਜੀ ਓਰਿਜਿਨਲ ਗੀਤ ਵਧੀਆ ਲੱਗਾ, ਨਾ ਹੀ ਓਰਿਜਿਨਲ ਵਧੀਆ ਲੱਗਾ ਤੇ ਨਾ ਹੀ ਨਵਾਂ। ਮੈਂ ਸੋਚਿਆ ਸੀ ਆਪਣੇ ਭਾਵ ਪ੍ਰਗਟ ਕਰ ਦੇਵਾਂ। ਦੇਖੋ ਗੀਤ ਦੇ ਜਿਹੜੇ ਬੋਲ ਨੇ ਥੋੜੇ ਔਡ ਨੇ, ਪਰ ਜਿਨ੍ਹਾਂ ਨੇ ਸੁਣਿਆ ਓਰਿਜਿਨਲ ਉਹਨਾਂ ਨੂੰ ਉਹ ਵਧੀਆ ਲੱਗਿਆ ਹੋਗਾ। ਜਗਤਾਰ ਗਿੱਲ ਭਾਜੀ ਵੀ ਸਾਡੇ ਨਾਲ ਆ ਗਏ ਨੇ ਹਾਂਗਕਾਂਗ ਵਾਲੇ ਢੁੱਡੀਗੇ ਤੋਂ, ਉਨ੍ਹਾਂ ਨੇ ਵੀ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੈ ਇਕ ਫੋਟੋ ਦੇ ਨਾਲ, ਤੇ ਆਪਾਂ ਇਹਦੇ ਵਿਚਾਰ ਸਾਂਝੇ ਕਰਾਂਗੇ। ਦੋਸਤੋ ਜ਼ਿੰਦਗੀ ਇਕ ਪ੍ਰੀਖਿਆ ਹੈ, ਕੁਝ ਉਹ ਲੋਕ ਫੇਲ ਹੋ ਜਾਂਦੇ ਨੇ ਜੋ ਦੂਜਿਆਂ ਦੀ ਨਕਲ ਕਰਦੇ ਨੇ, ਸ਼ਾਇਦ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਹਰ ਇਨਸਾਨ ਦਾ ਵੱਖਰਾ ਵੱਖਰਾ ਸਵਾਲ ਪੇਪਰ ਹੁੰਦਾ ਹੈ, ਯਾਨੀ ਕਿ ਕੁਐਸਚਨ ਪੇਪਰ ਹੁੰਦਾ। ਵਧੀਆ ਗੱਲ ਹੈ ਜੀ ਮਿੰਟੂ ਜੀ, ਬਹੁਤ ਸੋਹਣਾ ਵਿਚਾਰ ਭੇਜਿਆ ਇਨ੍ਹਾਂ ਨੇ।
ਬਿਲਕੁਲ ਜੀ, ਹਰ ਰੋਜ਼ ਮਾਸਟਰ ਜੀ ਨਵੇਂ ਨਵੇਂ ਵਿਚਾਰ ਭਾਲ ਕੇ ਸਾਡੇ ਤਾਈਂ ਸਾਂਝੇ ਕਰਦੇ ਆ, ਸੋ ਬੜੀ ਹੁੰਦੀ
ਆ। ਹਾਂਜੀ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ ਵੀ ਆਪਣੇ ਘਰ ਦੀਆਂ ਰਾਤ ਦੀਆਂ ਖਿੱਚੀਆਂ ਹੋਈਆਂ ਫੋਟੋਆਂ ਭੇਜ ਰਹੇ ਨੇ, ਤੇ ਉਨ੍ਹਾਂ ਨੇ ਵੀ ਦੀਪਮਾਲਾ ਕੀਤੀ ਹੋਈ ਆ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਦੇ ਉੱਤੇ। ਸੋ ਬਹੁਤ ਬਹੁਤ ਧੰਨਵਾਦ, ਮੈਂ ਛੇਤੀ ਹੀ ਇਹ ਫੋਟੋਆਂ ਸ਼ੇਅਰ ਕਰਾਂਗਾ। ਰਣਜੋਤ ਸਿੰਘ ਜੀ ਸਤਿ ਸ੍ਰੀ ਅਕਾਲ, ਮਿੰਟੂ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਈ ਜੀ ਚਾਹ ਦਾ ਕੱਪ ਮੈਨੂੰ ਭੁੱਲ ਨਹੀਂ ਰਿਹਾ ਹਜੇ ਤੱਕ, ਜਿਹੜਾ ਤੁਸੀਂ ਮੈਨੂੰ ਕੱਲ ਚਾਟਾ ਛਕਾਇਆ। ਨਹੀਂ ਨਹੀਂ ਮਜ਼ਾਕ ਕਰ ਰਹੇ, ਉਹਨੇ ਇਹ ਨੀ ਲਿਖਿਆ, ਤਾਂ ਮੈਂ ਆਪਣੇ ਕੋਲੋਂ ਲਾ ਲਈ ਗੱਲ। ਤੇ ਉਦਾਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ, ਪਰ ਇਹਨਾਂ ਦੀ ਸਤਿ ਸ੍ਰੀ ਅਕਾਲ ਬੁਲਾਉਣ ਦਾ ਅੰਦਾਜ਼ ਜਿਹੜਾ ਸੀ ਉਹ ਇਹ ਕਹਿਣਾ ਚਾਹੁੰਦੇ ਸੀ, ਪਹਿਲਾਂ ਹੀ ਸਾਨੂੰ ਸਾਰਿਆਂ ਨੂੰ ਸਾਂਝੀ ਬੁਲਾ ਲੈਂਦੇ, ਪਰ ਇਹਨੀ ਸਪੈਸ਼ਲ ਤੁਹਾਨੂੰ ਬੁਲਾਈ ਹੈ, ਇਹਦਾ ਮਤਲਬ ਆਹ ਸੀਗਾ ਜਿਹੜਾ ਮੈਂ ਤੁਹਾਨੂੰ ਕੱਢ ਕੇ ਦੱਸਿਆ। ਤੇ ਸਤਵੀਰ ਸਿੰਘ ਮਨਿਆਸ ਵੀ ਮੁਬਾਰਕਾਂ ਦੇ ਰਹੇ ਨੇ ਸਾਰਿਆਂ ਨੂੰ, ਤੇ ਕਹਿੰਦੇ ਨੇ ਕਿ ਬਾਈ ਜੀ ਸਾਊਦੀ ਅਰਬ ਦਾ ਕੀ ਰੌਲਾ ਚੱਲਦਾ, ਜਮਾ ਨਾਲ ਦੇ ਸਵੇਰੇ ABC ਰੇਡੀਓ ਤੇ ਐਕਸਪਲੇਨ ਕਰਿਓ ਕਿ ਬੈਲਿਸਟਿਕ ਮਿਸਾਈਲ ਦਾ ਕੀ ਖਾਸੀਅਤ ਹੈ। ਉਹ ਰੌਲਾ ਜੀ ਸਾਊਦੀ ਅਰਬ ਦਾ ਤਕਰੀਬਨ ਕਈਆਂ ਕੰਟਰੀਆਂ ਨਾਲ ਚੱਲਦਾ ਆ। ਮਿੰਟੂ ਜੀ ਸਵੇਰੇ ਸਵੇਰੇ ਖ਼ਬਰ ਆਈ ਸੀ ਕਿ ਸਾਊਦੀ ਅਰਬ ਨੇ ਇਕ ਯਮਨ ਤੋਂ ਛੱਡੀ ਹੋਈ ਬੈਲਿਸਟਿਕ ਮਿਜ਼ਾਈਲ ਨੂੰ ਸੁੱਟ ਲਿਆ, ਉਨ੍ਹਾਂ ਵੱਲ ਨੂੰ ਛੱਡੀ ਗਈ ਸੀ। ਹਾਂਜੀ ਹਾਂਜੀ, ਸੋ ਜਿਹੜੀ ਲੜਾਈ ਆ ਹੁਣ ਬੈਲਿਸਟਿਕ ਮਿਜ਼ਾਈਲਾਂ ਤੱਕ ਪਹੁੰਚ ਗਈ ਆ। ਅਸਲ ਦੇ ਵਿਚ ਕੀ ਆ, ਜਿਹੜਾ ਯਮਨ ਹੈ ਉਹ ਉਨ੍ਹਾਂ ਦਾ ਗੁਆਂਢੀ ਆ, ਯਮਨ ਵਾਲੇ ਜਿਹੜੇ ਸ਼ੀਆ ਆ ਤੇ ਸਾਊਦੀ ਅਰਬ ਵਾਲੇ ਜਿਹੜੇ ਸੁੰਨੀ ਆ, ਜਿੱਦਾਂ ਹੁਣ ਸਾਡੇ ਸਾਡੇ ਕੌਮ ਦੇ ਵਿਚ ਵੀ ਮਿਸ਼ਨਰੀ ਤੇ ਟਕਸਾਲੀ ਆ ਨਾ ਦੋ, ਇਨ੍ਹਾਂ ਦੀ ਵੀ ਇੱਦਾਂ ਲੜਾਈ ਹੋਇਆ ਕਰਨੀ, ਲੇਟਰ ਹੁਣ ਮਿਜ਼ਾਈਲਾਂ ਛੱਡਿਆ ਕਰਨੀਆਂ ਨੇ ਵੀ ਇਕ ਦੂਜੇ ਤੇ। ਸੋ ਉਥੇ ਵੀ ਇਸ ਬੇਸ ਤੇ ਲੜਾਈ ਚੱਲ ਰਹੀ ਹੈ ਸ਼ੀਆ ਤੇ ਸੁੰਨੀਆਂ ਨੂੰ। ਤੇ ਯਮਨ ਜਿਹੜੇ ਲੋਕ ਨੇ ਉਹ ਇਰਾਨ ਵੱਲ ਨੂੰ ਜ਼ਿਆਦਾ ਝੁਕਾਅ ਰੱਖਦੇ ਨੇ ਕਿਉਂਕਿ ਇਰਾਨ ਸ਼ੀਆ ਕੰਟਰੀ ਆ, ਤੇ ਉਹਨਾਂ ਨੂੰ ਦੱਬਣ ਵਾਸਤੇ ਸਾਊਦੀ ਅਰਬ ਜਿਹੜਾ ਪਿਛਲੇ 2 ਸਾਲ ਤੋਂ ਉਹਨਾਂ ਤੇ ਹਮਲਾ ਕਰ ਰਿਹਾ ਹੈ, ਲੜਾਈ ਚੱਲ ਰਹੀ ਹੈ ਪੂਰੇ ਜ਼ੋਰਾਂ ਨਾਲ, ਪਰ ਉਹ ਪੇਸ਼ ਨਹੀਂ ਜਾ ਰਹੀ। ਉਹ ਇਕਦਮ ਉਹਨਾਂ ਨੇ ਹਮਲਾ ਕੀਤਾ ਤੇ ਸੋਚਿਆ ਕਿ ਥੋੜੇ ਦਿਨਾਂ ਦੇ ਵਿੱਚ ਸਫਾਇਆ ਕਰ ਦਾਂਗੇ, ਪਰ ਹੁਣ ਲੜਾਈ ਇੰਨੀ ਜ਼ਿਆਦਾ ਵੱਧ ਗਈ ਹੈ ਕਿ 2 ਸਾਲ ਹੋ ਗਏ, ਉਹ ਰੁਕਣ ਦਾ ਨਾਮ ਨਹੀਂ ਲੈਂਦੀ। ਉਹ ਵੀ ਮੋਹਰਿਓਂ ਖੜੇ ਨੇ, ਉਨ੍ਹਾਂ ਕੋਲ ਵੀ ਹਥਿਆਰ, ਹੁਣ ਬੈਲਿਸਟਿਕ ਮਿਜ਼ਾਈਲਾਂ ਵੀ ਨੇ, ਟੈਂਕ ਵੀ ਨੇ, ਸਾਰਾ ਕੁਝ ਨੇ ਉਨ੍ਹਾਂ ਕੋਲ। ਤੇ ਇੱਥੋਂ ਤੱਕ ਕਿ ਸਾਊਦੀ ਅਰਬੀਆ ਦੇ ਕੁਝ ਇਲਾਕਿਆਂ ਦੇ ਵਿੱਚ ਯਮਨ ਦੇ ਜਿਹੜੇ ਖਾੜਕੂ ਸੀ ਜਾਂ ਲੜਾਕੇ ਸੀ ਉਨ੍ਹਾਂ ਨੇ ਘੁਸ ਕੇ ਉਥੇ ਵੀ ਜਾ ਕੇ ਕਾਰਵਾਈ ਕੀਤੀ ਹੈ। ਸੋ ਇਹ ਲੜਾਈ ਜਿਹੜੀ ਹੈ ਮੈਨੂੰ ਲੱਗਦਾ ਆਉਣ ਵਾਲੇ 10-15-20 ਸਾਲ ਚੱਲੇਗੀ। ਇਸ ਦੇ ਵਿੱਚ ਸਾਊਦੀ ਅਰਬ ਨੂੰ ਕਾਫ਼ੀ ਨੁਕਸਾਨ ਹੋਏਗਾ, ਯਮਨ ਨੂੰ ਤਾਂ ਹੋਣਾ ਹੀ ਹੋਣਾ ਹੈ। ਸੋ ਉਹ ਸਾਊਦੀ ਅਰਬ ਜਿਹੜੇ ਨੇ ਹਵਾਈ ਜਹਾਜ਼ਾਂ ਦੇ ਨਾਲ ਉੱਥੇ ਬੰਬ ਸੁੱਟਣ ਜਾਂਦੇ ਨੇ ਯਮਨ ਦੇ ਵਿੱਚ ਉਨ੍ਹਾਂ ਦੇ ਉੱਤੇ, ਤਾਂ ਸੁਭਾਵਿਕ ਹੀ ਆ। ਤੇ ਮੋਹਰਿਓਂ ਅਗਲਿਆਂ ਨੇ ਵੀ ਮਿਜ਼ਾਈਲ ਛੱਡ ਦਿੱਤੀ, ਤੇ ਗੱਲ ਇੰਨੀ ਕਹੀ ਹੈ, ਹੋਰ ਕੋਈ ਗੱਲ ਨਹੀਂ ਹੈਗੀ। ਸੋ ਜਿਹੜਾ ਮੀਡੀਆ ਪੱਛਮੀ ਮੀਡੀਆ ਆ ਉਹ ਸਾਊਦੀ ਅਰਬ ਵੱਲੋਂ ਕੀਤੇ ਹੋਏ ਬੰਬਾਰੀ ਨਹੀਂ ਦਿਖਾ ਰਿਹਾ, ਤੇ ਉਨ੍ਹਾਂ ਵੱਲੋਂ ਛੱਡੀ ਇੱਕ ਮਿਜ਼ਾਈਲ ਦੀ ਬਹੁਤ ਵੱਡੀ ਨਿਊਜ਼ ਜਿਹੜੀ ਆ ਉਹ ਬਣਾ ਕੇ ਪੇਸ਼ ਕਰ ਰਿਹਾ। ਇਹ ਕੋਈ ਨਵੀਂ ਗੱਲ ਨਹੀਂ, 2 ਸਾਲ ਤੋਂ ਇਹ ਲੜਾਈ ਚੱਲ ਰਹੀ ਹੈ ਜੀ। ਸੋ ਇਹ ਉਨ੍ਹਾਂ ਦਾ ਹਾਲ ਹੈ। ਤੇ ਸਾਡੇ ਨਾਲ ਜੁੜੇ ਨੇ ਜੀ ਹੈਪੀ ਗੱਲ ਕੇਨਸ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਦੇ ਹੀਰੋਜ਼ ਨੂੰ। ਮੈਂ ਤਾਂ ਨਹੀਂ ਹੀਰੋ, ਮਿੰਟੂ ਬਰਾੜ ਜੀ ਹੀਰੋ ਹੈ, ਮਿੰਟੂ ਜੀ ਨੇ ਬਾਲ ਲਵਾਏ ਹੋਏ ਤੇ
ਉਸ ਨਾਲ ਫਰਕ ਤਾਂ ਪੈਂਦਾ ਹੀ ਹੈ ਮਾੜਾ ਮੋਟਾ ਸ਼ਕਲ ਦਾ।
ਹਾਂਜੀ, ਇੱਧਰ ਹੀਰੋਆਂ ਦੀ ਗੱਲ ਚੱਲੀ ਸੀਗੀ ਤੇ ਸਾਡੇ ਸੱਜਣ ਇੱਧਰ ਕਿਸੇ ਨੇ ਪੁੱਛਿਆ ਵੀ, ਸਨੀ ਸਿੰਘ ਨੇ ਪੁੱਛਿਆ, ਕਹਿੰਦੇ ਗੁੱਡ ਮਾਰਨਿੰਗ ਜੀ, ਐਸ ਯੂ ਟੋਲਡ ਔਨ ਹਰਮਨ ਰੇਡੀਓ ਅਬਾਊਟ ਗਰਗ ਕਲੀਨਿੰਗ ਇਨ ਬਠਿੰਡਾ ਫਾਰ ਹੇਅਰ ਟਰਾਂਸਪੋਰਟ ਟਰਾਂਸਪਲਾਂਟ ਗੋਇੰਗ ਇਨ ਜਨਵਰੀ ਜੀ, ਮੈਂ ਵੀ ਜਨਵਰੀ ਜਾ ਰਿਹਾ। ਕਹਿੰਦੇ ਸੋ ਸੀ ਵਟ ਦਾ ਰਿਜ਼ਲਟ ਵਿਲਕਮ, ਰਿਜ਼ਲਟ ਤਾਂ ਹੈਗੇ ਆ ਜੀ ਸਾਡੇ, ਆਪਣੇ ਰੈਫਰੈਂਸ ਮਿੰਟੂ ਬਰਾੜ ਜੀ ਦੇ ਤਾਂ ਰਹੇ ਨੇ ਉਹਦੇ ਵਿਚ। ਸੋ ਹੈਪੀ ਗਿੱਲ ਕੇਨਸ ਵਾਲੇ ਫਰਦਰ ਕਹਿੰਦੇ ਨੇ ਕਿ ਅਸੀਂ ਪੂਰਾ ਵੀਕ ਬਨਾਨਾ ਪੈਕਿੰਗ ਸ਼ੈੱਡ ਦੇ ਵਿਚ ਕੰਮ ਕਰਦੇ ਆ ਜੀ, ਵੀਕ ਡੇ ਦੇ ਵਿਚ ਸ਼ੈੱਡ ਵਿਚ ਇੰਗਲਿਸ਼ ਮਿਊਜ਼ਿਕ ਹੀ ਚੱਲਦਾ ਆ, ਪਰ ਵੀਕਐਂਡ ਤੇ ਹਰਮਨ ਰੇਡੀਓ ਪਲੇ ਕਰਨ ਦਾ ਮੌਕਾ ਮਿਲਦਾ, ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ। ਤੁਸੀਂ ਇੱਦਾਂ ਦਾ ਹਾਲ ਨਹੀਂ ਕਰ ਸਕਦੇ ਵੀ ਸੰਡੇ ਨੂੰ 2 ਟਾਈਮ ਆ ਜਾਇਆ ਕਰੋ ਵੀਕ ਡੇਜ਼ ਦੇ ਵਿਚ। ਹਾਂਜੀ ਹਾਂਜੀ, ਰਿੱਕੀ ਗਿੱਲ ਤੇ ਹੈਪੀ ਗੱਲ। ਦੇਖੋ ਜੀ ਸਾਡੀਆਂ ਵੀ ਜਿਹੜੀਆਂ ਗੱਲਾਂ ਨੇ ਸਾਨੂੰ ਵੀ ਬੜੀ ਮਿਹਨਤ ਕਰਨੀ ਪੈਂਦੀ ਹੈ। ਮੱਲੂ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਸ਼ੈਪਟਨ ਤੋਂ ਕਹਿੰਦੇ 18,000 ਕਿੱਲਾ ਹੈ ਜੀ ਗੁਰੂ ਨਾਨਕ ਦੇਵ ਜੀ ਦਾ। ਮੈਨੂੰ ਨਹੀਂ ਨਹੀਂ ਮੈਨੂੰ ਲੱਗਦਾ ਨੀ 18,000 ਨੀ ਜੀ,
18,000
ਕਿੱਲੋ।
ਹਾਂਜੀ,
ਇਹਦੇ ਬਾਰੇ ਫਰਦਰ ਜਾਣਕਾਰੀ ਹਾਂਜੀ ਹਾਂਜੀ ਇਹਨਾਂ ਨੇ ਹੈਗਾ ਪਾਕਿਸਤਾਨ। ਫਰਦਰ ਇਹ ਗੱਲ ਹੈ ਮਿੰਟੂ ਜੀ ਕਿ ਇਹ ਜਿਹੜਾ ਜ਼ਮੀਨ ਸੀਗੀ ਨਾ, ਇੱਥੇ ਜਿਹੜੇ ਪਿੰਡ ਬੈਠੇ ਨੇ ਉਨ੍ਹਾਂ ਨੇ ਨਾ ਕੇਸ ਕਰ ਦਿੱਤਾ ਸੀ, ਸ਼ਾਇਦ ਤੁਹਾਨੂੰ ਪਤਾ ਹੋਊਗਾ, ਆਪਾਂ ਪਿੱਛੇ ਜੇ ਗੱਲ ਵੀ ਕੀਤੀ ਸੀ।
ਬਹੁਤ ਸੋਹਣੀ ਖੂਬਸੂਰਤ ਆਰਟੀਕਲ ਪੜਿਆ ਜਾ ਸਕਦਾ ਇਸ ਵਿਸ਼ੇ ਤੇ, ਉਹਨਾਂ ਨੇ ਲਿਖਿਆ ਹਰਪਾਲ ਸਿੰਘ
ਪੰਨੂ ਨੇ। ਹਾਂਜੀ, ਹਰਪਾਲ ਸਿੰਘ ਪੰਨੂ ਨੇ ਲਿਖਿਆ, ਉਹਨਾਂ ਨੇ ਕੇਸ ਕਰ ਦਿੱਤਾ ਸੀ। ਮੈਨੂੰ 1996 ਦਾ ਹੀ ਪਤਾ ਜੀ, ਮਤਲਬ ਉਦੋਂ ਮੈਂ 97 ਚ, ਤੇ ਜਿਹੜੇ ਰਾਏ ਬੁਲਾਰ ਦੇ ਗਾਂ ਕੁੱਲ ਸੀਗੀ ਨਾ, ਤੇ ਉਹਨਾਂ ਨੇ ਕੇਸ ਕਰਤਾ ਵੀ ਸਾਡੇ ਬਜ਼ੁਰਗਾਂ ਦੀ ਜ਼ਮੀਨ ਸੀਗੀ ਤੇ ਸਾਨੂੰ ਇਹ ਮਿਲਣੀ ਚਾਹੀਦੀ ਹੈ ਕਿਉਂਕਿ ਬਾਬੇ ਨਾਨਕ ਦੇ। ਸੋ ਉੱਥੇ ਜਿਹੜੀ ਪਾਕਿਸਤਾਨ ਦੀ ਕੋਰਟ ਸੀ ਨਾ, ਉਹਨਾਂ ਨੇ ਉਹਨੂੰ ਸੱਦ ਕੇ ਗਿਆ, ਕਹਿੰਦੇ ਜੇ ਤਾਂ ਤੁਸੀਂ ਕਹਿੰਦੇ ਕੇਸ ਵਾਪਸ ਲੈ ਲਓ ਪੈਗੰਬਰਾਂ ਦੇ, ਨਹੀਂ ਤਾਂ ਤੁਹਾਨੂੰ 600 ਸਾਲ ਦਾ ਸਾਰਾ ਜਿੰਨਾ ਵੀ ਤੁਸੀਂ ਠੇਕਾ ਨਹੀਂ ਦਿੱਤਾ ਅਜੇ ਤੱਕ, ਉਹ ਸਾਰਾ ਤੁਹਾਤੋਂ ਅਗਰਾਹ ਕੇ ਤੁਹਾਨੂੰ ਇੱਥੋਂ ਚੁਕਾ ਦੇਣਾ। ਮਿੰਟ ਇੱਕ ਲਾਇਆ ਜੀ ਉਹਨੇ ਕੇਸ ਵਾਪਸ ਲੈਣ ਨੂੰ। ਸੋ ਇਹ ਇੱਦਾਂ ਦੇ ਵੀ ਲੋਕ ਨੇ। ਤੇ
ਦੇਖੋ ਜੁਡੀਸ਼ਰੀ ਨੂੰ ਵੀ ਸਲੂਟ ਕਰਨਾ ਬਣਦਾ ਜੀ, ਜੁਡੀਸ਼ਰੀ ਨੇ ਬਿਨਾ ਕੋਈ ਬਹਿਸ ਤੋਂ ਬਿਨਾ ਕਿਸੇ ਅੱਗੇ ਪ੍ਰੋਸੀਡ ਕਰਨ ਤੋਂ ਇੱਕ ਇੱਕ ਦੋ ਟੂਕ ਜਿਹਨੂੰ ਕਹਿੰਦੇ ਗੱਲ ਸੁਣਾ ਕੇ ਨਿਬੇੜਤੀ ਗੱਲ।
ਕਹਿੰਦੇ ਜੇ ਤੁਸੀਂ 24 ਘੰਟਿਆਂ ਚ ਕੇਸ ਵਾਪਸ ਨਾ ਲਿਆ ਤੇ ਕੱਲ ਨੂੰ ਤੁਹਾਡੇ ਅਸੀਂ ਤੱਪੜ ਇੱਥੋਂ ਚੁਕਾ ਦਾਂਗੇ, 1875 ਏਕੜ ਖਾਲੀ ਕਰਾ ਲੈਣਾ 24 ਘੰਟਿਆਂ ਚ, ਤੇ ਇਕਦਮ ਕੇਸ ਵਾਪਸ। ਤੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ, ਦੋਹਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਪਹਿਲਾਂ ਜੀਮੇਲ ਤੇ ਮੈਸੇਜ ਕੀਤਾ ਸੀ। ਹਾਂਜੀ ਹਾਂਜੀ, ਹਜੇ ਉਧਰ ਨੂੰ ਬਾਰੀ ਆਉਣੀ ਹੈ ਜੀ, ਤੇ ਅੱਜ ਸਾਡੇ ਅਗੰਮ ਸੰਧੂ ਦਾ ਜਨਮ ਦਿਨ ਹੈ ਜੀ, ਤੇ ਕੋਈ ਢੁਕਵਾਂ ਗੀਤ ਪਲੇ ਕਰ ਦਿਓ। ਹਾਂਜੀ, ਇਨ੍ਹਾਂ ਦੇ ਦੋਤਰੇ ਦਾ ਜਨਮ ਦਿਨ ਹੈ ਜੀ ਅਗੰਮ ਦਾ, ਤੇ ਬਹੁਤ ਬਹੁਤ ਜਨਮ ਦਿਨ ਮੁਬਾਰਕਾਂ ਜੀ ਸਾਡੇ ਸਾਰਿਆਂ ਵੱਲੋਂ, ਗੀਤ ਆਪਾਂ ਪ੍ਰੋਗਰਾਮ ਚ ਲਾਵਾਂਗੇ। ਤੇ ਜਗਿੰਦਰ ਸੋਹੀ ਜਗਰਾਓ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿਡਨੀ ਚ ਮੀਂਹ ਪੈ ਰਿਹਾ ਤੇ ਅਸੀਂ ਪ੍ਰੋਗਰਾਮ ਦਾ ਮਾਣ ਰਹੇ ਹਾਂ ਜੀ ਆਨੰਦ। ਤੇ ਈਮੇਲਾਂ ਦੇ ਵਿਚ ਸਾਡੇ ਨਾਲ ਜਗਵੀਰ ਸਿੰਘ ਵੀ ਜੁੜੇ ਨੇ ਮੈਲਬਨ ਤੋਂ, ਜਿਹੜੇ ਕੇਨਸ ਛੱਡ ਕੇ ਚਲੇ ਗਏ ਨੇ, ਤੇ ਬੜਾ ਸੋਹਣਾ ਚੱਲ ਰਿਹਾ ਜੀ। ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ ਤੇ ਕਹਿੰਦੇ ਕਿ ਮੈਂ ਕਹਿੰਦੇ ਅਪਡੇਟ ਰੇਡੀਓ ਦੀ ਡਾਊਨਲੋਡ ਕੀਤੀ ਹੋਈ ਜਾਂਦੀ ਹੈ ਤੇ ਐਪ ਸਟੋਰ ਦਾ ਡਾਟਾ ਆਫ ਤਾਂ ਵੀ ਪਲੀਜ਼ ਪਲੇ ਕਰਦੇ ਇੱਕ ਸੌਂਗ, ਮੈਂ ਕੋਸ਼ਿਸ਼ ਕਰਾਂਗਾ ਜੀ ਅੱਜ ਪ੍ਰੋਗਰਾਮ ਸੁਣਨ ਦਾ। ਜਸਕਰਨ ਪੂਨੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ ਪਰਿਵਾਰ ਦੇ ਨਾਲ, ਕਹਿੰਦੇ ਸੁਣ ਰਹੇ ਹਾਂ ਪ੍ਰੋਗਰਾਮ ਤੇ ਕੌਫ ਸਰਵਰ ਰਾਤ ਨੂੰ ਪਲਾਨ ਬਣਾ ਰਹੇ ਹਾਂ ਹੋਲੀਡੇਜ਼ ਦੇ ਵਿਚ, ਜੇ ਤੁਸੀਂ ਅਵੇਲੇਬਲ ਹੋ ਤਾਂ ਮਿਲ ਸਕਦੇ ਹੋ। ਮਿੰਟੂ ਜੀ ਮੰਗ ਰਿਹਾ ਸੀ ਵੀ ਤੁਹਾਨੂੰ ਚਾਹ ਪਿਲਾਵਾਂਗੇ ਜੀ, ਤੁਸੀਂ ਆ ਜਿਓ, ਚਾਹ ਪਿਆਵਾਂਗੇ ਜੀ, ਕੋਈ ਚੱਕਰ ਨੀ। ਦੇਖੋ ਕੰਮ ਕਾਰ
ਬੇਰੀਆਂ ਦੀਆਂ ਐਕਸਟਰਾ ਬਕਟਾਂ, ਬੇਰੀਆਂ ਦੀਆਂ ਐਕਸਟਰਾ ਬਕਟਾਂ ਲਈਆਂ ਹੋਈਆਂ ਕੁਛ।
ਏਦਾਂ ਹੈ ਵੀ ਸਾਡਾ ਤਾਂ ਉਹ ਹਾਲ ਹੁੰਦਾ ਵੀ ਕਹਿੰਦੇ ਕਿ ਚਮਗਿੱਦੜਾਂ ਦੇ ਆਏ ਬਰਾਉਣੇ ਤੇ ਉਹ ਕਹਿੰਦੇ ਬਈ ਅਸੀਂ ਕਿੱਥੇ ਅਸੀਂ ਸਾਨੂੰ ਕਿੱਥੇ ਪਾਉਂਗੇ, ਕਹਿੰਦਾ ਬਈ ਜਹਾਂ ਹਮ ਲਟਕੇ ਵਹਾਂ ਤੁਮ ਲਟਕੋ, ਉਸੇ ਤਾਰ ਤੇ ਤੁਸੀਂ ਲਟਕ ਜਿਓ, ਕਹਿੰਦੇ ਉੱਥੇ ਅਸੀਂ ਲਟਕਣਾ ਪੁੱਠੇ। ਸੋ ਦੇਖੋ ਅਸੀਂ ਖੇਤਾਂ ਖੁੱਤਾਂ ਵਾਲੇ ਬੰਦੇ ਆ ਤੇ ਐਡੀ ਕੋਈ ਗੱਲ ਨੀ ਹੈਗੀ, ਤੇ ਤੁਸੀਂ ਆਓ ਜੀ ਛੱਡ ਕੇ ਆਓ ਤੇ ਜਿੱਦਾਂ ਅਸੀਂ ਖਾਵਾਂ ਪੀਵਾਂਗੇ ਜਿੱਥੇ ਉੱਥੇ ਤੁਸੀਂ ਵੀ ਐਨ ਸਾਡੇ ਨਾਲ ਹੀ ਜਿੱਦਾਂ ਵੀ ਹੋ, ਕੋਈ ਚੱਕਰ ਨੀ ਜੀ ਐਨੀ ਟਾਈਮ। ਤਾਂ ਚਲੋ ਸ਼ੁਕਰ ਕਰਦੇ ਆ, ਐਸੀ ਗੱਲ ਨੀ ਹੈਗੀ। ਗੁਰਚਰਨ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਤੇ ਕਹਿੰਦੇ ਨੇ ਕਿ ਇੰਜੋਏ ਕਰ ਰਹੇ ਪ੍ਰੋਗਰਾਮ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਕਹਿੰਦੇ ਉਹ ਇੰਡੀਆ ਤੋਂ ਆਏ ਹੋਏ ਨੇ। ਚਲੋ ਜੀ ਉਹਨਾਂ ਦਾ ਵੀ ਸਵਾਗਤ ਹੈ ਜੀ ਫੈਮਿਲੀ ਦਾ। ਨਰਵਿੰਦਰ ਬਾਸੀ ਜੀ ਵੀ ਗੋਲਡ ਕੋਸਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਾਸੀ ਸਾਹਿਬ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਸਤਵਿੰਦਰ ਸਿੰਘ ਧਨੋਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਓਰਿਜਿਨਲ ਗੀਤ ਬਹੁਤ ਵਧੀਆ ਸੀ ਜੀ। ਵਰਿੰਦਰ ਸਹੂੰਗੜਾ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਡੇ ਨਾਲ ਸੁਖਵਿੰਦਰ ਸੌਂਧ ਭਾਜੀ ਵੀ ਜੁੜੇ ਸੀ, ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਸੋ ਸਾਰੇ ਸਰੋਤਿਆਂ ਦਾ ਜੀ ਸਵਾਗਤ ਹੈ, ਹੋਰ ਵੀ ਬਹੁਤ ਸਾਰੇ ਸਰੋਤੇ ਆ ਰਹੇ ਨੇ, ਉਹਨਾਂ ਦੇ ਵੀ ਆਪਾਂ ਮੈਸੇਜ ਲਵਾਂਗੇ। ਮਿੰਟੂ ਜੀ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਤੇ ਉਸ ਤੋਂ ਬਾਅਦ ਫਿਰ ਆਉਂਦੇ ਹਾਂ ਚਿੰਤਨ ਤੇ, ਚਿੰਤਨ ਵੀ ਕਰਨਾ ਆਪਾਂ ਇੱਕ ਮਸਲਾ ਆ, ਉਹਨਾਂ ਨਾਲ ਵੀ ਛੋਟੀ ਜਿਹੀ ਬਰੀਫਲੀ ਗੱਲ ਕਰਕੇ ਉਹਨਾਂ ਦੀਆਂ ਉਪਲਬਧੀਆਂ ਜਾਣ ਕੇ ਫਿਰ ਆਪਾਂ ਚਿੰਤਨ ਕਰਨਾ। ਜੁੜੇ ਰਹੋ ਹਰਮਨ ਰੇਡੀਓ ਨਾਲ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mera aaj bar dinner karan da mood ya bas.
Je tusi bhi vegetarian ho ta chinta karan wali koi gal nahi, kyunki Baba Sweets Thomstown wale na sirf dinner sago breakfast ate lunch de layi bhi khulya karange savere 9 baje ton raat 9 baje tak. Ji ha, shuddh shakahari khanean de ਵਿਚ ਢੇਰ ਸਾਰੀਆਂ ਵਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟੋਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਡੈਂਡੀ ਨੌਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਤੂੰ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ? ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ, ਫੋਨ ਨੰਬਰ 98-148-2590 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com। ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0446-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ
ਸਕਦੇ।
ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਵਾਈਟ ਹਿਲ ਪ੍ਰੋਡਕਸ਼ਨ ਲੈ ਕੇ ਆਏ ਨੇ ਇੱਕ ਕਹਾਣੀ ਮਨੁੱਖਤਾ ਦੀ, ਸਰਦਾਰ ਮੋਹਨ ਸਟਾਰਿੰਗ ਤਰਸੇਮ ਜੱਸਾ, ਕਰਮਜੀਤ ਅਨਮੋਲ, ਸਰਦਾਰ ਸੂਰੀ।
ਇੱਕ ਗੱਲ ਦਾ ਤੇ ਮੈਨੂੰ ਯਕੀਨ ਹੈ ਕਿ ਸਰਦਾਰ ਬੰਦੇ ਹੋ, ਪਾਕਿਸਤਾਨ ਦੀ ਧਰਤੀ ਤੇ ਕਿਸੇ ਨੇ ਕੰਮ ਲਈ ਆਏ ਹੋ।
3 ਨਵੰਬਰ ਤੋਂ ਸਰਦਾਰ ਮੋਹਮਦ, ਵਿਜ਼ਿਟ ਵਾਈਟ ਹਿਲ ਪ੍ਰੋਡਕਸ਼ਨ .com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸਹਾਰਾ ਟ੍ਰੈਵਲ ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗ, ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-3030-0771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟ੍ਰੈਵਲ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
Morinda Motors. ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ, ਦਿਨ ਐਤਵਾਰ ਪੂਰੇ ਜੋਬਨ ਤੇ ਆ। 5 ਨਵੰਬਰ 2017 10:08 ਘੜੀ ਦਿਖਾ ਰਹੀ ਆ। ਮੈਂ ਤੇ ਮਿੰਟੂ ਬਰਾੜ ਜੀ ਜੁੜੇ ਹੋਏ ਆ ਤੁਹਾਡੇ ਨਾਲ, ਤੇ ਤੁਸੀਂ ਜਿੱਥੋਂ ਵੀ ਹੋ, ਕੰਮ ਕਰ ਰਹੇ ਹੋ, ਘਰੇ ਹੋ, ਡਰਾਈਵਿੰਗ ਕਰ ਰਹੇ ਹੋ, ਆਨੰਦ ਮਾਣ ਰਹੇ ਹੋ ਪ੍ਰੋਗਰਾਮ ਦਾ, ਤੋ ਤੁਹਾਡਾ ਵੀ ਸਵਾਗਤ ਹੈ। ਸੋ ਮਿੰਟੂ ਜੀ, ਬਹੁਤ ਸਾਰੇ ਸੱਜਣ ਜੁੜੇ ਨੇ, ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਸਾਡੇ ਨਾਲ ਜੁੜੇ ਹੋਏ ਨੇ, ਕਹਿੰਦੇ ਮੈਂ ਇੰਡੀਆ ਆ ਤੇ ਆਨੰਦ ਮਾਣ ਰਿਹਾ ਅਰਲੀ ਮਾਰਨਿੰਗ ਚ ਪ੍ਰੋਗਰਾਮ ਦਾ। ਸੋ ਹੈਪੀ ਜਰਨੀ ਜੀ ਤੁਹਾਡੀ ਇੰਡੀਆ ਦੀ ਜਿਹੜੀ ਹੈਗੀ ਆ, ਤੇ ਬਾਕੀ ਹੋਰ ਬਹੁਤ ਸਾਰੇ ਸੱਜਣ, ਬਿੱਟੂ ਬੋਪਾ ਰਾਏ, ਅਵਤਾਰ ਸਿੰਘ ਸੰਧੂ, ਰਣਜੋਤ ਸਿੰਘ ਹੁਣੀ, ਹੈਪੀ ਗਿੱਲ ਕੇਨਸ ਵਾਲੇ, ਹਰਪ੍ਰੀਤ ਸਿੰਘ ਹੁਣੀ, ਜਸਕਰਨ ਪੁੰਨੀ ਤੇ ਸਨੀ ਸਿੰਘ, ਜਗਵੀਰ ਸਿੰਘ, ਗੁਰਪ੍ਰੀਤ ਗਿੱਲ ਸਾਰੇ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ। ਇਨ੍ਹਾਂ ਦੇ ਸੁਨੇਹੇ ਆਪਾਂ ਥੋੜੀ ਦੇਰ ਬਾਅਦ ਲੈਣੇ ਆ। ਪਰ ਤਸਮੇਨੀਆ ਦੇ ਵਿਚ ਖੇਡਾਂ ਹੋ ਕੇ ਹਟੀਆਂ ਨੇ ਜੀ ਅੰਤਰਰਾਸ਼ਟਰੀ, ਮਿੰਟੂ ਜੀ, ਤੇ ਉਸ ਦੇ ਸਬੰਧ ਦੇ ਵਿਚ ਆਪਾਂ ਕੁਛ ਇੰਟਰਵਿਊਜ਼ ਦਾ ਸਿਲਸਿਲਾ ਸ਼ੁਰੂ ਕਰਨਾ ਹੈ, ਤੇ ਅੱਜ ਆਪਣੇ ਤੁਸੀਂ ਜਿਹੜੇ ਗੈਸਟ ਨੇ ਉਨ੍ਹਾਂ ਦੀ ਜਿਹੜੀ ਇੰਟਰੋਡਕਸ਼ਨ ਪਲੀਜ਼ ਕਰਾਓ, ਤੇ ਉਨ੍ਹਾਂ ਤੋਂ ਆਪਾਂ ਪੁੱਛੀਏ ਕਿ ਉੱਥੇ ਕਿੱਦਾਂ ਕਿਹੜੀਆਂ ਖੇਡਾਂ ਸਨ ਤੇ ਕੀ ਉਨ੍ਹਾਂ ਨੇ ਜਿੱਤਿਆ।
ਬਿਲਕੁਲ ਜੀ, ਦੇਖੋ ਦੁਨੀਆ ਭਰ ਦੇ ਵਿਚ ਹਰ ਵਰਗ ਦੇ ਵਿਚ, ਹਰ ਉਮਰ ਵਰਗ ਚ, ਹਰ ਟਾਈਮ ਢੰਗ ਨਾਲ ਬਹੁਤ ਸਾਰੇ ਖੇਡ ਮੁਕਾਬਲੇ ਚੱਲਦੇ ਰਹਿੰਦੇ ਆ। ਉਹਨਾਂ ਦੇ ਵਿਚ ਇਕ ਮਾਸਟਰਸ ਦੇ ਨਾਂ ਦੇ ਉੱਤੇ ਵੀ ਖੇਡ ਮੁਕਾਬਲਾ ਹੁੰਦਾ। ਮਾਸਟਰਸ ਮੀਨ ਜਿਹੜੇ ਕਿ ਇੱਥੇ ਮਾਸਟਰ ਜਗਤਾਰ ਸਿੰਘ ਗਿੱਲ ਢੁੱਡੀ ਕੇ ਤੋਂ ਨਹੀਂ ਲਾਇਆ ਜਾਣਾ ਚਾਹੀਦਾ। ਮਾਸਟਰਸ ਮੀਨ ਜਿਹੜੇ ਕਿ ਸਾਡੇ ਸੀਨੀਅਰ ਲੋਕ ਆ ਤੇ ਜਿਹੜੇ ਉਹਨਾਂ ਦੇ ਜਿਹੜੇ ਕੰਪੀਟੀਸ਼ਨ ਹੁੰਦੇ ਆ, ਉਹਨਾਂ ਕੰਪੀਟੀਸ਼ਨਾਂ ਦੇ ਵਿਚ ਅਕਸਰ ਸਾਡੇ ਫਿਰ ਪੰਜਾਬੀ ਮੱਲਾਂ ਮਾਰਦੇ ਆ। ਤੇ ਹੁਣ ਪਿੱਛੇ ਜੇ ਤਸਮਾਨੀਆ ਦੇ ਵਿਚ ਇਕ ਇਹ ਜਿਹੜੀਆਂ ਮਾਸਟਰਸ ਗੇਮ ਹੋ ਕੇ ਹਟੀਆਂ, ਤੇ ਉਹਦੇ ਵਿਚ ਜਿਹੜੀ ਫੇਰ ਸਾਡੀ ਦਸਤਾਰ ਨੇ ਜਿਹੜੀ ਆਪਦੀ ਚੜ੍ਹਤ ਦਿਖਾਈ ਹੈ, ਜਿੱਥੇ ਹਰਭਜਨ ਸਿੰਘ ਔਲਖ ਨੇ ਹਰ ਵਾਰ ਦੀ ਤਰ੍ਹਾਂ ਉੱਥੇ ਆਪਣੀਆਂ ਮੱਲਾਂ ਮਾਰੀਆਂ 85 ਸਾਲ ਉਮਰ ਵਰਗ ਦੇ ਵਿਚ, ਉੱਥੇ ਹੀ ਜਿਹੜਾ 60+ ਦੇ ਵਿਚ ਸਰਦਾਰ ਲੀਹੋਰਾ ਨੇ ਜਿਹੜੀਆਂ ਇਹ ਆਪਣੀ ਜਿਹੜੇ ਵਰਗ ਦੇ ਵਿਚ ਖਾਸ ਕਰਕੇ ਅਥਲੈਟਿਕਸ ਦੇ ਵਿਚ ਉਹਨਾਂ ਨੇ ਵੀ ਮੱਲਾਂ ਮਾਰੀਆਂ, ਤੇ ਉਹਨਾਂ ਨਾਲ ਆਪਾਂ ਅੱਜ ਮੁਲਾਕਾਤ ਕਰਨੀ ਆ ਤੇ ਆਪਾਂ ਉਹਨਾਂ ਨੂੰ ਜੋੜਿਆ। ਤੇ ਮੈਂ ਉਹਨਾਂ ਬਾਰੇ ਦੱਸ ਦਿਆਂ ਜੀ, ਉਹ ਇੱਕ ਪਾਸੇ ਵਧੀਆ ਅਥਲੀਟ ਨੇ, ਬੜੇ ਵਧੀਆ ਪ੍ਰਸ਼ਾਸਕ ਰਹੇ ਨੇ, ਤੇ ਨਾਲ ਉਹ ਇਸ ਟਾਈਮ ਸਿਆਸਤ ਦੇ ਵਿਚ ਵੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਕਾਫੀ ਯੋਗਦਾਨ ਉਹਨਾਂ ਦਾ ਰਿਹਾ ਹੈ। ਸੋ ਆਪਾਂ ਬਾਕੀ ਗੱਲਾਂ ਉਹਨਾਂ ਤੋਂ ਜਾਣਦੇ ਹਾਂ ਜੀ, ਫਿਰ ਕਰੀਏ ਸਵਾਗਤ ਰਾਜਵੰਤ ਸਿੰਘ ਹੋਰਾਂ ਦਾ।
ਜੀ ਜੀ ਬਿਲਕੁਲ ਜੀ, ਆਇਆਂ ਨੂੰ ਰਾਜਵੰਤ ਸਿੰਘ ਜੀ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ।
ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
ਰਾਜਵੰਤ ਬਾਈ ਜੀ, ਤੁਸੀਂ ਪਹਿਲਾਂ ਤਾਂ ਇਹ ਦੱਸਿਓ ਜੀ, ਪਿਛੋਕੜ ਆਪਣਾ।
ਸਾਡਾ ਪਿਛੋਕੜ ਹੈ ਜੀ, ਅਸੀਂ ਮੇਰੇ ਪੇਰੈਂਟਸ ਤਾਂ ਪਾਕਿਸਤਾਨ ਚੋਂ ਆਏ ਸੀ ਜੀ 1947 ਦੇ ਵਿਚ, ਤੇ ਅਸੀਂ ਨਾਭੇ ਦੇ ਕੋਲ, ਸਾਡਾ ਪਿੰਡ ਹੈ ਨਾਭੇ ਦੇ, ਜਿਹੜਾ ਪਟਿਆਲਾ ਤੇ ਸੰਗਰੂਰ ਦੇ ਵਿਚਾਲੇ ਅਲੀਪੁਰ ਪਿੰਡ ਹੈ, ਜੋ ਬਿਲਕੁਲ ਦੋਵਾਂ ਜ਼ਿਲ੍ਹਿਆਂ ਦੇ ਬਾਰਡਰ ਤੇ ਹੈ।
ਅੱਛਾ ਜੀ।
ਤੇ ਮੈਂ ਇੱਥੇ, ਹਾਂਜੀ ਮੈਂ ਇੱਥੇ ਪੜ੍ਹਿਆ ਜੀ ਛਿੰਟਾ ਵਾਲੇ ਸਕੂਲ ਦੇ ਵਿਚ, ਤੇ ਸ਼ੁਰੂ ਤੋਂ ਸ਼ੌਕ ਸੀ ਖੇਡਾਂ ਦੇ ਨਾਲ। ਜਦੋਂ ਕਾਲਜ ਗਏ ਤਾਂ ਜਦੋਂ ਦੂਜੇ ਲੋਕਾਂ ਨੂੰ, ਮੁੰਡਿਆਂ ਨੂੰ ਪ੍ਰੈਕਟਿਸ ਕਰਦੇ ਦੇਖਣਾ, ਸਾਡੇ ਮਨ ਦੇ ਵਿਚ ਸ਼ੌਕ ਸੀ ਕਿ ਅਸੀਂ ਵੀ ਖੇਡਾਂ ਦੇ ਨਾਲ ਜੁੜੀਏ
ਜੀ।
ਤੇ ਉਦੋਂ ਸਾਡੀ, ਸਾਨੂੰ ਕੋਈ ਗਾਈਡਲਾਈਨ ਨਹੀਂ ਮਿਲੀ, ਕੋਈ ਕੋਚ ਨਹੀਂ ਅੱਛੇ ਮਿਲੇ, ਇਸ ਕਰਕੇ ਫਿਰ ਵੀ ਅਸੀਂ ਆਪਣੀ ਦੇਖ ਕੇ ਦੂਜਿਆਂ ਨੂੰ ਆਪਣੀ ਤਿਆਰੀ ਕਰਦੇ ਰਹੇ। ਉਸ ਤੋਂ ਬਾਅਦ ਮੈਂ ਕਬੱਡੀ ਨਾਲ ਜੁੜਿਆ ਜੀ। ਮੈਂ ਕਬੱਡੀ ਨਾਭਾ ਕਾਲਜ ਦਾ ਕਪਤਾਨ ਵੀ ਰਿਹਾ, ਤੇ ਉਸ ਤੋਂ ਬਾਅਦ ਫਿਰ ਮੈਂ ਕਬੱਡੀ ਬਿਜਲੀ ਬੋਰਡ, ਇਲੈਕਟ੍ਰੀਸਿਟੀ ਬੋਰਡ ਦੇ ਵਿਚ ਮੈਂ ਲਗਾਤਾਰ 10 ਸਾਲ ਲਗਾਤਾਰ ਖੇਡਦਾ ਰਿਹਾ, ਜਿਹਦੇ ਵਿਚ ਕਾਫੀ ਨਵੀਂ ਪਲੇਅਰ ਜਿਸ ਤਰ੍ਹਾਂ ਪ੍ਰੀਤਮ ਸਿੰਘ, ਬਲਵੀਰ ਬਿੱਟੂ, ਹੀਮਾ ਅਵਤਾਰ ਤਾਰੀ, ਜਿੰਦਰੇ ਹੋਣੀ, ਸਾਰੇ ਪਲੇਅਰ ਸੀ, ਸਾਡੀ ਬਹੁਤ ਤਕੜੀ ਟੀਮ ਸੀ। ਤੇ ਉਸ ਤੋਂ ਕਬੱਡੀ ਦੇ ਨਾਲ ਨਾਲ ਜਦੋਂ ਅਸੀਂ ਥੋੜਾ ਜਿਹਾ ਏਜਡ ਹੋਏ, ਕਿਉਂਕਿ ਮੈਂ ਵੈਟਰਨ ਕਬੱਡੀ ਵੀ ਖੇਡਿਆ, ਤੇ ਫਿਰ ਇਸੇ ਤਰ੍ਹਾਂ ਹੀ ਫਿਰ ਇੱਕ ਵਾਰ ਮੈਨੂੰ ਪਤਾ ਲੱਗਿਆ ਕਿ ਮਾਸਟਰ ਗੇਮ ਦੇ ਸਲੈਟਸ ਗੇਮ ਵੀ ਹੁੰਦੀਆਂ ਨੇ, ਤੇ ਮੈਂ ਥੋੜਾ ਬਹੁਤਾ ਹੈਮਰ ਥਰੋ ਕਰ ਲੈਂਦਾ ਸੀ, ਡਿਸਕਸ ਥਰੋ ਕਰ ਲੈਂਦਾ ਸੀ, ਤੇ ਪਹਿਲੀ ਵਾਰੀ ਮੈਂ ਗੋਬਿੰਦਗੜ੍ਹ ਦੇ ਵਿਚ ਜਦੋਂ ਪਾਰਟੀਸਪੇਟ ਕੀਤਾ ਪੰਜਾਬ ਵੱਲੋਂ ਤਾਂ ਮੈਂ ਉੱਥੇ ਗੋਲਡ ਮੈਡਲ ਲਿਆ। ਉਸ ਤੋਂ ਬਾਅਦ ਫਿਰ ਮੈਂ ਕਾਫੀ ਜਿਵੇਂ ਪੂਰੇ ਨੈਸ਼ਨਲ ਲੈਵਲ ਤੇ ਘੱਟੋ ਘੱਟ 15 ਵਾਰੀ ਮੈਂ ਗਿਆ ਤੇ ਹਰ ਜਗ੍ਹਾ ਤੇ ਸਿਲਵਰ ਗੋਲਡ ਮੈਡਲ ਲੈਂਦਾ ਰਿਹਾ। ਤੇ ਕੁਛ ਸਮਾਂ ਪਹਿਲਾਂ ਮੈਂ ਤਸਮਾਨੀਆ ਦੇ ਵਿਚ ਮਾਸਟਰ ਗੇਮਜ਼ ਹੋਈਆਂ, ਉੱਥੇ ਵੀ ਮੈਂ 2 ਮੈਡਲ ਲਏ ਸ਼ਾਰਟਪੁੱਟ ਦੇ ਵਿਚ ਤੇ ਡਿਸਕਸ ਦੇ ਵਿਚ ਸਿਲਵਰ ਮੈਡਲ।
ਕਿਆ ਬਾਤ ਆ ਜੀ! ਫਿਰ ਕਈ ਵਾਰੀ ਕੀ ਹੁੰਦਾ ਵੀ ਜਵਾਨੀ ਵੇਲੇ ਅਸੀਂ ਸਹੂਲਤਾਂ ਤੋਂ ਵਾਂਝੇ ਰਹਿ ਗਏ ਆ ਤੇ ਉਸ ਕਾਰਨ ਅਸੀਂ ਉਹ ਆਪਦੀਆਂ ਰੀਝਾਂ ਨਹੀਂ ਪੂਰੀਆਂ ਕਰ ਸਕੇ, ਪਰ ਹੁਣ ਤੁਸੀਂ ਆਪਣੀਆਂ ਰੀਝਾਂ ਪੂਰੀਆਂ ਕਰ ਰਹੇ ਹੋ, ਇਹ ਵੀ ਇੱਕ ਬੜੀ ਵੱਡੀ ਗੱਲ ਆ। ਤੁਸੀਂ ਜਿਹੜਾ ਇਹ ਤਸਮਾਨੀਆ ਦੇ ਵਿਚ ਜਿਹੜਾ ਕੰਪੀਟੀਸ਼ਨ ਚ ਹਿੱਸਾ ਲਾਇਆ, ਕੀ ਇਹ ਤਾਂ ਨੀ ਆਇਆ ਵੀ ਹੁਣ ਇਸ ਉਮਰ ਦੇ ਵਿਚ ਬਹੁਤ ਘੱਟ ਕੈਂਡੀਡੇਟ ਹੋਣ ਤੇ ਕੰਪੀਟੀਸ਼ਨ ਨਾ ਹੋਵੇ? ਕਿੰਨਾ ਹਾਰਡ ਕੰਪੀਟੀਸ਼ਨ ਤੁਹਾਨੂੰ ਮਿਲਿਆ?
ਦੇਖੋ ਜੀ, ਮੈਂ ਜਿਹੜਾ ਜਿੱਥੋਂ ਤੱਕ ਗੱਲ ਹੈ ਕੰਪੀਟੀਸ਼ਨ ਦੀ ਜੀ, ਜਿਹੜੇ ਸਾਡੇ 35 ਪਲੱਸ ਤੋਂ ਸ਼ੁਰੂ ਹੁੰਦੇ ਨੇ ਕੰਪੀਟੀਸ਼ਨ ਜੀ, 35 ਤੋਂ 40 ਤੱਕ, 40 ਪਲੱਸ 45, ਤੇ ਇਸੇ ਤਰ੍ਹਾਂ ਜਿਹੜਾ 60 ਤੱਕ ਕੰਪੀਟੀਸ਼ਨ ਬਹੁਤ ਵੀਰ ਜੀ ਹਾਰਡ ਮਿਲਦਾ, ਕਿਉਂਕਿ 50-55 ਤੇ 60 ਤੱਕ ਤਾਂ ਬੜੇ ਜ਼ਬਰਦਸਤ ਕੰਪੀਟੀਸ਼ਨ ਹੁੰਦੇ ਨੇ, ਉਦੋਂ ਅੱਗੇ ਜਾ ਕੇ ਥੋੜਾ ਜਿਹਾ ਲਾਈਟ ਹੋ ਜਾਂਦਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਹੁਣ ਵੀ ਪ੍ਰੈਜੈਂਟ ਵੀ ਮੈਂ ਨੌਜਵਾਨ ਮੁੰਡਿਆਂ ਨਾਲ ਪ੍ਰੈਕਟਿਸ ਕਰਦਾ, ਮਤਲਬ ਅਜੇ ਵੀ ਉਹਨਾਂ ਨਾਲ ਦੌੜਾਂ ਲਾਈ ਦੀਆਂ, ਉਹਨਾਂ ਨਾਲ ਅਜੇ ਉਹਨਾਂ ਤੋਂ ਵੱਧ ਪ੍ਰੈਕਟਿਸ ਕਰ ਲਈ ਦੀ ਅਜੇ ਅੱਜ ਵੀ।
ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਆ! ਉਮਰ ਦੇ ਇਸ ਦੌਰ ਦੇ ਵਿਚ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਿਆ, ਸੋ ਫਿਰ ਪਹਿਲਾਂ ਇਹ ਆਪਾਂ ਫਿਟਨੈਸ ਦੀ ਵੀ ਥੋੜੀ ਜੀ ਗੱਲ ਕਰੀਏ। ਫਿਟਨੈਸ ਤੁਸੀਂ ਕੋਈ ਖਾਣ ਪੀਣ ਦਾ ਵਿਸ਼ੇਸ਼ ਆ ਜਾਂ ਕੋਈ ਖਾਸ ਜਿਹੜੀ ਪ੍ਰੈਕਟਿਸ ਆ ਜਾਂ ਕੋਈ ਹੋਰ ਖਾਸ ਧਿਆਨ, ਕਿਉਂਕਿ ਸਾਡੇ ਨੌਜਵਾਨ ਵਰਗ ਆ ਨਾ ਜਿਹੜੇ ਉਹ ਹੁਣ 30 ਸਾਲ ਦੀ ਉਮਰ ਚ ਗੋਡਿਆਂ ਤੇ ਹੱਥ ਧਰਕੇ ਜਾਂਦੇ ਆ ਤੇ ਉਹ ਕਹਿੰਦੇ ਆ ਜੀ ਬੁੱਢੇ ਹੋ ਗਏ, ਹੁਣ ਪਤਾ ਨੀ ਕੀ ਹੋਊਗਾ ਕਿਵੇਂ ਹੋਊਗਾ, ਤੇ ਤੁਸੀਂ 60 ਸਾਲ ਦੀ ਉਮਰ ਦੇ ਵਿਚ ਨੌਜਵਾਨਾਂ ਨਾਲ ਖੇਡ ਰਹੇ ਹੋ, ਤਾਂ ਮੇਰੇ ਨਾ ਇੱਕ ਗੱਲ ਚੇਤੇ ਆ ਜਾਂਦੀ ਹੈ ਜੀ, ਮੇਰੇ ਪਰਸਨਲ ਗੱਲ ਜੇ ਮੈਂ ਤੁਹਾਨੂੰ ਸਿੱਧੂ ਸਾਹਿਬ ਇਜਾਜ਼ਤ ਹੋਵੇ ਤਾਂ ਮਾੜੀ ਸ਼ੇਅਰ ਕਰ ਲੈਣ, ਢੁਕਦੀ ਸੀ ਬੜੇ ਜ਼ੋਰ ਦੀ ਆ ਗਈ ਗੱਲ
ਆਣ ਦੇ ਜੀ ਗੱਲਾਂ ਲਈ ਤਾਂ ਰੇਡੀਓ ਖੋਲਿਆ
ਹੋਇਆ। ਰਾਜਵੰਤ ਬਾਈ ਜੀ, ਮੇਰੇ ਨਾ ਬਜੁਰਗ ਦਾਦਾ ਜੀ 96 ਸਾਲ ਦੀ ਉਮਰ ਚ ਉਹਨਾਂ ਦੀ ਡੈਥ ਹੋਈ ਤੇ ਉਹ 96 ਸਾਲ ਦੀ ਡੈਥ ਤੱਕ ਵੀ ਉਹ ਸਾਈਕਲ ਚਲਾਉਂਦੇ ਰਹੇ, ਬਹੁਤ ਸਾਰੇ ਫਿੱਟ ਫਾਰ ਸਨ। ਜਦੋਂ 85 ਕੁ ਸਾਲ ਦੇ ਸਨ ਨਾ ਤੇ ਇੱਕ ਵਾਰੀ ਅਜੀਤ ਅਖਬਾਰ ਦਾ ਇੱਕ ਪੱਤਰਕਾਰ ਉਹਨਾਂ ਦੀ ਇੰਟਰਵਿਊ ਕਰਨ ਆਇਆ, ਉਹ ਚਲੋ ਪਹਿਲੇ ਬਾਗਵਾਨ ਸਨ ਕਾਫੀ ਫੇਮਸ ਸਨ ਤੇ ਇਸ ਲਈ ਉਹਨਾਂ ਦੀ ਇੰਟਰਵਿਊ ਕਰਨ ਆਇਆ ਤੇ ਉਹਨੇ ਇੱਕ ਸਵਾਲ ਕੀਤਾ ਵੀ ਤੁਹਾਡੀ ਜਿਹੜੀ ਜਵਾਨੀ ਦਾ ਰਾਜ ਕੀ ਹੈ ਇਸ ਉਮਰ ਦੇ ਵਿਚ, ਵੀ ਤੁਸੀਂ ਇੰਨੇ ਫਿੱਟ ਫਾਰ ਤੇ ਏਦਾਂ ਇਸ ਢੰਗ ਨਾਲ ਬੜੇ ਨਾਰਮਲ, ਅੱਜ ਕੱਲ ਕੋਈ ਪੈਰ ਨੀ ਪੜਦਾ ਮੋਟਰਸਾਈਕਲ ਕਾਰਾਂ ਜੀਪਾਂ ਮਿਣਾ, ਤੇ ਤੁਸੀਂ ਸਾਈਕਲ ਤੇ ਡੇਲੀ 15-15-20 ਕਿਲੋਮੀਟਰ ਕਰਦੇ ਹੋ ਹੁੰਦੇ ਸੁਣਦੇ ਸਭ ਕੁਛ, ਤੇ ਇਹੀ ਰਾਜ ਆ ਤੁਹਾਡਾ ਫਿਟਨੈਸ ਦਾ ਜਾਂ ਕੋਈ ਹੋਰ? ਤਾਂ ਉਹਨਾਂ ਨੇ ਬੜਾ ਅਜੀਬ ਜਿਹਾ ਜਵਾਬ ਦਿੱਤਾ ਜੀ, ਕਹਿੰਦੇ ਅਸਲ ਚ ਨਾ ਮੇਰੀ ਫਿਟਨੈਸ ਦਾ ਰਾਜ ਇਹ ਆ ਵੀ ਮੇਰੀ ਜਿਹੜੇ ਦੋਸਤ ਵਰਗ ਆ ਨਾ ਜਦੋਂ ਉਹਦੀ ਉਮਰ 40 ਟੱਪ ਜਾਂਦੀ ਹੈ ਜਿਹੜੇ ਵੀ ਮੇਰੇ ਦੋਸਤ ਦੀ ਕਹਿੰਦੇ ਤੇ ਉਹਨੂੰ ਮੈਂ ਕਿੱਕ ਆਊਟ ਕਰ ਦਿੰਦਾ ਆਪਦੀ ਦੋਸਤੀ ਲਿਸਟ ਚ, ਉਹਨੂੰ ਕਹਿੰਦਾ ਜਾ ਭੱਜ ਤੂੰ ਮੇਰਾ ਅੱਜ ਤੋਂ ਦੋਸਤ ਨੀ। ਅੱਛਾ, ਇਹ ਕੀ ਜਵਾਬ ਹੋਇਆ? ਉਹ ਕਹਿੰਦਾ ਪਤਾ ਨੀ ਜਿਹੜਾ ਜਦੋਂ 40 ਹੋ ਜਾਂਦੇ ਆ ਉਦੋਂ ਸਾਰੇ ਕੋਈ ਚੱਜ ਦੀ ਗੱਲ ਨੀ ਕਰਦੀ, ਬੁੱਢਿਆਂ ਵਾਲੀਆਂ ਗੱਲਾਂ ਕਰਨੀ, ਉਹ ਮੇਰੇ ਗੋਡੇ ਦੁਖਦੇ ਆ, ਮੇਰੇ ਜੋੜ ਦੁਖਦੇ ਆ, ਤੇ ਮੈਂ ਉਹਨਾਂ ਕੋਲੇ ਬਹਿੰਦਾ ਹੀ ਉੱਠਦਾ ਹੀ ਨੀ, ਕਹਿੰਦਾ ਫਿਰ ਮੇਰੇ ਕੋਲੇ ਕਹਿੰਦੇ ਬੁਢਾਪਾ ਆਉਂਦਾ ਹੀ ਨਹੀਂ। ਸੋ ਇਹੀ ਮੈਨੂੰ ਵਧੀਆ ਲੱਗਿਆ ਤੁਹਾਡਾ ਪੁਆਇੰਟ ਵੀ ਇਹੀ ਹੈ ਜੀ ਵੀ ਤੁਸੀਂ ਨੌਜਵਾਨਾਂ ਨਾਲ ਜਦੋਂ ਪ੍ਰੈਕਟਿਸ ਕਰਦੇ ਹੋ ਤਾਂ ਇਹਦੇ ਨਤੀਜੇ ਨਿਕਲਦੇ ਹੀ ਆ, ਜਿਵੇਂ ਹੁਣ ਹਰਮਨਪ੍ਰੀਤ ਅੱਜ ਇੰਡੀਆ ਦੀ ਕ੍ਰਿਕਟ ਟੀਮ ਚ ਛਾਈ ਹੋਈ ਆ, ਤਾਂ ਉਹਦਾ ਕਾਰਨ ਹੀ ਇਹ ਹੈ ਵੀ ਉਹ ਕੁੜੀ ਹੋ ਕੇ ਮੁੰਡਿਆਂ ਨਾਲ ਪ੍ਰੈਕਟਿਸ ਕਰਦੀ ਰਹੀ ਤਾਂ ਉਹਦਾ ਨਤੀਜੇ ਆਏ ਆ। ਸੋ ਬਹੁਤ ਵਧੀਆ ਲੱਗਿਆ ਜੀ, ਤੇ ਹੋਰ ਇਸ ਤੋਂ ਬਿਨਾਂ ਤੁਸੀਂ ਖਾਣ ਪੀਣ ਤੇ ਰਹਿਣ ਸਹਿਣ ਦਾ ਕੀ ਰੱਖਿਆ ਹੋਇਆ?
ਮੈਂ ਤੁਹਾਨੂੰ ਪਹਿਲਾਂ ਤਾਂ ਤੁਹਾਡੀ ਗੱਲ ਦੱਸਦਾ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਜਦੋਂ ਬੰਦਾ ਓਲਡੇਜ ਹੋ ਜਾਂਦਾ ਉਹ ਢੇਰੀ ਹੀ ਢਾ ਲੈਂਦਾ, ਮੈਂ ਬੁੱਢਾ ਹੋ ਗਿਆ
ਜੀ।
ਪਰ ਸਾਡੇ ਆਮ ਪੰਜਾਬੀਆਂ ਦੇ ਕਹਾਵਤ ਤਾਂ ਮਰਦ ਦੇ ਘੋੜੇ ਕਦੇ ਬੁੱਢੇ ਨੀ ਹੁੰਦੇ, ਖੁਰਾਕ ਹੋਣੀ ਮਿਲਣੀ ਚਾਹੀਦੀ ਇਹਨਾਂ ਨੂੰ
ਜੀ ਜੀ ਜੀ।
ਪਰ ਮੈਂ ਇੱਕ ਤੁਹਾਨੂੰ ਦੱਸਦਾ ਜੀ, ਕਦੇ ਤੁਹਾਡੀ ਭਾਵੇਂ ਏਜ ਦੀ ਵਾਧੂ, ਕਦੇ ਤੁਹਾਡੇ ਗੋਡੇ ਨੀ ਦੁਖਣਗੇ, ਕਦੇ ਤੁਹਾਡੇ ਮੋਢੇ ਨੀ ਦੁਖਣਗੇ, ਕਦੇ ਤੁਹਾਡੀ ਢੂਹੀ ਦੀ ਜਿਹੜੀ ਬੈਕ ਦੀ ਪ੍ਰੋਬਲਮ ਨਹੀਂ ਆਊਗੀ, ਇਹਦੀ ਐਕਸਰਸਾਈਜ਼ਾਂ ਨੇ ਜੀ
ਜੀ।
ਜੇ ਤੁਸੀਂ ਐਕਸਰਸਾਈਜ਼ ਨੂੰ ਮੇਨਟੇਨ ਰੱਖੋਗੇ ਤਾਂ ਤੁਹਾਡਾ ਕੋਈ ਵੀ ਬੋਡੀ ਨੂੰ ਕਿਤੇ ਕੋਈ ਗੋਡਾ ਨੀ ਦੁਖੂਗਾ, ਕੋਈ ਮੋਢਾ ਨੀ ਦੁਖੂਗਾ। ਮੈਂ ਪ੍ਰੈਕਟੀਕਲੀ ਕਰਦਾ ਕਿ ਮੇਰੇ ਵੀ ਗੋਡਿਆਂ ਨੂੰ ਥੋੜੀ ਪ੍ਰੋਬਲਮ ਆਈ ਤੇ ਨਾ ਮੈਂ ਬੈਂਚ ਤੇ ਬੈਠ ਕੇ ਨਾ ਨਾਲ ਵੇਟ ਬੰਨ ਕੇ ਤੇ ਗੋਡਿਆਂ ਦੀ ਐਕਸਰਸਾਈਜ਼ ਕਰਦਾ ਸੀ
ਜੀ।
ਤੇ ਜਦੋਂ ਮੋਢਿਆਂ ਦੀ ਤੇ ਮੋਢਿਆਂ ਦੀ ਵੀ ਨਾ ਇੱਕ ਐਕਸਰਸਾਈਜ਼ ਹੈ, ਜਦੋਂ ਗਰਾਊਂਡ ਮੈਂ ਦੱਸਦਾ ਆਪਣੇ ਸਾਡੇ ਜਿਹੜਾ ਕੋਈ ਕਹਿੰਦਾ ਜੀ ਮੇਰਾ ਗੋਡਾ ਹੋ ਤੇ ਮੋਢਾ ਹੋਦਾ, ਮੈਂ ਕੁਛ ਨੀ ਹੈਗਾ, ਤੁਸੀਂ ਢੇਰੀ ਢਾਈ ਸਭ ਕੁਝ ਦਾ ਇਲਾਜ ਹੈ, ਗਰਾਊਂਡ ਜਾਓ ਦੌੜੋ, ਐਕਸਰਸਾਈਜ਼ ਕਰੋ, ਇਹ ਹਰ ਚੀਜ਼ ਦੀ ਐਕਸਰਸਾਈਜ਼ ਹੈ। ਤੇ ਦੂਜੀ ਗੱਲ ਜਿਹੜੀ ਖਾਣ ਪੀਣ ਹੈ, ਜੇ ਤੁਸੀਂ ਖਾਣ ਪੀਣ ਜ਼ਿਆਦਾ ਖਾਓਗੇ ਨਾ ਤੇ ਕਰੋਗੇ ਘੱਟ, ਆਪੇ ਤੁਹਾਡਾ ਸਰੀਰ ਬੋਝਲ ਹੋ ਜਾਊਗਾ ਬਿਲਕੁਲ। ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਨੂੰ ਡਾਇਟ ਵੀ ਉਸੇ ਤਰ੍ਹਾਂ ਲੈਣੀ ਚਾਹੀਦੀ ਹੈ, ਨਾ ਕਿ ਤੁਸੀਂ ਹੁਣ ਦੋ ਦੋ ਕਿਲੋ ਦੁੱਧ ਪੀ ਵੀ ਜਾਓ, ਪਾਈਏ ਘਿਓ ਖਾਈ ਜਾਓ, ਖੁਰਾਕ ਦਾ ਵੀ ਧਿਆਨ ਰੱਖਣਾ ਪੈਣਾ ਆਪਾਂ ਨੂੰ ਵੀਰ ਜੀ।
ਜੀ 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 ਇੱਕ ਮੈਨੂੰ ਨਾ ਹੋਰ ਪਤਾ ਲੱਗਿਆ ਸੀ ਗੱਲ ਦਾ, ਮੇਰੇ ਸਾਡੇ ਮਿੱਤਰ ਆ ਜੀ ਦਵਿੰਦਰ ਧਾਲੀਵਾਲ, ਉਹਨਾਂ ਨੇ ਜਦੋਂ ਮੈਨੂੰ ਤੁਹਾਡੇ ਬਾਰੇ ਦੱਸਿਆ ਤੇ ਉਹਨਾਂ ਨੇ ਕਿਹਾ ਵੀ ਜ਼ਰੂਰ ਗੱਲ ਕਰਿਓ ਬਾਈ ਜੀ ਹੋਰਾਂ ਨਾਲ, ਤੇ ਨੀਟੇ ਬਾਈ ਹੋਰਾਂ ਨਾਲ ਮੇਰੀ ਸਾਂਝ ਪਾਈ ਤੁਹਾਡੇ ਨਾਲ ਪਹੁੰਚ ਕਰਾਈ, ਤਾਂ ਉਦੋਂ ਨਾ ਮੈਂ ਇੱਕ ਗੱਲ ਉਹਨਾਂ ਨੇ ਕਹੀ ਸੀ ਵੀ ਤੁਸੀਂ ਬਲਵਿੰਦਰ ਫਿੱਡੂ ਹੋਰਾਂ ਨਾਲ ਵੀ ਖੇਡਦੇ ਰਹੇ ਹੋ ਜਿਹੜੇ ਕਿ ਕਬੱਡੀ ਦੇ ਕਾਫੀ ਅਹਿਮ ਹਾਂ।
ਮੈਂ ਖੇਡਦੇ ਨੀ ਰਹੇ ਜੀ, ਅਸੀਂ ਬਲਵਿੰਦਰ ਫਿੱਡੂ ਨੂੰ ਪੂਰੀ ਤਿਆਰੀ ਚ ਹਰਾਇਆ ਵੀ ਹੈ ਜੀ।
ਜੀ ਕਿਉਂਕਿ ਮੈਂ ਨਾ ਬਲਵਿੰਦਰ ਫਿੱਡੂ ਹੋਰਾਂ ਦੇ ਮਾਮਲੇ ਚ ਦੋ ਚੀਜ਼ਾਂ ਅਕਸਰ ਸੁਣਦਾ ਆਇਆ ਤੇ ਜਾਂ ਮੈਂ ਦੇਖੀਆਂ, ਉਹਨਾਂ ਚ ਇੱਕ ਚੀਜ਼ ਤਾਂ ਇਹ ਸੁਣਦੇ ਆਇਆ ਵੀ ਉਸ ਬੰਦੇ ਨੂੰ ਕਿਤੇ ਜੱਫਾ ਨੀ ਲੱਗਿਆ ਸੀ, ਕਹਿੰਦੇ ਇਹ ਇੱਕ ਬੜੀ ਵੱਡੀ ਗੱਲ ਬਣੀ ਹੋਈ ਸੀਗੀ ਉਹ ਦੁਨੀਆਂ ਭਰ ਚ ਖੇਡਿਆ ਤੇ ਕਹਿੰਦੇ ਉਹਨੂੰ ਜੱਫਾ ਨੀ ਲੱਗਿਆ ਕਿਤੇ, ਤੇ ਦੂਜਾ ਜਿਹਨੇ ਉਹਨਾਂ ਨੂੰ ਸਰੀਰਕ ਬਣਤਰ ਤੌਰ ਤੇ ਦੇਖਿਆ ਹੋਇਆ ਤੇ ਉਹ ਸਰੀਰ ਦੇ ਕੇ ਉਹਨਾਂ ਦਾ ਲੱਗਦਾ ਹੀ ਨੀ ਵੀ ਉਹ ਕਬੱਡੀ ਪਲੇਅਰ ਹੋਣਗੇ, ਤਾਂ ਤੁਸੀਂ ਦੋਨਾਂ ਚੀਜ਼ਾਂ ਦਾ ਦੱਸਿਓ ਮੈਨੂੰ ਕੀ ਇਹਦਾ ਹੈ।
ਨਹੀਂ ਨਹੀਂ ਜੀ ਦੇਖੋ, ਫਿੱਡੂ ਨੂੰ ਮੈਂ ਬਹੁਤ ਛੋਟਾ ਜਦੋਂ ਸ਼ੁਰੂਆਤ ਕੀਤੀ ਨਾ ਸਾਡੇ ਇਲਾਕੇ ਚ ਖੇਡਣਾ, ਇਸ ਤੋਂ ਮੈਂ ਖੇਡਣਾ ਬੜਾ ਟੈਲੈਂਟ ਤੇ ਬੜਾ ਤੇਜ਼ ਤਰਾਸ਼ ਸੀ, ਜੋ ਦੇਖਣ ਨੂੰ ਭਾਵੇਂ ਭਾਰੀ ਲੱਗਦਾ ਸੀ ਨਾ ਜੀ, ਕਈ ਵਾਰ ਪਤਾ ਪਲੇਅਰ ਕੀ ਕਹਿੰਦੇ ਸੀ ਜਿਹੜੇ ਜਾਫੀ ਹੁੰਦੇ ਸੀ ਕਿ ਸਾਨੂੰ ਐਂ ਲੱਗਦਾ ਸੀ ਕਿ ਫਿੱਡੂ ਦੀ ਲੱਤ ਅਸੀਂ ਫੜ ਲਈ, ਜਦੋਂ ਹੱਥ ਮਾਰਦੇ ਸਾਨੂੰ ਕੁਛ ਨਹੀਂ ਸੀ ਮਿਲਦਾ, ਇੰਨਾ ਤੇਜ਼ ਸੀ, ਇੰਨੀ ਪਿਕਅਪ ਸੀ ਉਹਦੇ ਪੈਰਾਂ ਦੇ ਵਿੱਚ। ਦੂਸਰੀ ਉਹਦਾ ਬੋਡੀ ਸਟਰਕਚਰ ਠੀਕ ਸੀ, ਬਹੁਤ ਅੱਛੀ ਸੀ, ਪਰ ਉਹਨੂੰ ਮੇਰੇ ਯਾਦ ਹੈ ਕਿ ਸਾਡੇ ਚਨਾਰਥਲ ਪਟਿਆਲੇ ਜ਼ਿਲ੍ਹੇ ਚ ਇੱਕ ਵਾਰ ਨੂੰ ਸੱਤ ਜੱਫੇ ਲੱਗੇ ਸੀ, ਰਿਸ਼ਪਾਲ ਸਾਡੇ ਤੋਤਾ ਸੀ ਨਾਂ ਨਾਲ ਜਾਣਦੇ ਸੀ ਉਹਨੂੰ, ਉਹ ਪੁਲਿਸ ਦੇ ਡੀਐਸਪੀ ਰਿਟਾਇਰ, ਉਹਨਾਂ ਨੇ ਇੱਕ ਵਾਰੀ ਲਾਏ ਸੀ ਤੇ ਕਿਤੇ ਕਿਤੇ ਜੱਫਾ, ਕਿਤੇ ਕਿਤੇ ਜੱਫਾ, ਜਿਵੇਂ ਦਿੱਤਾ ਧਨੌਲੇ ਨੇ ਵੀ ਇੱਕ ਦੋ ਵਾਰੀ ਲਾਇਆ, ਸਾਡੇ ਜੱਸੇ ਨੇ ਜੱਸਾ ਮੈਮੋਰੀਅਲ ਟੂਰਨਾਮੈਂਟ ਅਸੀਂ ਕਰਾਉਂਦੇ ਹਾਂ, ਮੈਂ ਸ਼ੁਰੂ ਕਰਾਇਆ ਸੀ ਮੰਡੀਆਂ ਮਲੇਰਕੋਟਲੇ ਦੇ ਵਿੱਚ। ਮੇਰੇ ਯਾਦ ਹੈ ਕਿ ਬਲਵਿੰਦਰ ਫਿੱਡੂ ਨੇ ਇੱਕ ਵਾਰ ਗੱਲ ਕਹੀ ਕਿ ਮੈਂ ਇੱਕ ਫੁੱਟ ਤੋਂ ਹੱਥ ਨਹੀਂ ਲਾ ਸਕਿਆ ਕਿ ਜੱਸੇ ਨੇ ਮੈਨੂੰ ਐਸੀ ਬਲਾਂਗੜੀ ਪਾਈ ਕਿ ਮੈਂ ਇੱਕ ਫੁੱਟ ਪਾਲੇ ਤੋਂ ਹੱਥ ਨਹੀਂ ਲਾ ਸਕਿਆ, ਇੰਨਾ ਇੰਨੇ ਆਪਣੇ ਜਾਫੀ ਅੱਛੇ ਹੋਏ ਨੇ ਫਿੱਡੂ ਨੂੰ ਜਿੱਥੇ ਲੱਗੇ ਨੇ, ਪਰ ਕਦੇ ਨਾ ਮਾਤਰ ਜੀ।
ਜੀ ਜੀ ਉਸ ਕਰਕੇ ਪਾਪਾ ਆਮ ਹੀ ਇਹ ਗੱਲ ਆ ਵੀ ਕੀ ਤੂੰ ਬਲਵਿੰਦਰ ਫਿੱਡੂ ਆ ਕਿਹਾ ਜਾਂਦਾ ਜਾਂ ਕੀ ਤੂੰ ਹਰਜੀਤ ਬਾਜਾ ਖਾਨਾ, ਇਹ ਜੇ ਕੁਝ ਇੱਕ ਕਬੱਡੀ ਚ ਨਾ ਹੋਇਆ।
ਬਲਵਿੰਦਰ ਫਿੱਡੂ ਬਾਰੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ
ਜੀ
ਕਿ ਸਾਡੇ ਬੜੇ ਜਿਵੇਂ ਪ੍ਰੀਤਮ ਪ੍ਰੀਤਾ ਰਿਹਾ, ਹਰਜੀਤ ਬਰਾੜ ਰਿਹਾ, ਪਰ ਬਲਵਿੰਦਰ ਫਿੱਡੂ ਚ ਜਿਹੜੀਆਂ ਦੋ ਕੁਆਲਿਟੀਆਂ ਸੀ ਨਾ ਉਹ ਤੁਹਾਨੂੰ ਅਜੇ ਸ਼ਾਇਦ ਮੇਰੇ ਖਿਆਲ ਨਹੀਂ ਪਤਾ ਹੋਣਾ, ਮੈਂ ਦੱਸਣੀ ਚਾਹੁੰਦਾ ਕਿ ਜਿੰਨਾ ਚਿਰ ਬਲਵਿੰਦਰ ਫਿੱਡੂ ਕਬੱਡੀ ਖੇਡਿਆ ਉਹ ਪੰਜਾਬ ਸਟਾਈਲ ਦੇ ਨਾਲ ਨੈਸ਼ਨਲ ਸਟਾਈਲ ਵੀ ਖੇਡਿਆ।
ਜੀ ਜੀ ਜੀ
ਔਰ ਜਿੰਨਾ ਚਿਰ ਉਹ ਨੈਸ਼ਨਲ ਸਟਾਈਲ ਖੇਡਾ ਸਾਡੀ ਪੰਜਾਬ ਦੀ ਟੀਮ ਉਹਨਾਂ ਚਿਰ ਗੋਲਡ ਜਿੱਤ ਲੈਂਦੀ ਰਹੀ ਹੈ ਇੰਡੀਆ ਆਲ ਇੰਡੀਆ ਟੂਰਨਾਮੈਂਟ ਦੇ ਵਿੱਚ, ਮਤਲਬ ਉਹਦਾ ਮਤਲਬ ਜਿਹੜੀ ਸੀ ਇਹਦੇ ਨਾਲ ਨਾਲ ਉਹਦੀ ਸੜਕ ਜਿਹੜੀ ਨੈਸ਼ਨਲ ਸਟਾਈਲ ਕਬੱਡੀ ਸੀ ਨਾ ਜਿਹਨੂੰ ਬੰਦ ਕਬੱਡੀ ਕਹਿੰਦੇ ਉਹ ਬੜੀ ਤਕੜੀ ਸੀ।
ਕਿਆ ਬਾਤ ਹੈ ਜੀ। ਸੋ ਰਾਜਵੰਤ ਬਾਈ ਤੁਸੀਂ ਇਹ ਜੇ ਲੋਕਾਂ ਦਾ ਸਖਸ ਸਾਥ ਮਾਣਿਆ ਇਹ ਜੇ ਸਖਸ਼ਾਂ ਦਾ ਤੇ ਉਹਨਾਂ ਦਾ ਅਸਰ ਤਾਂ ਆਉਂਦਾ ਹੀ ਹੈ ਜੀਵਨ ਦੇ ਵਿੱਚ, ਤੁਸੀਂ
ਸਾਰਿਆਂ ਨਾਲ ਖੇਡਿਆ ਜੀ, ਹਰਜੀਤ ਬਰਾੜ ਨਾਲ ਵੀ ਖੇਡਿਆ ਮੈਚ, ਸਾਰਿਆਂ ਨਾਲ ਖੇਡਿਆ ਜੀ, ਛੱਬੇ ਨਾਲ ਖੇਡਿਆ ਮੈਚ, ਸਾਰਿਆਂ ਨਾਲ ਮੈਚ ਖੇਡਿਆ ਜੀ ਮੈਂ, ਬਿਲਕੁਲ ਅੱਛੇ ਅੱਛੇ ਪਲੇਅਰ ਸਾਰਿਆਂ ਨਾਲ।
ਜੀ ਜੀ ਸੋ ਅੱਜ ਕੱਲ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋ ਜਾਂ ਪਰਮਾਨੈਂਟ ਆ ਜਾਂ ਅੱਜ ਕੱਲ ਤੁਸੀਂ ਟੂਰ ਦੇ ਉੱਤੇ ਆਏ ਹੋ?
ਨਹੀਂ ਮੈਂ ਜੀ ਸਿਰਫ ਜਦੋਂ ਗੇਮਾਂ ਮੈਂ ਵੀਜ਼ਾ ਲਿਆ, ਮੈਨੂੰ ਤਿੰਨ ਮਹੀਨੇ ਦਾ ਵੀਜ਼ਾ ਮਿਲਿਆ ਸੀ, ਪਰ ਮੈਂ ਟਿਕਟ ਇੱਕ ਮਹੀਨੇ ਦੀ ਕਰਾਈ ਹੈ।
ਜੀ ਜੀ
ਕਿਉਂਕਿ ਪਿੱਛੇ ਮੈਂ ਜਿੱਥੇ ਸ਼ੁਰੂ ਤੋਂ ਜਿੱਥੇ ਸਪੋਰਟਸ ਦੇ ਨਾਲ ਨਾਲ ਲੋਕਾਂ ਦੀ ਸੇਵਾ ਦਾ ਵੀ ਸ਼ੁਰੂ ਤੋਂ ਮਤਲਬ ਸ਼ੌਂਕ ਸੀ, ਕਿਸੇ ਗਰੀਬ ਦੇ ਕੰਮ ਆਉਣਾ, ਕਿਸੇ ਜਿਹਦੀ ਨਹੀਂ ਸੀ ਕੋਈ ਬਾਂਹ ਫੜਦਾ ਉਹਦੀ ਬਾਂਹ ਫੜਨਾ, ਤੇ ਹੁਣ ਮੈਂ ਥੋੜਾ ਜਿਹਾ ਪਿੰਡ ਲੈਵਲ ਤੋਂ ਲੈ ਕੇ ਸਰਪੰਚੀ ਤੱਕ ਵੀ ਕਰਿਆ, ਮੈਂ ਹੁਣ ਜ਼ਿਲ੍ਹਾ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਸੰਗਰੂਰ ਦਾ ਪ੍ਰਧਾਨ ਵੀ ਹੈ ਜੀ, ਉਹ ਮੇਰੇ ਕੰਮਾਂ ਨੂੰ ਦੇਖ ਕੇ ਪਾਰਟੀ ਨੇ ਮੈਨੂੰ ਪ੍ਰਧਾਨ ਲਾਇਆ, ਪਰ ਮੈਂ ਖੇਡਾਂ ਨੂੰ ਪਹਿਲ ਦਿੰਦਾ ਜੀ।
ਜੀ ਇਹ ਤੁਸੀਂ ਜਿਹੜੀ ਹੁਣ ਆਮ ਆਦਮੀ ਪਾਰਟੀ ਦੀ ਵੀ ਥੋੜੀ ਜਿਹੀ ਆਪਾਂ ਗੱਲਬਾਤ ਕਰ ਲਈਏ ਜਾਂਦੇ ਜਾਂਦੇ, ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਸਕੋਪ ਆਇਆ ਸੀ ਪਿਛਲੇ ਦਿਨੀ ਇੱਕੇਦਮ ਬੜਾ ਚਾਂਸ ਸੀਗੇ ਵੀ ਲੱਗਦਾ ਸੀ ਵੀ ਅਸੀਂ ਹੁਣ ਤਾਂ ਵੱਡਾ ਬਦਲਾਅ ਦੇਖਾਂਗੇ, ਪਰ ਉਹਦੇ ਚ ਕਿਤੇ ਨਾ ਕਿਤੇ ਚਲੋ ਊਕ ਚੂਕ ਹੋਈ ਆ, ਕਿਤੇ ਵੀ ਹੋਈ ਆ। ਕੱਲ ਗੁਰਪ੍ਰੀਤ ਘੁੱਗੀ ਹੋਰਾਂ ਨੇ ਵੀ ਇਸ ਗੱਲ ਨੂੰ ਕਿਹਾ ਵੀ ਕੋਈ ਚੂਕ ਰਹਿ ਗਈਆਂ ਕਈ ਗੱਲਾਂ ਦੀਆਂ, ਪਰ ਜਿਹੜੀ ਤੁਸੀਂ ਜੇ ਦੇਖੋ ਤਾਂ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਪਿਛਲੇ ਜਿਹੜੇ ਨਤੀਜੇ ਸੀ ਉਹਨਾਂ ਨੂੰ ਛੱਡ ਕੇ ਗਾਂ ਦਾ ਕੀ ਭਵਿੱਖ ਸੋਚਦੇ ਹੋ?
ਦੇਖੋ ਜੀ, ਜਿੱਥੋਂ ਤੱਕ ਗੱਲ ਸਵਾਲ ਹੈ, ਗਲਤੀਆਂ ਹੋਈਆਂ ਸਾਡੀ ਪਾਰਟੀ ਦੀ ਲੀਡਰਸ਼ਿਪ ਤੋਂ, ਲੋਕਾਂ ਵੱਲੋਂ ਨੀ, ਲੋਕਾਂ ਦਾ ਸਾਥ ਬੜਾ ਹੰਗਾਰਾ ਸੀ, ਪਰ ਲੋਕ ਕਿਉਂਕਿ ਦੇਖੋ ਜਦੋਂ ਕੋਈ ਵੀ ਪਾਰਟੀ ਸਿਆਸਤ ਆਉਂਦੀ ਤਾਂ ਹਰੇਕ ਬੰਦਾ ਸਿਆਸਤ ਕਰਦਾ, ਭਾਵੇਂ ਉਹ ਆਮ ਆਦਮੀ ਪਾਰਟੀ ਦਾ ਲੀਡਰ ਹੋਵੇ, ਭਾਵੇਂ ਕਿਸੇ ਪਾਰਟੀ ਦਾ ਹੋਵੇ, ਤੇ ਸਿਆਸਤ ਕਰਦਿਆਂ ਕਰਦਿਆਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ। ਨਵੀਂ ਪਾਰਟੀ ਸੀ ਪਰ ਅੱਜ ਵੀ ਜਿਹੜੇ ਲੋਕ ਨੇ ਉਹ ਲੋਕ ਖੜੇ ਨੇ ਉਹ ਕੀ ਚਾਹੁੰਦੇ ਨੇ ਕਿ ਸਾਨੂੰ ਸੱਚੇ ਸੁੱਚੇ ਅੱਛੇ ਉਮੀਦਵਾਰ ਅੱਛੇ ਲੀਡਰ ਲੋਕ ਅੱਗੇ ਆਉਣ, ਅਸੀਂ ਤੁਹਾਨੂੰ ਸਾਥ ਦੇਣ ਨੂੰ ਤਿਆਰ ਆ, ਅੱਜ ਵੀ ਲੋਕ ਆਏ ਨੇ।
ਤੁਸੀਂ ਆਸ ਰੱਖਦੇ ਹੋ ਵੀ 2019 ਦੇ ਇਲੈਕਸ਼ਨਾਂ ਦੇ ਵਿੱਚ ਪਾਰਟੀ ਐਮ ਪੀ ਇਲੈਕਸ਼ਨਾਂ ਵਾਲਾ ਆਪਦਾ ਜਿਹੜਾ ਕੋਈ ਹਰਾ ਸਕੂਗੀ, ਕੁਛ ਅੱਗੇ ਚਾਰ ਸੀਟਾਂ ਸਨ ਤੇ ਐਤਕੀ ਕੁਛ ਕਰ ਸਕੂਗੀ ਜਾਂ ਕੁਛ?
ਬਿਲਕੁਲ ਬਿਲਕੁਲ ਜੀ, ਇਸ ਵਾਰੀ ਚਾਰ ਤੋਂ ਵਧਾ ਕੇ ਛੇ ਸੱਤ ਸੀਟਾਂ ਜਾਣ ਤੱਕ ਸਾਡੀ ਸੰਭਾਵਨਾ, ਪਾਰਟੀ ਸਾਡੀ ਜਿੱਤੂਗੀ ਪੱਕਾ
ਜੀ,
ਕਿਉਂਕਿ ਲੋਕ ਸਾਨੂੰ ਉਸੇ ਤਰ੍ਹਾਂ ਖੜੇ ਨੇ, ਲੋਕ ਵਧੇਰੇ ਜੁੜੇ ਨੇ, ਪਰ ਸਾਡੀ ਜਿੱਥੇ ਕਿਤੇ ਸਾਡੇ ਲੀਡਰ ਨੂੰ ਮਾੜੀ ਮੋਟੀਆਂ ਜਾਣੇ ਅਣਜਾਣੇ ਗਲਤੀਆਂ ਹੋਈਆਂ ਨੇ ਉਹ ਮੈਂ ਸੁਧਾਰ ਆਊਗਾ, ਤੁਹਾਡੀ ਪਾਰਟੀ ਲੈ ਕੇ ਆਊਗੀ।
ਚਲੋ ਜੀ, ਬਹੁਤ ਉਮੀਦ ਤੇ ਆਸ ਆ, ਸਾਨੂੰ ਵੀ ਆਸ ਆ ਵੀ ਕੋਈ ਚੰਗਾ ਬਦਲਾਅ ਆਵੇ ਤੇ ਕੋਈ ਚੰਗੀਆਂ ਗੱਲਾਂ ਹੋਣ। ਤੇ ਤੁਸੀਂ ਜਾਂਦੇ ਜਾਂਦੇ ਕੋਈ ਹਰਮਨ ਰੇਡੀਓ ਦੇ ਲਿਸਨਰ ਜਿਹੜੇ ਕਿ ਦੁਨੀਆਂ ਭਰ ਤੋਂ ਸੁਣ ਰਹੇ ਆ ਤੁਹਾਨੂੰ, ਤੇ ਕੋਈ ਇਹੋ ਜਿਹਾ ਸੁਨੇਹਾ ਦੇਣਾ ਚਾਹੋ?
ਮੈਂ ਜਿਸ ਤੱਕ ਤੁਹਾਡਾ ਧੰਨਵਾਦ ਕਰਦਾ ਜੀ ਹਰਮਨ ਰੇਡੀਓ, ਤੁਸੀਂ ਮੇਰੀ ਗੱਲਬਾਤ ਸੁਣ ਕੇ ਲੋਕਾਂ ਤੱਕ ਪਹੁੰਚਾਈ ਜੀ, ਔਰ ਮੈਂ ਇਹੀ ਸੁਨੇਹਾ ਦੇਣਾ ਤੁਹਾਡੇ ਰਾਹੀਂ ਦੇਣਾ ਚਾਹੁੰਦਾ ਕਿ ਸਾਨੂੰ ਮਤਲਬ ਜਿੱਥੇ ਅਸੀਂ ਹੋਰ ਕੰਮਾਂ ਕਰਨ ਵੱਲ ਧਿਆਨ ਦਿੰਦੇ ਹਾਂ ਉੱਥੇ ਆਪਣੀ ਸਿਹਤ ਵੱਲ ਵੀ ਖਾਸ ਕਰਕੇ ਧਿਆਨ ਦੇਣਾ ਚਾਹੀਦਾ, ਔਰ ਨਾਲ ਜੁੜੇ ਰਹਿਣਾ ਚਾਹੀਦਾ ਖੇਡਾਂ ਦੇ ਨਾਲ, ਤਾਂ ਹੀ ਸਾਡੀ ਸਿਹਤ ਠੀਕ ਰਹੂਗੀ। ਇਹੀ ਮੈਂ ਸੁਝਾਅ ਦੇਣਾ ਚਾਹੁੰਦਾ ਤੁਹਾਡੇ ਰਾਹੀਂ ਲੋਕਾਂ ਨੂੰ।
ਧੰਨਵਾਦ ਰਾਜਵੰਤ ਜੀ। ਜਾਂਦੇ ਜਾਂਦੇ ਜਗਤਾਰ ਗਿੱਲ ਢੁੱਡੀਕੇ ਵਾਲੇ ਹਾਂਗਕਾਂਗ ਤੋਂ ਸੁਨੇਹਾ ਭੇਜ ਰਹੇ ਨੇ, ਕਹਿੰਦੇ ਵੀਰ ਜੀ ਸੁਖਵਿੰਦਰ ਸੁੱਖੀ ਭਾਗੀਕੇ ਵਾਲੇ ਰਾਜਵੰਤ ਵੀਰ ਜੀ ਦਾ ਜ਼ਿਕਰ ਕਰਿਓ, ਉਹ ਵੀ ਕਬੱਡੀ ਖਿਡਾਰੀ ਰਹੇ ਨੇ ਤੇ ਸ਼ਾਇਦ ਸੁਖਵਿੰਦਰ ਸੁੱਖੀ ਭਾਗੀਕੇ ਵਾਲੇ।
ਹਾਂਜੀ ਹਾਂਜੀ ਹਾਂਜੀ, ਜਾਣਦਾ ਜੀ ਮੈਂ ਸੁੱਖੀ, ਬੜੀ ਚੰਗੀ ਤਰ੍ਹਾਂ ਅੱਛੇ ਪਲੇਅਰ ਰਹੇ ਨੇ ਜੀ।
ਹਾਂਜੀ ਹਾਂਜੀ, ਉਹਨਾਂ ਨੇ ਤੁਹਾਡੇ ਨਾਲ ਲਿੰਕ ਬਣਾਇਆ ਜੀ ਜਗਤਾਰ ਗਿੱਲ ਭਾਜੀ। ਸੋ ਬਹੁਤ ਬਹੁਤ ਧੰਨਵਾਦ ਰਾਜਵੰਤ ਜੀ, ਸ਼ੁਕਰੀਆ,
ਥੈਂਕ ਯੂ, ਧੰਨਵਾਦ।
ਹਾਂਜੀ, ਸੋ ਇਹ ਸਨ ਰਾਜਵੰਤ ਜੀ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਇੱਕ ਗੀਤ ਸੁਣਦੇ ਆ। ਗੀਤ ਜੀ ਖੁਸ਼ੀਆਂ ਦਾ ਲਾਉਣਾ ਕਿਉਂਕਿ ਖੁਸ਼ੀ ਹੋਈ ਆ, ਸਾਡੇ ਜਿਹੜੇ ਵੈਟਰਨਸ ਨੇ ਉਹ ਖੇਡਦੇ ਨੇ, ਜਿੱਤਦੇ ਨੇ, ਮੈਡਲ ਲਿਆਏ ਨੇ, ਤੇ ਦੂਜੇ ਪਾਸੇ ਸਾਡੇ ਵਿਦਿਆਰਥੀ ਮੰਚ ਤੋਂ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਉਨ੍ਹਾਂ ਦੇ ਦੋਤਰੇ ਦਾ ਜਨਮ ਦਿਨ ਵੀ ਆ। ਸੋ ਰਲ ਮਿਲ ਕੇ ਖੁਸ਼ੀਆਂ ਦਾ ਇੱਕ ਗੀਤ ਸੁਣਦੇ ਆ ਜੀ, ਸੁਖਜਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿਚ।
ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ,
ਅੱਜ ਦਿਨ ਖੁਸ਼ੀਆਂ ਦਾ ਸੱਜਣਾ,
ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਥੋੜਾ ਜਿਹਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਖੁਸ਼ੀਆਂ ਦਾ ਸੱਜਣਾ, ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ,
ਲਓ ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮਿੰਟੂ ਬਰਾੜ ਜੀ ਦੇ ਗੱਲਾਂ ਦਾ ਜਿਹੜਾ ਅੰਦਰ ਭਰਿਆ ਪਿਆ ਆ ਤੁਸੀਂ ਸੁਣਿਆ ਵੀ ਹੋਣਾ ਤੇ ਆਪਾਂ ਗੱਲਬਾਤ ਕਰਨੀ ਆ, ਜਾਰੀ ਰੱਖਦੇ ਆ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਜਿਹੜੀਆਂ ਗੱਲਾਂ ਆਪਾਂ ਕਰਨੀਆਂ ਨੇ ਬੱਕਰੀ ਦੇ ਦੁੱਧ ਦੀਆਂ ਕਰਨੀਆਂ। ਹਾਂਜੀ ਹਾਂਜੀ, ਮਿੰਟੂ ਬਰਾੜ ਜੀ ਬੱਕਰੀਆਂ ਚਾਰਦੇ ਰਹੇ ਨੇ ਤੇ ਇਸ ਕਰਕੇ ਬੱਕਰੀਆਂ ਦਾ ਫਾਰਮ ਵੀ ਰਿਹਾ, ਤੋ ਇਹ ਆਪਾਂ ਗੱਲ ਵਿਚ ਵਿਚ ਕਿਤੇ ਕਿਤੇ ਲੀਕ ਕਰ ਦੇ ਦੀ ਹੁੰਦੀ ਆ ਤਾਂ ਕਿ ਤੁਹਾਨੂੰ ਪਤਾ। ਮਿੰਟੂ ਜੀ, ਇੱਕ ਖਬਰ ਬਣੀ ਆ ਕਿ ਕਹਿੰਦੇ ਬੱਕਰੀਆਂ ਦਾ ਦੁੱਧ ਮਹਿੰਗਾ ਹੋ ਗਿਆ ਤੇ ਲਾਈਨ ਬਹੁਤ ਲੱਗੀ ਹੋਈ ਆ, ਤੇ ਤੁਸੀਂ ਵੀ ਬੱਕਰੀਆਂ ਚਾਰਦੇ ਰਹੇ ਹੋ, ਕੀ ਕਹਿਣਾ ਚਾਹੋਗੇ?
ਬਿਲਕੁਲ ਪਛਤਾਵਾ ਹੋ ਰਿਹਾ ਜੀ, ਖਬਰ ਪੜ ਸੁਣ ਕੇ ਕੱਲ ਪਰਸੋਂ ਦਾ, ਜਿਹਦੇ ਚ ਗੱਲ ਆ ਰਹੀ ਹੈ ਵੀ ਭਾਈ ਜਿਹੜੀ ਬੱਕਰੀ ਦਾ ਜਿਹੜਾ ਦੁੱਧ ਆ 1000 ਨੂੰ ਹੋ ਗਿਆ ਤੇ ਮੈਨੂੰ ਲੱਗਦਾ ਜੇ ਹੁਣ ਮੇਰਾ ਫਾਰਮ ਹੁੰਦਾ ਤਾਂ ਫੇਰ ਨਜ਼ਾਰੇ ਸੀਗੇ ਜੀ, ਪੈਸੇ ਬਣਾ ਲੈਂਦਾ ਮੈਂ,
ਤੇ
ਉਹ ਮੈਂ ਅੱਗੇ ਤਾਂ ਹੀ
ਮਿਲੀਅਨੇਅਰ ਬਣ ਜਾਣਾ ਸੀਗਾ ਹੁਣ ਕਰੋੜਪਤੀ।
ਬਿਲਕੁਲ ਬਣ ਜਾਣਾ ਸੀ, ਬਿਲਕੁਲ ਆਨਸਰ ਸੀ। ਮੈਂ ਸਿੱਧੂ ਸਾਹਿਬ ਨੇ ਮੈਨੂੰ ਨਾ ਅੱਜ ਪ੍ਰੋਗਰਾਮ ਚ ਛੇਤੀ ਭੇਜਣਾ ਸੀ ਤੇ ਮੈਂ ਇਹਨਾਂ ਨੂੰ ਮਿੰਨਤ ਕੱਢੀ ਆ ਵੀ ਮੇਰਾ ਤਾਂ ਨਹੀਂ ਤਾਂ ਗੋਲਾ ਬਣ ਜੂ ਬੱਕਰੀ ਦੇ ਦੁੱਧ ਵਾਲੀ ਗੱਲ ਤੇ, ਇੰਨੀ ਕੁ ਸੁਣ ਲਓ, ਇੰਨੀ ਕੁ ਸੁਣ ਲਓ, ਉਦੋਂ ਬਾਅਦ ਜਿਹੜਾ ਮਰਜ਼ੀ ਕੁਛ ਕਰੀ ਜਾਓ।
ਅਸੀਂ ਇੰਟਰਵਿਊ ਕਰਨੀ ਹੈ, ਸਪੋਰਟਸ ਨਾਲ ਇੰਟਰਵਿਊ ਚੱਲ ਰਹੀਆਂ ਨੇ, ਜਿਹੜੇ ਨੌਜਵਾਨ ਨੇ ਉਹ ਬੜੇ ਵਧੀਆ ਮਤਲਬ ਜਿੱਤ ਰਹੇ ਨੇ, ਉਹਨਾਂ ਦੀ ਇੰਟਰਵਿਊ। ਪਰ ਮਿੰਟੂ ਬਰਾਲ ਜੀ ਬ੍ਰੇਕ ਚ ਕਹਿੰਦੇ ਕਹਿੰਦੇ ਮੇਰੇ ਗੋਲਾ ਬਣ ਜਾਣਾ ਬੱਕਰੀ ਦੇ ਦੁੱਧ ਦਾ, ਮੇਰਾ ਤਾਂ ਬਿਜ਼ਨਸ ਮਾਡਲ ਫੇਲ ਹੋ ਗਿਆ ਅੱਜ ਦੇ ਜੋ ਡੇਂਗੂ ਨੇ ਕਰ ਦਿੱਤਾ। ਸੋ ਮਿੰਟੂ ਜੀ ਤੁਸੀਂ ਆਪਣੇ ਮਤਲਬ ਜਵਾਨੀ ਚ ਬੱਕਰੀਆਂ ਵੀ ਪਾਲੀਆਂ ਸੀ ਤੁਸੀਂ, ਕਾਫੀ ਲੰਬੀ ਚੌੜੀ ਇੱਕ ਵਾਰੀ ਸਟੋਰੀ ਵੀ ਸੁਣਾਈ ਸੀ, ਤੇ ਕੀ ਕਹਿਣਾ ਚਾਹੋਗੇ ਸਾਰੇ ਘਟਨਾ ਕ੍ਰਮ ਚ?
ਦੇਖੋ ਦੇਖੋ ਸਾਡੇ ਨਾ ਮੁਲਕ ਨੂੰ ਕੋਈ ਮਸਲਾ ਚਾਹੀਦਾ ਹੁੰਦਾ, ਥੋੜੇ ਚਿਰ ਬਾਅਦ ਕੋਈ ਮਸਲਾ ਚਾਹੀਦਾ ਹੁੰਦਾ ਤੇ ਉਹ ਮਸਲਾ ਮਿਲ ਜਾਂਦਾ ਤੇ ਉਸ ਮਸਲੇ ਨੂੰ ਫਿਰ ਉਹ ਨਾ ਮਿੰਟੋ ਮਿੰਟ ਹੀ ਉਹਨੂੰ ਬਣਾਉਂਦੇ ਆ, ਉਹਦਾ ਆਨੰਦ ਮਾਣਦੇ ਆ, ਤੇ ਫਿਰ ਮਿੰਟ ਚ ਉਹ ਵਾਲ ਕੱਟਣ ਵਾਲੀ ਚੰਡੇਲ ਵਾਂਗੂ ਉਹ ਖਤਮ ਹੋ ਜਾਂਦੀ ਹੈ ਚੀਜ਼, ਕੋਈ ਹੋਰ ਮਸਲਾ ਆ ਜਾਂਦਾ ਜਦੋਂ ਨਵਾਂ ਆ ਜਾਂਦਾ ਨਾ, ਤੇ ਇੱਕ ਮਿੰਟ ਜੀ ਹਾਸ਼ੀਏ ਤੇ ਕਿਹੜੀ ਫਰੇਮ ਤੋਂ ਆਊਟ ਹੋ ਜਾਂਦੀ ਹੈ ਚੀਜ਼। ਹੁਣ ਅੱਜ ਕੱਲ ਨਾ ਡੇਂਗੂ ਬੁਖਾਰ ਦੇ ਵਿੱਚ ਜਿਹੜੇ ਦੇਸੀ ਇਲਾਜ ਚੱਲਦੇ ਆ ਜਿਵੇਂ ਚੁੱਕ ਤੇ ਧਰਨ, ਜੇ ਕਿਸੇ ਨੂੰ ਪੈ ਜੇ ਤਾਂ ਮੈਂ ਰਿਕੁਐਸਟ ਕਰਦਾ ਉਹਨਾਂ ਹਰ ਬੰਦੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਉਹਦੇ ਚੁੱਕ ਪੈ ਗਏ ਜਾਂ ਧਰਨ ਪੈ ਜੇ, ਬੇਨਤੀ ਆ ਕਿਸੇ ਨਾਲ ਸਾਂਝੀ ਨਾ ਕਰੋ, ਜਾਂ ਸ਼ੂਗਰ ਹੋ ਜੇ ਡਾਇਬਿਟਿਕ ਹੋ ਜਾਓ ਤੁਸੀਂ, ਜਾਂ ਤੁਸੀਂ ਕੋਈ ਇਹ ਜੀ ਨਿੱਕੀ ਮੋਟੀ ਜਿਹੜੀ ਆਮ ਵਾਇਰਲ ਬਿਮਾਰੀ ਹੁੰਦੀ ਆ ਉਹਦੀ ਨਾ ਕਿਸੇ ਨਾਲ ਗੱਲ ਨਾ ਸਾਂਝੀ ਕਰਿਆ ਕਰੋ, ਨਹੀਂ ਹਰ ਮੂਹਰਲਾ ਬੰਦਾ ਤੁਹਾਨੂੰ ਹਕੀਮ ਤੇ ਬੈਦ ਟੱਕਰੂਆ, ਕੋਈ ਤੁਹਾਨੂੰ ਮੇਥੀ ਦੇ ਦਾਣੇ ਕਾਖੂ ਖਾ ਲਓ ਜੀ, ਕੋਈ ਫਲਾਨਾ ਕਰ ਲਓ ਜੀ, ਕੋਈ ਤੇ ਤੁਹਾਨੂੰ ਇੰਨਾ ਕੁ ਕਨਫਿਊਜ਼ ਕਰ ਦਿੰਦੇ ਆ ਵੀ ਤੁਸੀਂ ਗੱਲ ਹੀ ਛੱਡ ਦਿਓ। ਹੁਣ ਕੀ ਹੋਇਆ ਵੀ ਹੁਣ ਡੇਂਗੂ ਬੁਖਾਰ ਦੇ ਉੱਤੇ ਇੱਕ ਗੱਲ ਚਿੜ ਗਈ ਵੀ ਬੱਕਰੀ ਦਾ ਦੁੱਧ ਆ ਨਾ ਜਿਹੜਾ ਉਹ ਡੇਂਗੂ ਬੁਖਾਰ ਲਈ ਬਹੁਤ ਜ਼ਿਆਦਾ ਸਹਾਈ ਆ। ਪਹਿਲੀ ਗੱਲ ਤਾਂ ਸਾਰੀ ਦੁਨੀਆਂ ਨੂੰ ਇਹੀ ਨੀ ਸਮਝਣਾ, ਇਹੀ ਨੀ ਪਤਾ ਵੀ ਡੇਂਗੂ ਬੁਖਾਰ ਹੈ ਕੀ, ਉਹ ਕਰਦਾ ਕੀ ਆ। ਇੰਨਾ ਪਤਾ ਵੀ ਇੱਕ ਮੱਛਰ ਆ, ਉਸ ਮੱਛਰ ਨਾਲ ਹੁੰਦਾ, ਤੇ ਉਹ ਮੱਛਰ ਦੀ ਵੀ ਰੌਲਾ ਇਹ ਆ ਵੀ ਮੱਛਰ ਦਾ ਪਹਿਲਾਂ ਲੋਕ ਗੰਦਾ ਪਾਣੀ ਸਾਫ ਕਰੀ ਗਏ ਤੇ ਬਾਅਦ ਚ ਸਾਲ ਦੋ ਸਾਲਾਂ ਬਾਅਦ ਪਤਾ ਲੱਗਿਆ ਵੀ ਇਹ ਮੱਛਰ ਗੰਦੇ ਪਾਣੀ ਚ ਨੀ, ਇਹ ਮੱਛਰ ਤਾਂ ਚੰਗੇ ਪਾਣੀ ਚ ਪੈਦਾ ਹੁੰਦਾ ਵੀ ਜਿੱਥੇ ਚੰਗਾ ਸਾਫ਼ ਪਾਣੀ ਆ ਇਹ ਮੱਛਰ ਉੱਥੇ ਪੈਦਾ ਹੁੰਦਾ, ਜਿਵੇਂ ਕੂਲਰਾਂ ਦੇ ਵਿੱਚ ਹੁੰਦਾ, ਨਾਲੀਆਂ ਤੇ ਨੀ ਹੁੰਦਾ ਇਹ ਮੱਛਰ ਪੈਦਾ ਡੇਂਗੂ ਦਾ। ਸੋ ਪਹਿਲੀ ਗੱਲ ਤਾਂ ਇਹ ਸਮਝਣ ਤੇ ਦੋ ਚਾਰ ਸਾਲ ਲਾਤੇ, ਹੁਣ ਉਹ ਸਮਝ ਗਏ ਤਾਂ ਹੁਣ ਕਹਿੰਦੇ ਜੀ ਵੀ ਬੱਕਰੀ ਦਾ ਦੁੱਧ ਆ ਨਾ ਬਸ, ਉਹ ਤਾਂ ਜਿਵੇਂ ਮੈਨੂੰ ਵੀ ਕਰੀ ਮੇਰੀ ਅੱਖ ਲਾਲ ਰਹਿਣ ਲੱਗ ਗਈ ਤੇ ਮੇਰੇ ਅੱਖ ਚ ਬੱਕਰੀ ਦਾ ਦੁੱਧ ਹੀ ਪਵਾਈ ਗਏ ਲੋਕ ਵੀ ਇਹ ਪਾ ਲੋ ਜੀ ਇਹਦੇ ਨਾਲ ਲਾਲੀ ਚੱਕੀ ਜਾਊਗੀ। ਹੁਣ ਗੱਲ ਇਹ ਆ ਜਾਂਦੀ ਆ ਵੀ ਪਹਿਲਾਂ ਅਸੀਂ ਸਮਝ ਤਾਂ ਲਈਏ ਨਾ, ਮੈਥਡ ਤਾਂ ਸਮਝ ਲਈਏ ਵੀ ਡੇਂਗੂ ਕੀ ਆ। ਡੇਂਗੂ ਜਿਹੜਾ ਮੱਛਰ ਆ ਮੇਨ, ਉਹਦਾ ਜਿਹੜੀ ਮੇਨ ਪ੍ਰੋਬਲਮ ਇਹੀ ਆ ਵੀ ਉਹ ਜਦੋਂ ਤੁਹਾਡੇ ਬਲੱਡ ਦੇ ਵਿੱਚ ਆਪਦਾ ਇੰਜੈਕਸ਼ਨ ਲਾ ਦਿੰਦਾ ਨਾ, ਉਸ ਤੋਂ ਬਾਅਦ ਉਹਦੇ ਚ ਜਿਹੜੀਆਂ ਪਲੇਟਲੈਟਸ ਹੁੰਦੀਆਂ ਉਹਨਾਂ ਦਾ ਜਿਹੜਾ ਬੈਲੈਂਸ ਹਿੱਲ ਜਾਂਦਾ, ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਇੱਕ ਕਿਸਮ ਦੀਆਂ, ਜਿਵੇਂ ਰੈਡ ਤੇ ਵਾਈਟ ਪਲੇਟਲੈਟ। ਚਲੋ ਜੀ ਇਹ ਟੈਕਨੀਕਲ ਗੱਲਾਂ, ਇਹਨਾਂ ਨੂੰ ਵੀ ਆਪਾਂ ਛੱਡੀਏ। ਹੁਣ ਬੱਕਰੀ ਦੇ ਦੁੱਧ ਨੂੰ ਜੇ ਆਪਾਂ ਪਰਖਦੇ ਹਾਂ ਕਸੋਟੀ ਦੇ ਉੱਤੇ ਤਾਂ ਬੱਕਰੀ ਦੇ ਦੁੱਧ ਦੇ ਵਿੱਚ ਸਿਰਫ ਤੇ ਸਿਰਫ ਇੱਕ ਕੁਆਲਿਟੀ ਆ ਵੀ ਜਿਹੜਾ ਉਹਨੂੰ ਹਜ਼ਮ ਕਰਨ ਲਈ ਤੁਹਾਡੇ ਇਮਿਊਨ ਸਿਸਟਮ ਨੂੰ, ਤੁਹਾਡੀ ਬਾਡੀ ਨੂੰ ਜ਼ੋਰ ਨਹੀਂ ਲਾਉਣਾ ਪੈਂਦਾ, ਬਹੁਤ ਈਜ਼ੀ ਤੇ ਸਰਲ ਢੰਗ ਨਾਲ ਉਹ ਹਜ਼ਮ ਹੋ ਜਾਂਦਾ, ਕਿਉਂਕਿ ਥੋੜਾ ਜਿਹਾ ਖਾਰਾਪਣ ਵੀ ਹੁੰਦਾ ਤੇ ਉਹ ਹਲਕਾ ਹੁੰਦਾ। ਤੇ ਬੱਕਰੀ ਦਾ ਦੁੱਧ ਬੱਚੇ ਨੂੰ ਪਿਆਇਆ ਜਾਂਦਾ ਇਸ ਲਈ ਵੀ ਬੱਚੇ ਦਾ ਜਿਹੜਾ ਹਾਜ਼ਮ ਸਿਸਟਮ ਆ ਜਾਂ ਉਹਦਾ ਉਹ ਅਜੇ ਐਡਾ ਮਜ਼ਬੂਤ ਨਹੀਂ ਹੁੰਦਾ ਵੀ ਭਾਰੀ ਚੀਜ਼ ਖਾ ਕੇ ਉਹ ਬੱਚਾ ਔਖਾ ਹੋਵੇ, ਤਾਂ ਉਹਨੂੰ ਹਲਕੀ ਚੀਜ਼ ਬੱਕਰੀ ਦਾ ਦੁੱਧ ਦਿੱਤਾ ਜਾਂਦਾ। ਪਰ ਹੁਣ ਪਤਾ ਨੀ ਕਿਹੜੇ ਬੰਦੇ ਨੇ ਕਿੱਥੇ ਕਦੋਂ ਅਫਵਾਹ ਉਡਾਤੀ, ਹੋ ਸਕਦਾ ਬੱਕਰੀ ਵਾਲੇ ਦੇ ਦਿਮਾਗ ਚ ਆ ਗਈ ਹੋਵੇ ਇਹ ਗੱਲ, ਤਾਂ ਉਹ ਬੱਕਰੀ ਵਾਲੇ ਦਿਮਾਗ ਚ ਆਉਣ ਕਰਕੇ ਚੱਲ ਪਈ ਆ। ਤੇ ਹੁਣ ਬਠਿੰਡੇ ਦੇ ਵਿੱਚ ਨਾ ਕੱਲ ਪਤਾ ਲੱਗਿਆ ਵੀ ਥਾਂ ਥਾਂ ਤੇ ਤਾਂ ਕੰਧਾਂ ਦੇ ਉੱਤੇ ਬੋਰਡ ਲੱਗੇ ਪਏ ਆ ਵੀ ਬੱਕਰੀ ਦਾ ਦੁੱਧ ਹੋਮ ਡਿਲੀਵਰੀ ਕਰਾਉਣ ਲਈ ਕਰੋ ਜੀ ਸੰਪਰਕ ਇਸ ਮੋਬਾਈਲ ਨੰਬਰ ਤੇ। ਤੇ ਫੇਰ ਕਹਿੰਦੇ ਜਿੱਥੇ ਬੱਕਰੀਆਂ ਰੱਖਦੇ ਆ ਲੋਕ ਉੱਥੇ ਲਾਈਨਾਂ ਲੱਗੀਆਂ ਪਈਆਂ ਵੀ ਡੇਂਗੂ ਦਾ ਇਲਾਜ ਆ ਜਿਹੜਾ ਬੱਕਰੀ ਦੇ ਦੁੱਧ ਨਾਲ ਬੜਾ ਸਰਲ ਆ। ਪਰ ਉਹੀ ਗੱਲ ਆ ਜੀ, ਕਈ ਲੋਕ ਨਾ ਡਾਇਬਿਟਿਕ ਲੋਕਾਂ ਨੂੰ ਆਈ ਮਾਰ ਦਿੰਦੇ ਆ, ਆਖਣਗੇ ਲਓ ਜੀ ਤੁਸੀਂ ਨਾ ਸੂਪ ਜੂਸ ਪੀ ਲਓ ਕਰੇਲੇ ਦਾ, ਉਦੋਂ ਬਾਅਦ ਚਾਹੇ ਜਲੇਬੀਆਂ ਖਾਈ ਜਾਓ, ਤੇ ਉਹਨੂੰ ਧੱਕੇ ਨਾਲ ਜਲੇਬੀਆਂ ਖਵਾ ਦਿੰਦੇ ਆ ਤੇ ਉਹਦੀ ਇਹੋ ਜਿਹੀ ਡਾਇਬਿਟਿਕ ਵਿਗੜਦੀ ਆ, ਮੁੜ ਕੇ ਉਹਤੋਂ ਕਿਸੇ ਹਿਸਾਬ ਚ ਨਹੀਂ ਆਉਂਦੀ। ਇਹ ਚੀਜ਼ਾਂ ਹਾਂਜੀ ਇਹ ਚੀਜ਼ਾਂ ਦਾ ਜਿਹੜਾ ਕਾਰਨ ਬਣਿਆ ਹੋਇਆ ਅੱਜ ਕੱਲ ਜਿਹੜੀ ਨਵਾਂ ਅਫਵਾਹ ਦਾ ਦੌਰ ਬਣਿਆ ਹੋਇਆ, ਤੇ ਉਸ ਦੌਰ ਦੇ ਵਿੱਚ ਮੈਨੂੰ ਕੱਲ ਪਰਸੋਂ ਬੜਾ ਖੂਬਸੂਰਤ ਗੀਤ ਵੀ ਲੱਭਿਆ ਸੀਗਾ, ਤੁਸੀਂ ਟਾਈਮ ਹੋਇਆ ਜ਼ਰੂਰ ਸੁਣਾਇਓ, ਮੈਂ ਸ਼ੇਅਰ ਵੀ ਕੀਤਾ ਸੀ ਫੇਸਬੁੱਕ ਤੇ, ਇੱਕ ਬੱਕਰੀ ਵਾਲੇ ਆ ਜਿਹੜੀ ਮੰਗਾ ਖਾਣ ਬੰਨੀਓ ਬੜਾ ਖੂਬਸੂਰਤ ਲਿਖਿਆ ਤੇ ਵਧੀਆ ਗਾਇਆ ਗੀਤ ਸੀ ਉਹ, ਜਿਹੜਾ ਕਿ ਬੱਕਰੀ ਦੇ ਕਹਿੰਦਾ ਭੇਜ ਬੱਕਰੀ ਦਾ ਦੁੱਧ ਦਿਲਦਾਰ ਆ, ਕਹਿੰਦੇ ਮੈਨੂੰ ਡੇਂਗੂ ਦਾ ਬੁਖਾਰ ਹੋ ਗਿਆ, ਪਤਾ ਨੀ ਇੱਦਾਂ ਦੀ ਕੋਈ ਵਰਡਿੰਗ ਸੀ। ਸੋ ਕੁੱਲ ਮਿਲਾ ਕੇ ਦੇਖੋ ਕਿ ਦਿਨ ਆਉਂਦੇ ਆ, ਮੈਨੂੰ ਲੱਗਦਾ ਵੀ ਇੱਜੜ ਆਣਿਆਂ ਤੇ ਵੀ ਦਿਨ ਆ ਗਿਆ, ਤੇ ਹੁਣ ਅੱਜ ਮੇਰੇ ਫਾਦਰ ਸਾਹਿਬ ਨਹੀਂ ਹੈ ਤੇ ਨਹੀਂ ਮੈਂ ਉਹਨਾਂ ਨੂੰ ਸਵਾਲ ਕਰਦਾ, ਉਹਨਾਂ ਨੇ ਮੈਨੂੰ ਇੱਕ ਸਵਾਲ ਕਰਿਆ ਸੀ ਜਦੋਂ ਮੈਂ ਬੱਕਰੀਆਂ ਰੱਖਣ ਦੀ ਜਿੱਦ ਪਾਲੀ ਸੀ ਨਾ ਵੀ ਮੈਂ ਤਾਂ ਰੱਖਣੀ ਆਪਣੇ ਬਾਗ ਦੇ ਵਿੱਚ ਬੱਕਰੀਆਂ ਛੱਡਣੀਆਂ। ਦੋ ਸਾਲਾਂ ਚ ਮਿਲੀਅਨੇਅਰ ਬਣਾਤਾ। ਜਦੋਂ ਉਹਨਾਂ ਨੇ ਮੈਨੂੰ ਐਂ ਪੁੱਛਿਆ ਨਾ ਵੀ ਤੂੰ ਬੱਕਰੀਆਂ ਦਾ ਬਿਜ਼ਨਸ ਕਰਤਾ ਜਾ ਰਿਹਾ, ਮੈਨੂੰ ਐਂ ਤਾਂ ਦੱਸ ਦੇ ਵੀ ਇਹ ਕਿਹੜੀ ਕਿੱਥੋਂ ਆਊਟਪੁੱਟ ਕਿਵੇਂ ਆਊਗੀ। ਮੈਂ ਕਾਗਜ਼ ਪੈਨਸ਼ਨ ਲਿਆ ਜੀ, ਮੈਂ ਉਹਨਾਂ ਨੂੰ ਕਿਹਾ ਵੀ ਬੈਂਕ ਚ ਪੈਸੇ ਕਿੰਨੇ ਸਾਲਾਂ ਚ ਦੁੱਗਣੇ ਹੁੰਦੇ ਆ ਜੀ? ਕਹਿੰਦੇ ਜੀ 7 ਸਾਲਾਂ ਚ। ਮੈਂ ਆਖਿਆ ਜੀ 7 ਸਾਲਾਂ ਚ ਦੁੱਗਣੇ ਹੁੰਦੇ ਨਾ, ਤੇ ਇੱਕ ਬੱਕਰੀ ਸਾਲ ਚ 3 ਵਾਰੀ ਸੂੰਦੀ ਆ, 1 ਵਾਰੀ 2 ਬੱਚੇ ਦਿੰਦੀ ਆ, 6 ਬੱਚੇ ਦੇ ਤੇ, ਤੇ ਬੱਕਰੀਆਂ ਸਾਲ ਚ ਕਿੰਨੀਆਂ ਆਉਂਗੀਆਂ? 6 ਗੁਣੀਆਂ। ਤੇ 6 ਗੁਣੇ ਪੈਸੇ ਵੱਧ ਗਏ ਨਾ 1 ਸਾਲ ਚ। ਤੇ ਮੈਂ ਕਿਹਾ 30 ਸਾਲਾਂ ਚ ਤਾਂ ਪਤਾ ਨੀ, ਉਹ 100-200 ਗੁਣਾ ਵੱਧ ਜੂ ਇੱਕ ਦੂਜੇ ਨਾਲ ਜਦੋਂ ਤੁਸੀਂ ਮਲਟੀਪਲਾਈ ਕਰੀ ਜਾਓਗੇ। ਤੇ ਫਿਰ ਮੈਂ ਕਿਹਾ ਜੀ ਇੰਨੇ ਦਾ ਦੁੱਧ ਵਿਚੂ ਬਿਕੂ ਆ, ਜਿਹਦੇ ਪਨੀਰ ਬਹੁਤ ਮਹਿੰਗਾ ਬਿਕੂ, ਜੇ ਉਹ ਮੈਂ ਬਣਾ ਕੇ ਐਨ ਪ੍ਰੋਜੈਕਟ ਉਹਨਾਂ ਮੂਹਰੇ ਰੱਖਤਾ। ਤੇ ਉਹ ਪ੍ਰੋਜੈਕਟ ਸਾਰਾ ਦੇਖ ਕੇ ਮੈਨੂੰ ਜੀ ਜੀ ਕਰੀ ਗਏ ਵੀ ਹਾਂਜੀ ਹਾਂਜੀ ਠੀਕ ਆ। ਮੈਨੂੰ ਐ ਲੱਗਿਆ ਵੀ ਪੂਰੇ ਸਹਿਮਤ ਹੋ ਗਏ ਬਜ਼ੁਰਗ ਮੇਰੇ ਨਾਲ। ਤੇ ਪਰ ਐਂਡ ਤੇ ਉਹਨਾਂ ਨੇ ਇੱਕ ਡਾਇਲੋਗ ਬੋਲਿਆ, ਕਹਿੰਦੇ ਸਾਰਾ ਤੇਰਾ ਮੈਥਮੈਟਿਕਸ ਮੈਂ ਸਮਝ ਗਿਆ, ਸਾਰੀ ਕੁਛ ਬਹੁਤ ਵਧੀਆ ਚੀਜ਼ਾਂ ਤੇਰੀਆਂ ਗੱਲਾਂ, ਸਾਰੀਆਂ ਤੇਰੀਆਂ ਦਲੀਲਾਂ ਚ ਵੀ ਦਾਵਾਂ ਪੂਰੀ ਜਾਣ ਆ ਪੂਰੀ, ਕਿਸੇ ਗੱਲ ਚ ਕੋਈ ਮੈਂ ਇਹ ਨੀ ਕਹਿ ਸਕਦਾ ਵੀ ਹਾਂ ਪਨੀਰ ਵੀ ਇੰਨੇ ਨੂੰ ਕਿਲੋ ਵਿਕ ਜੂ ਆ, ਬੱਕਰੀ ਵੀ ਐ 6 ਬੱਚੇ ਦੇ ਦੂਗੀ, ਸਾਰੀਆਂ ਗੱਲਾਂ ਸਹੀ ਆ। ਪਰ ਮੇਰੀ ਇੱਕ ਸ਼ੰਕਾ ਛੋਟੀ ਜੀ, ਜੇ ਉਹਦਾ ਜਵਾਬ ਦੇ ਦੇ ਤਾਂ। ਤੇ ਮੈਂ ਫਿਰ ਕਹਿੰਦੇ, ਮੈਂ ਕਿਹਾ ਜੀ ਕੀ ਸ਼ੰਕਾ? ਕਹਿੰਦੇ ਜੀ ਦੇਖੋ ਮੈਂ ਉਸ ਟਾਈਮ ਉਹਨਾਂ ਦੀ ਉਮਰ 60 ਸਾਲ ਹੋਣੀ ਆ, ਮੈਂ ਉਹ ਕਿਹਾ ਕਹਿੰਦੇ 60 ਸਾਲ ਦਾ, ਤੇ 60 ਸਾਲ ਦਾ ਮੈਂ ਨਾ ਬਾਹਲੇ ਨੀ ਤਾਂ 500-400 ਆਜੜੀਆਂ ਨੂੰ ਤਾਂ ਜਾਣਦਾ ਹੀ ਆਪਣੇ ਪਿੰਡ ਦੇ ਏਰੀਏ ਦੇ ਆਲੇ ਦੁਆਲੇ ਦੇ ਹੋਰ ਜੜਾਂ ਵਾਲਿਆਂ ਨੂੰ। ਮੈਂ ਅੱਜ ਤੱਕ ਕਿਸੇ ਆਜੜੀ ਦੇ ਨਾ ਕੋਠੀ ਪਾਈ ਨੀ ਦੇਖੀ, ਤੂੰ ਤਾਂ 50 ਬੱਕਰੀਆਂ ਲਿਆ, ਉਹਨਾਂ ਕੋਲ 200-200 ਹੁੰਦੀਆਂ।
ਉਹਨਾਂ ਨੇ ਇਹ ਨੀ ਵੇਖਿਆ ਉਹ ਕੱਲੇ ਬੱਕਰੀਆਂ ਚਾਰੀ ਜਾਂਦੇ ਅਜੇ ਤੱਕ?
ਮੈਨੂੰ ਕਿਸੇ ਆਜੜੀ ਦੇ ਅੱਜ ਤਾਈ ਕੋਠੀ ਪਾਈ ਨੀ ਦੇਖੀ, ਮੈਂ ਤਾਂ ਮੇਰੀ ਇੰਨੀ ਕੀ ਸ਼ੰਕਾ ਦੂਰ ਕਰ ਦੇ, ਬਾਕੀ ਤੇਰੀ ਮਰਜ਼ੀ ਆ ਭਾਈ, ਜਿਵੇਂ ਕਹੇਗਾ ਮੈਂ ਤਾਂ ਕਰ ਲੂੰਗਾ। ਕਈ ਵਾਰੀ ਐਸੀ ਪਲਾਨ ਦੇ ਬਜ਼ੁਰਗ
ਮਿੰਟੂ ਜੀ, ਪਰ ਇਹ ਗੱਲ ਹੋਈ ਸੀਗੀ ਸਾਡੇ ਇੱਥੇ ਆਏ ਸੀ ਸਾਡੇ ਦੋਸਤ ਨੇ, ਉਹ ਪੁਲਿਸ ਚ ਕੰਮ ਕਰਦੇ ਨੇ, ਤੇ ਉਹਨਾਂ ਕੋਲ ਕਿਤੇ ਮੈਂ ਤੁਹਾਡੀ ਗੱਲ ਹੱਸਣ ਆਇਆ ਪਿੱਛੇ ਗਿਆ ਇੰਡੀਆ। ਉਹ ਕਹਿੰਦੇ ਮੈਂ ਗਾਂਹ ਸੁਣਾਤੀ, ਜਿਦਾਂ ਹੁੰਦੀ ਆ ਗਾਂਹ ਤੇ ਗਾਂਹ। ਹੁਣ ਦੇਖੋ ਕਹਿੰਦੇ ਉਹ ਸਾਡੇ ਨਾਲ ਇੱਕ ਮੁੰਡਾ ਕੰਮ ਕਰਦਾ ਹੁੰਦਾ ਸੀ, ਤੇ ਉਹਦੇ ਕੋਲ ਥੋੜੀ ਜ਼ਮੀਨ ਸੀਗੀ ਨਾਲੇ ਪਿੰਡ ਮੋਹਾਲੀ ਦੇ ਕੋਲ, ਤੇ ਕਹਿੰਦੇ ਉਹ ਜਾ ਕੇ ਕਹਿੰਦਾ ਮੈਨੂੰ 6 ਮਹੀਨਿਆਂ ਬਾਅਦ ਦੇਖਿਆ, ਕਹਿੰਦਾ ਉਹ 15-20 ਬੱਕਰੀਆਂ ਕਰੀ ਬੈਠਾ। ਉਹ ਪਰ ਕਹਿੰਦਾ ਜੀ ਉਹ ਤਾਂ ਬੜਾ ਖੁਸ਼ ਸੀਗਾ, ਕਹਿੰਦੇ ਥੋੜੀਆਂ ਲਈਆਂ ਸੀ ਦੇਖੋ, ਕਹਿੰਦਾ ਆਹ ਤਾਂ ਬਿਜ਼ਨਸ ਏ ਬਹੁਤ ਵਧੀਆ। ਪਰ ਕੁਲਵਿੰਦਰ ਧਾਲੀਵਾਲ ਕਹਿੰਦੇ ਖਾਰ ਖਾ ਰਹੇ ਆ ਮਿੰਟੂ ਭਾਜੀ, ਕਹਿੰਦੇ ਉਹਨਾਂ ਨੇ ਹੁਣ ਬੇਇੱਜ਼ਤੀਆਂ ਤੇ ਲੋਕਾਂ ਦਾ ਬਿਜ਼ਨਸ ਨੀ ਚੱਲਣ ਦਿੰਦੇ। ਮਿੰਟੂ ਜੀ ਫਿਰ ਉਹ ਗੀਤ ਸੁਣੀਏ, ਗੀਤ ਵੈਸੇ ਬਹੁਤ ਕੁਛ ਕਹਿ ਰਿਹਾ ਉਹ, ਮੈਨੂੰ ਲੱਗਦਾ ਹੀਰ ਦੀ ਤਰਜ਼ ਤੇ ਆ ਉਹ।
ਜੀ 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 ਉਹ ਤਰਜ ਕੋਈ ਹੈ ਤੇ, ਪਰ ਮੁਸਲਮਾਨ ਮੁੰਡਾ ਮੰਗਾ ਖਾਨ ਉਹਨਾਂ ਨੂੰ ਵਿਸ਼ੇਗ ਹੀ ਹੈ ਜੀ, ਗਾਉਣ ਦਾ ਬਹੁਤ ਸੋਹਣਾ ਗਾਇਆ ਮੈਨੂੰ ਕੱਲ ਨਾ ਸਪੈਸ਼ਲ ਬਾਈ ਹਰਦੇਵ ਮਾਈ ਨੰਗਲ ਦਾ ਵੀ ਸੁਨੇਹਾ ਆਇਆ, ਫੋਨ ਆਇਆ, ਉਹ ਕਹਿੰਦੇ ਬਾਈ ਕਹਿੰਦੇ ਯਾਰ ਮੁੰਡੇ ਨੇ ਬਹੁਤ ਸੋਹਣਾ ਨਵਾਇਆ ਤੇ ਵਧੀਆ ਗਾਇਆ, ਤੇ ਮੈਂ ਤਾਂ ਇੱਕ ਸ਼ੁਗਰ ਦੇ ਵਿੱਚ ਹੀ ਉਹ ਸਾਂਝਾ ਕੀਤਾ ਸੀ। ਚਲੋ ਜੀ ਸੁਣਦੇ ਆ ਗੀਤ, ਤੇ ਗੀਤ ਤੋਂ ਮੈਨੂੰ ਹੁਣ ਦਿਓ ਜੀ ਇਜਾਜ਼ਤ, ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਨਾ ਇੱਕ ਆਪਾਂ ਕੋਸ਼ਿਸ਼ ਕਰਨੀ ਆ, ਇੱਕ ਅਹਿਮ ਸ਼ਖਸ ਨਾਲ ਆਪਾਂ ਗੱਲਬਾਤ ਕਰਾਉਣੀ ਆ ਸਿੱਧੂ ਸਾਹਿਬ, ਇੱਕ ਸੀਰੀਅਸ ਮਸਲਾ ਜਿਹੜਾ ਕਿ ਜਿਹਦੇ ਚ ਜਿਵੇਂ 84 ਦੇ ਵਿੱਚ ਅਸੀਂ ਅਕਸਰ ਇਹ ਗੱਲ ਸੁਣਦੇ ਆਏ ਆ ਵੀ ਜਗਦੀਸ਼ ਟਾਈਟਲਰ ਅੱਜ ਕੱਲ ਭਗਤ ਜਾਂ ਹੋਲਾ ਉਹਨਾਂ ਨੇ ਪਲਾਨਿੰਗ ਬਣਾ ਕੇ ਸਾਰਾ ਸਿੱਖਾਂ ਦਾ ਜਿਹੜਾ ਜੈਨੋਸਾਈਡ ਜਾਂ ਕਤਲੇਆਮ ਕੀਤਾ ਸੀ, ਉਸ ਪਲਾਨਿੰਗ ਦਾ ਨਾ ਇੱਕ ਚਸ਼ਮਦੀਦ ਗਵਾਹ ਪਿਛਲੇ ਕਾਫੀ ਸਾਲਾਂ ਤੋਂ ਆਸਟ੍ਰੇਲੀਆ ਚ ਰਹਿ ਰਿਹਾ, ਤੇ ਉਹ ਬਹੁਤ ਰਿਕੁਐਸਟ ਕਰ ਰਿਹਾ ਵੀ ਮੈਨੂੰ ਕਿਤੇ ਮਰਜ਼ੀ ਗਵਾਹੀ ਦਵਾਓ ਜੇ ਮੇਰੀ ਸਿਕਿਉਰਿਟੀ ਦੀ ਤੁਸੀਂ ਕਲੀਅਰ ਕਰਕੇ, ਤੇ ਮੈਂ ਉਹ ਉਸ ਟਾਈਮ ਉੱਥੇ ਮੌਜੂਦ ਸੀ। ਸੋ ਬੜੀ ਅਹਿਮ ਇੰਟਰਵਿਊ ਹੋਊਗੀ ਜੀ ਕੱਲ ਨੂੰ, ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਰੇਡੀਓ ਦੇ ਉੱਤੇ ਲੰਮਾ ਚੌੜਾ ਟਾਈਮ ਲੈ ਕੇ ਉਹਨਾਂ ਦੀ ਸਾਰੀ ਜਿਹੜੀ ਉਹਨਾਂ ਨੇ ਕੋਲੋਂ ਦੇਖੀ ਅੱਖੀ ਦੇਖੀ ਵਾਰਦਾਤ, ਕਿਉਂਕਿ ਉਸ ਟਾਈਮ ਉਹ ਕਹਿੰਦੇ ਮੈਂ ਖੁਦ ਕਾਂਗਰਸ ਨਾਲ ਜੁੜਿਆ ਹੋਇਆ ਸੀ, ਤੇ ਕਹਿੰਦੇ ਲੋਕ ਤਾਂ ਕਹਿੰਦੇ ਨਾ ਮੈਂ 3 ਮੀਟਰ ਖੜਾ ਸੀ 2 ਮੀਟਰ ਖੜਾ ਸੀ, ਕਹਿੰਦੇ ਮੈਂ 4 ਬੰਦਿਆਂ ਦੇ ਕੋਲੇ 3 ਫੁੱਟ ਦੇ ਦਾਇਰੇ ਚ ਖੜਾ ਸੀਗਾ ਜਦੋਂ ਇਹ ਸਾਰੀ ਗੱਲਬਾਤ ਹੋਈ। ਸੋ ਉਹ ਕਿਤੇ ਵੀ ਕਹਿਣ ਨੂੰ ਤਿਆਰ ਆ, ਕਿਤੇ ਵੀ ਬੋਲਣ ਨੂੰ ਤਿਆਰ ਆ। ਸੋ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਸਾਡੇ ਬਾਈ ਜਗਜੋਤ ਸਿੰਘ ਹੋਰਾਂ ਦੇ ਥਰੂ, ਤੇ ਉਹਨਾਂ ਨੇ ਹੁਣ ਮੰਨਿਆ ਸਾਡੇ ਨਾਲ ਆਉਣ ਲਈ ਰੇਡੀਓ ਤੇ,
ਬਹੁਤ ਸੋਹਣੀ ਆਵਾਜ਼ ਆ, ਤੇ ਇਸ ਤੋਂ ਬਾਅਦ ਆਪਾਂ ਇੱਕ ਇੰਟਰਵਿਊ ਕਰਨੀ ਆ। ਮਿੰਟੂ ਜੀ ਮਿਲਦੇ ਆ ਫਿਰ ਕੱਲ ਦੇ ਪ੍ਰੋਗਰਾਮ ਚ, ਵੈਸੇ ਤੁਹਾਨੂੰ
ਸ਼ੁਕਰੀਆ।
ਤਾਈਓ ਮਿਸ ਕਾਲਾ ਬਿੰਦੇ ਚੱਟੇ ਮਾਰਾਂ ਡੇਂਗੂ ਨਾਲ ਸੈੱਲ ਕੱਟ ਗਏ, ਦੁੱਧ ਬੱਕਰੀ ਦਾ ਪੇਜ ਦਿਲ ਤਾਰਾ ਡੇਂਗੂ ਨਾਲ ਸੈੱਲ ਕੱਟ ਗਏ, ਨੀ ਰਾਂਝੇ ਨੇ ਸੀ ਮੱਝਾਂ ਚਾਰੀਆਂ, ਓ ਮੈਂ ਤਾਂ ਬੱਕਰੀਆਂ ਤੇਰੇ ਪਿੱਛੇ ਚਾਰਾਂ, ਜਦੋਂ ਤੇਰਾ ਚਿੱਤ ਕਰੂਗਾ ਲੈ ਕੱਢ ਕੇ ਰਕਨ ਆਪੇ ਤਾਰਾ ਜਦੋਂ ਤੇਰਾ ਚਿੱਤ ਕਰੂਗਾ। ਕੱਲ ਸੀ ਮੈਂ ਗਈ ਸ਼ਹਿਰ ਨੂੰ ਮੈਨੂੰ ਸ਼ੱਕ ਸੀ ਤਾਂ ਟੈਸਟ ਕਰਾਇਆ ਤੇ ਟਾਈਮ ਨਾਲ ਰਿਪੋਰਟ ਮਿਲ ਗਈ ਵਿੱਚ ਡੇਂਗੂ ਦਾ ਬੁਖਾਰ ਉਹਦੇ ਆਇਆ ਨਸਾਂ ਵਿੱਚ ਬੈਠਿਆ ਪਿਆ ਜਿਵੇਂ ਰਚਦੇ ਹੱਡਾਂ ਦੇ ਵਿੱਚ ਪਾਰਾ ਡੇਂਗੂ ਨਾਲ ਸੈੱਲ ਕੱਟ ਗਏ ਦੁੱਧ ਬੱਕਰੀ ਦਾ ਪੇਜ ਦਿਲਦਾਰਾ ਡੇਂਗੂ ਨਾਲ ਸੈੱਲ ਕੱਟ ਗਏ ਉਹ ਕਰੋ ਕਰੀ ਫੈਲਿਆ ਪਿਆ ਭਾਵੇਂ ਪੇਂਡੂ ਤੇਰੇ ਕਾਨੇ ਭਾਵੇਂ ਸ਼ਹਿਰੀ ਡੇਂਗੂ ਦੀ ਬਿਮਾਰੀ ਬੱਲੀਏ ਇਹ ਤਾਂ ਇਸ਼ਕੇ ਦੇ ਰੋਗ ਤੋਂ ਵੀ ਭੈੜੀ ਪਤਾ ਤੇਰਾ ਲੈਣ ਆਉਂਗਾ ਉਹ ਮੈਨੂੰ ਦੱਸ ਦੇ ਕਦੋਂ ਮੈਂ ਗੇੜਾ ਮਾਰਾਂ ਜਦੋਂ ਤੇਰਾ ਚਿੱਤ ਕਰੂਗਾ ਲੈ ਜੀ ਕੱਢ ਕੇ ਰਕਾਨੇ ਆਪੇ ਤਾਰਾਂ ਜਦੋਂ ਤੇਰਾ ਚਿੱਤ ਕਰੂਗਾ ਉਹ ਤੂੰ ਵੀ ਜਮਾ ਭੁੱਲ ਬਹਿ ਗਿਆ ਤੈਨੂੰ ਯਾਦ ਨੀ ਚੰਦਰ ਆਈ ਬੇਅੰਤ ਦੇ ਰੁਪਈਏ ਲੱਗ ਗਏ ਕੰਮ ਕਰਦੀ ਨਾ ਦਿਸੇ ਕੋਈ ਦਵਾਈ ਅੰਤ ਦੇ ਰੁਪਈਏ ਲੱਗ ਗਏ ਕੰਮ ਕਰਦੀ ਨਾ ਦਿਸੇ ਕੋਈ ਦਵਾਈ ਸਾਰਾ ਗੋਲੀ ਗੱਪਾ ਚੱਕ ਕੇ ਉਹ ਦਿਲ ਕਰਦਾ ਰੂੜੀ ਦੇ ਉੱਤੇ ਮਾਰਾਂ ਡੇਂਗੂ ਨਾਲ ਸੈੱਲ ਕੱਟ ਗਏ ਦੁੱਧ ਬੱਕਰੀ ਦਾ ਪੇਜ ਦਿਲਦਾਰਾ ਡੇਂਗੂ ਨਾਲ ਸੈੱਲ ਕੱਟ ਗਏ ਕਾਦੀਆਂ ਦਵਾਈਆਂ ਬੱਲੀਏ ਘਰ ਖਾ ਲੈਂਦੇ ਲੁੱਟ ਕੇ ਲੁਟੇਰੇ ਉਹ ਮਿੱਤਰਾਂ ਦੀ ਬੱਕਰੀ ਦਾ ਦੁੱਧ ਤੋੜ ਦੂਰ ਕਾਨੇ ਦੁੱਖ ਤੇਰੇ ਮੰਗਾ ਖਾਨ ਤੇਰੇ ਤੂੰ ਬਿਨਾ ਹਾਏ ਮੰਗਾ ਖਾਨ ਹਰੀ ਗੜਨੀ ਕਹਿੰਦਾ ਮਰ ਮਰ ਬਖ ਤੂੰ ਗੁਜ਼ਾਰਾ ਜਦੋਂ ਤੇਰਾ ਚਿੱਤ ਕਰੂਗਾ ਉਹ ਲੈ ਜੀ ਕੱਢ ਕੇ ਰਕਾਨੇ ਆਪੇ ਤਾਰਾ ਜਦੋਂ ਤੇਰਾ ਚਿੱਤ ਕਰੂਗਾ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਚੱਲ ਰਿਹਾ ਤੇ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਸੋ ਦੋਸਤੋ ਮੈਂ ਲਾਈਵ ਬਲੌਗ ਦੇ ਉੱਤੇ ਕੁਝ ਫੋਟੋਆਂ ਸਾਂਝੀਆਂ ਕਰਕੇ ਹਟਿਆ ਤੇ ਇਸ ਦੇ ਵਿਚ ਗ੍ਰਿਫਿਤ ਗੁਰੂ ਘਰ ਦੀਆਂ ਫੋਟੋਆਂ ਜਿਹੜੀਆਂ ਨੇ ਰਾਤ ਦੀਆਂ ਅਵਤਾਰ ਸੰਧੂ ਹੁਣਾਂ ਨੇ ਭੇਜੀਆਂ ਸਨ ਉਹ ਸਾਂਝੀਆਂ ਕੀਤੀਆਂ ਤੇ ਕਹਿੰਦੇ ਨੇ ਕਿ ਮੰਡੇ ਨੂੰ ਮਿੰਟੂ ਭਾਜੀ ਨੂੰ ਵੀ ਉਨ੍ਹਾਂ ਦੇ ਫਾਰਮ ਤੇ ਮਿਲੇ ਸੀ ਫੋਟੋਆਂ ਦੇਖੋ ਜੀ ਕਿਆ ਬਾਤ ਹੈ ਬਹੁਤ ਸੋਹਣੀਆਂ ਫੋਟੋਆਂ ਨੇ ਔਰ ਮੈਂ ਆਪਣੇ ਫੇਸਬੁੱਕ ਤੇ ਵੀ ਇਸ ਚੋਂ ਫੋਟੋ ਇਕ ਸਾਂਝੀ ਕੀਤੀ ਆ ਹੋਰ ਬਹੁਤ ਸਾਰੇ ਸੱਜਣ ਜੁੜੇ ਨੇ ਅੰਮ੍ਰਿਤਪਾਲ ਮਨਿਹਾਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ ਸਤਿ ਸ੍ਰੀ ਅਕਾਲ ਜੀ ਤੇ ਹਰਪ੍ਰੀਤ ਸਿੰਘ ਨਿਊ ਕਾਸਲ ਵਾਲੇ ਇਕ ਗੀਤ ਸੁਣਨਾ ਚਾਹੁੰਦੇ ਨੇ ਗੀਤ ਮੈਂ ਕਿਉਂ ਕੀਤਾ ਹੋਇਆ ਤੁਹਾਨੂੰ ਬੜੀ ਛੇਤੀ ਹੀ ਸੁਣਾਵਾਂਗੇ ਅੱਜ ਦੇ ਹੀ ਪ੍ਰੋਗਰਾਮ ਦੇ ਵਿਚ ਤੇ ਜਗਤਾਰ ਭਾਜੀ ਤੇ ਹੋਰ ਸੱਜਣ ਸਾਡੇ ਨਾਲ ਜੁੜਦੇ ਨੇ ਰਵੀ ਰਥੌੜ ਜੀ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਮਪ੍ਰੀਤ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਪਰਥ ਤੋਂ ਬੁਲਾ ਰਹੇ ਨੇ ਰਣਜੀਤ ਸਿੰਘ ਮੁਦਕੀ ਉਹ ਵੀ ਫਤਿਹ ਬੁਲਾ ਰਹੇ ਨੇ ਬਿੱਟੂ ਬੋਪਰ ਐ ਮਲਡੂਰਾ ਵਾਲੇ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ ਗੌਰਵ ਸ਼ਰਮਾ ਵੀ ਪ੍ਰੋਗਰਾਮ ਸ਼ਾਮਲ ਹੋ ਚੁੱਕੇ ਨੇ ਤੇ ਕੁਲਵਿੰਦਰ ਢਿੱਲੋਂ ਗੋਲਡ ਕੋਸਟ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਕੱਲ ਨੂੰ 12 ਵਜੇ ਟਾਕਿੰਗ ਪੰਜਾਬ ਵਾਲਾ ਵੀਰ ਸੁਰਿੰਦਰ ਸਿੰਘ ਆ ਰਿਹਾ ਜੀ ਗੋਲਡ ਕੋਸਟ ਕਿਰਪਾ ਕਰਕੇ ਸ਼ੇਅਰ ਕਰ ਦਿਓ ਹਾਂਜੀ ਮੈਂ ਇਹ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਹਾਂ ਤੇ ਉਨ੍ਹਾਂ ਦੇ ਕੰਮ ਤੇ ਸ਼ਾਇਦ ਆਉਣਗੇ ਸਾਰੇ ਉੱਥੇ ਮਿਲ ਸਕਦੇ ਨੇ ਸੋ ਇਹ ਮੈਂ ਸ਼ੇਅਰ ਕਰ ਦਿੰਦਾ ਇਨਫੋਰਮੇਸ਼ਨ ਤੇ ਪਰ ਜਿਹੜੀ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਕਰਾਉਣ ਜਾ ਰਿਹਾ ਤੁਸੀਂ ਸਾਰੇ ਜਾਣਦੇ ਹੋਵੋਗੇ ਗੁਰਪ੍ਰੀਤ ਗਿੱਲ ਕੈਨਬਰਾ ਵਾਲੇ ਹਰਮਨ ਰੇਡੀਓ ਤੇ ਸ਼ੁਰੂ ਤੋਂ ਸਾਡੇ ਨਾਲ ਨੇ ਤੇ ਉਨ੍ਹਾਂ ਦੀਆਂ ਗੱਲਾਂ ਬਾਤਾਂ ਦਾ ਤੁਸੀਂ ਆਨੰਦ ਮਾਣਦੇ ਰਹਿੰਦੇ ਹੋ ਤੇ ਉਹ ਅਕਸਰ ਜ਼ਿਕਰ ਕਰਦੇ ਕਿ ਉਹਨਾਂ ਦੇ ਬ੍ਰਦਰ ਇੰਡੀਆ ਦੇ ਵਿੱਚ ਨੇ, ਪੁਲਿਸ ਡਿਪਾਰਟਮੈਂਟ ਚ ਨੇ, ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਦੀ ਗੱਲ ਕਰਦੇ ਆ ਤਾਂ ਉਹ ਅਕਸਰ ਦੱਸ ਦਿੰਦੇ ਕਿ ਉਹ ਸਪੋਰਟਸਮੈਨ ਨੇ, ਤੇ ਉਹਨਾਂ ਦੀ ਫੋਟੋਆਂ ਨਹੀਂ ਦੇਖੀਆਂ ਅਜੇ ਤੱਕ ਕਿਸੇ ਨੇ, ਪਰ ਮੈਂ ਅੱਜ ਸ਼ੇਅਰ ਕਰਾਂਗਾ। ਤੇ ਉਹ ਰੈਸਲਿੰਗ ਕਰਦੇ ਨੇ, ਤੇ ਪਿੱਛੇ ਜੇ ਆਲ ਇੰਡੀਆ ਪੁਲਿਸ ਗੇਮਸ ਹੋ ਕੇ ਹਟੀਆਂ ਨੇ ਪੁਣੇ ਦੇ ਵਿੱਚ ਮਹਾਰਾਸ਼ਟਰ ਚ, ਤੇ ਉਥੇ ਉਹਨਾਂ ਨੇ ਕਾਫੀ ਮਤਲਬ ਹਾਈ ਲੈਵਲ ਤੱਕ ਉਹਨਾਂ ਨੇ ਕੰਪੀਟ ਕੀਤਾ, ਤੇ ਮੈਂ ਉਹਨਾਂ ਨੂੰ ਅੱਜ ਨਾਲ ਲੈਣਾ ਚਾਹਾਂਗਾ ਤੇ ਉਹਨਾਂ ਤੋਂ ਪੁੱਛਾਂਗਾ। ਤੇ ਮੈਂ ਵੀ ਦੱਸਦਾ ਕਿ ਉਹ ਕੇਸ ਧਾਰੀ ਦਸਤਾਰਧਾਰੀ ਪਲੇਅਰ ਨੇ ਜਿਹੜੇ ਕਿ ਪੂਰੇ ਸਰੂਪ ਦੇ ਵਿੱਚ ਨੇ, ਤੇ ਆਪਣੇ ਸਰੂਪ ਨੂੰ ਕਾਇਮ ਰੱਖਦੇ ਹੋਏ ਸਪੋਰਟਸ ਖੇਡਦੇ ਨੇ। ਤੇ ਸੋ ਮੈਂ ਰਾਜਵੀਰ ਉਹਨਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਰਾਜਵੀਰ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਚ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਵਾਗਤ ਹੈ। ਤੇ ਵੈਸੇ ਤਾਂ ਵੱਡਾ ਤੜਕਾ ਹੋ ਰਿਹਾ ਤੁਹਾਡੇ, ਪਲੇਅਰਾਂ ਨੂੰ ਤਾਂ ਵੈਸੇ ਕੋਈ ਦਿੱਕਤ ਨਹੀਂ ਹੁੰਦੀ ਉੱਠਣ ਦੀ, ਕੋਈ ਦਿੱਕਤ ਤਾਂ ਨਹੀਂ ਹੋਈ ਤੁਹਾਨੂੰ, ਅਸੀਂ ਠਾਲ ਲਿਆ ਤੁਹਾਨੂੰ ਸਵੇਰ ਸਵੇਰ?
ਨਾ ਜੀ ਨਾ, ਯੂਜ਼ ਤੋਂ ਹੀ ਹੁੰਦੇ ਆ, ਰੋਜ਼ ਦੀ ਰੋਜ਼ ਸਾਡਾ ਬਣਿਆ ਹੋਇਆ ਇਸ ਟਾਈਮ ਉੱਠਣ ਦਾ।
ਹਾਂਜੀ ਹਾਂਜੀ। ਤੇ ਤੁਸੀਂ ਇਹ ਦੱਸੋ ਕਿ ਕਿੰਨੇ ਵਜੇ ਉੱਠ ਕੇ ਤੁਸੀਂ ਪ੍ਰੈਕਟਿਸ ਕਰਦੇ ਹੋ, ਕਿਉਂਕਿ ਤੁਸੀਂ ਰੈਸਲਿੰਗ ਕਰਦੇ ਹੋ ਨਾ, ਮੇਨ ਤਾਂ ਤੁਹਾਡੀ ਸਪੋਰਟਸ ਰੈਸਲਿੰਗ ਹੈ ਹਨਾ?
ਹਾਂਜੀ ਹਾਂਜੀ, ਮੇਰੀ ਰੈਸਲਿੰਗ ਹੈ ਜੀ 65 ਕੇਜੀ ਫ੍ਰੀ ਸਟਾਈਲ ਤੇ 67 ਕੇਜੀ ਗ੍ਰੀਕ ਰੋਮਨ।
ਓਕੇ,
ਦੋਨੇ ਸਟਾਈਲ ਮੈਂ ਖੇਡਦਾ।
ਓਕੇ,
ਤੇ ਰੋਜ਼ ਦਾ ਸਾਡਾ ਹੈਗਾ ਜੀ 5 ਵਜੇ ਉੱਠਣ ਦਾ
ਜੀ,
ਤੇ ਉਸ ਤੋਂ ਬਾਅਦ ਸਾਡਾ 5 ਵਜੇ ਉੱਠ ਕੇ ਤੇ 6 ਕੁ ਵਜੇ ਸਾਡੀ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਹੈ ਜੀ।
ਜੀ,
6 ਤੋਂ ਲੈ ਕੇ ਤੇ 9 ਵਜੇ ਤੱਕ ਹਸਪਤਾਲ ਲੱਗੇ ਰਹੀਦਾ ਜੀ।
ਜੀ, ਸੋ ਤੁਸੀਂ ਪੁਲਿਸ ਚ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ, ਕਿੰਨੀ ਦੇਰ ਤੋਂ ਭਰਤੀ ਹੋ?
ਮੈਂ 2004 ਚ ਭਰਤੀ ਹੋਇਆ ਸੀਗਾ ਜੀ।
ਜੀ, ਤੇ
ਉਦੋਂ ਮੈਂ 60 ਕੇਜੀ ਚ ਫ੍ਰੀ ਸਟਾਈਲ ਚ ਭਰਤੀ ਹੋਇਆ ਸੀ।
ਅੱਛਾ, ਤੁਸੀਂ ਐਜ਼ ਅ ਸਪੋਰਟਸਮੈਨ ਭਰਤੀ ਹੋਏ ਸੀ?
ਹਾਂਜੀ ਹਾਂਜੀ, ਐਜ਼ ਅ ਸਪੋਰਟਸਮੈਨ ਜੀ।
ਜੀ, ਸੋ ਮੈਂ ਫੋਟੋਆਂ ਦੇਖ ਰਿਹਾ ਤੁਹਾਡੀਆਂ, ਤੇ ਮੈਂ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰ ਰਿਹਾ ਲਾਈਵ ਬਲੌਗ ਦੇ ਉੱਤੇ, ਤੇ ਤੁਸੀਂ ਪੂਰੇ ਸਰੂਪ ਦੇ ਵਿੱਚੋਂ, ਖਾਸ ਕਰਕੇ ਰੈਸਲਿੰਗ ਦੇ ਵਿੱਚ ਕਈ ਇਹ ਧਾਰਨਾ ਬਣਾ ਲੈਂਦੇ ਕਿ ਸਰੂਪ ਦੇ ਕਾਰਨ ਕੋਈ ਵਾਧਾ ਆਉਂਦੀ ਹੋਊਗੀ, ਕੋਈ ਦਿੱਕਤ ਆਉਂਦੀ ਹੋਊਗੀ, ਤੁਹਾਨੂੰ ਕੋਈ ਇੱਦਾਂ ਦੀ ਪਰੇਸ਼ਾਨੀ ਤਾਂ ਨਹੀਂ ਆ ਰਹੀ?
ਨਹੀਂ, ਕੋਈ ਪਰੇਸ਼ਾਨੀ ਨਹੀਂ ਜੀ। ਮੈਂ 1996 ਤੋਂ ਸ਼ੁਰੂ ਹੋਇਆ
ਜੀ
ਰੈਸਲਿੰਗ ਕਰਨੀ
ਜੀ,
ਤੇ ਮੈਨੂੰ ਕੋਈ ਵੀ ਅੱਜ ਤੱਕ ਇੱਦਾਂ ਦੀ ਦਿੱਕਤ ਨਹੀਂ ਆਈ ਵੀ ਮੈਨੂੰ ਕੋਈ ਜੂੜੇ ਦੀ ਕੋਈ ਪ੍ਰੋਬਲਮ ਆਈ ਹੋਵੇ ਜਾਂ ਦਾੜੀ ਦੀ ਕੋਈ ਪ੍ਰੋਬਲਮ ਆਈ ਹੋਵੇ। ਬਸ ਇਹ ਸਮਝ ਲੋ ਵੀ ਆਪਾਂ ਜਿੰਨੀ ਵਾਰੀ ਵੀ ਤੁਰੇ ਆ, ਸਤਿਗੁਰੂ ਦਾ ਓਟ ਆਸਰਾ ਲੈ ਕੇ ਤੁਰੇ ਆ, ਕਦੀ ਵੀ ਕੋਈ ਦਿੱਕਤ ਨਹੀਂ ਆਈ।
ਅੱਛਾ, ਫੋਟੋਆਂ ਚ ਦਿਖਾਈ ਦੇ ਰਿਹਾ ਕਿ ਤੁਸੀਂ ਬਾਲਾਂ ਨੂੰ ਪ੍ਰੋਪਰ ਉਹਦੇ ਪਰ ਬੰਨਦੇ ਹੋ, ਤੇ ਇਹ ਰਿਕੁਆਇਰਮੈਂਟ ਹੈ ਮਤਲਬ ਰੈਸਲਿੰਗ ਦੀ ਜਾਂ ਨਹੀਂ?
ਹਾਂਜੀ ਹਾਂਜੀ, ਇਹ ਤਾਂ ਫਿਰ ਵੀ ਉਹ ਮੈਂ ਇੱਕ ਤਾਂ ਪਹਿਲਾਂ ਪਟਕਾ ਬੰਨਦਾ, ਨਾਰਮਲ ਜਿਹੜਾ ਪਟਕਾ ਹੁੰਦਾ ਹੀ ਹੈ ਜੀ।
ਅੱਛਾ ਜੀ,
ਉਹਦੇ ਉੱਤੇ ਮੈਂ ਇੱਕ ਕੱਪੜੇ ਦੀ ਕੈਪ ਸਵਾਈ ਹੋਈ ਹੈ
ਜੀ,
ਤੇ ਜਿਹਦੇ ਨਾਲ ਮੇਰੇ ਮਤਲਬ ਪ੍ਰੋਪਰ ਜੂੜਾ ਜਿਹੜਾ ਆ ਉਹ ਪ੍ਰੋਪਰ ਬੰਨ ਹੋ ਜਾਂਦਾ
ਜੀ,
ਕੋਈ ਉਹਦੇ ਵਿੱਚ ਮੈਨੂੰ ਦਿੱਕਤ ਨਹੀਂ ਆਉਂਦੀ, ਖੁੱਲਦਾ ਨੀ
ਜੀ,
ਕਿਉਂਕਿ ਤੁਹਾਨੂੰ ਪਤਾ ਰੈਸਲਿੰਗ ਗੇਮ ਏਦਾਂ ਦੀ ਆ, ਉਹ ਸ਼ੁਰੂ ਹੀ ਧੌਣ ਤੋਂ ਹੁੰਦੀ ਆ, ਕਚਾਈ ਤੋਂ ਹੁੰਦੀ ਆ,
ਬਿਲਕੁਲ
ਹੱਥ ਮਿਲਾਉਂਦੇ ਸਾਰ ਹੀ ਪਹਿਲਾਂ ਹੱਥ ਧੌਣ ਤੇ ਵੱਜਦਾ।
ਤੇ ਜਦੋਂ ਮੈਨੂੰ ਇਹ ਦੱਸਿਓ ਵੀ ਜਦੋਂ ਪਹਿਲਾਂ ਹੱਥ ਧੌਣ ਤੇ ਵੱਜਦਾ ਤੇ ਜਿਹੜਾ ਤੁਹਾਡਾ ਵਿਰੋਧੀ ਹੁੰਦਾ ਤੇ ਉਹਦੇ ਜ਼ੋਰ ਦਾ ਫਿਰ ਉੱਥੋਂ ਹੀ ਪਤਾ ਲੱਗ ਜਾਂਦਾ, ਧੌਣ ਤੇ ਹੱਥ ਵੱਜਣ ਤੋਂ ਜਾਂ ਕੋਈ ਹੋਰ ਪੈਰਾਮੀਟਰ ਹੁੰਦੇ ਨੇ,
ਉਹਦੇ ਜ਼ੋਰ ਦਾ ਉਦੋਂ ਪਤਾ ਲੱਗਦਾ ਜਦੋਂ ਅਸੀਂ ਉਹਦੀ ਧੌਣ ਤੇ ਮਾਰੀਦਾ।
ਅੱਛਾ, ਉਹ ਕਿਵੇਂ?
ਦੇਖੋ ਉਹਨੇ ਜਦੋਂ ਮੇਰੀ ਧੌਣ ਤੇ ਮਾਰਨਾ, ਮੇਰਾ ਉਹਨੂੰ ਮੇਰਾ ਬੈਲੈਂਸ ਪਤਾ ਲੱਗ ਜਾਣਾ ਵੀ ਕਿੰਨੇ ਕੁ ਬੈਲੈਂਸ ਹੈਗਾ ਇਹਦੇ ਪੈਰਾਂ ਚ।
ਅੱਛਾ,
ਇਧਰੋਂ ਜਦੋਂ ਅਸੀਂ ਇਧਰੋਂ ਦੂਜਾ ਹਮਲਾ ਕਰਨਾ, ਸਾਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਉਹਦੇ ਪੈਰਾਂ ਵਿਚ ਬੈਲੈਂਸ ਹੈਗਾ
ਜੀ ਜੀ,
ਠੀਕ ਨੀ, ਕਿਉਂਕਿ ਸਟਾਰਟਿੰਗ ਹੀ ਇੱਥੋਂ ਹੁੰਦੀ ਆ।
ਰਾਜਵੀਰ,
ਧੌਲ ਕਹਿ ਦਿੰਦੇ ਆ ਪੰਜਾਬੀ ਚ
ਧੌਲ। ਅੱਛਾ, ਇਸ ਤੋਂ ਪਹਿਲਾਂ ਇੱਕ ਹੋਰ ਪੈਂਤਲਾ ਹੁੰਦਾ, ਉਹ ਹੈਗਾ ਭਲਵਾਨਾਂ ਦੀ ਅੱਖ ਦੇ ਵਿਚ ਪਾ ਕੇ ਦੇਖਣਾ, ਉਹਦੇ ਬਾਰੇ ਦੱਸੋ ਕਿ ਉਥੋਂ ਕਿੰਨਾ ਗੰਦਾ ਜਲ ਆਉਣਾ, ਕਿ ਭਲਵਾਨ ਜਦੋਂ ਇੱਕ ਦੂਜੇ ਨੂੰ ਅੱਖਾਂ ਚ ਅੱਖਾਂ ਪਾ ਕੇ ਦੇਖਦੇ ਨੇ ਪਹਿਲਾਂ, ਉਹ ਕਿੰਨਾ ਕੁ ਮਹਿਨਾ ਰੱਖਦਾ? ਹਾਂਜੀ,
ਅੱਖਾਂ ਚ ਅੱਖਾਂ ਸਰ ਇਹ ਹੁੰਦਾ ਜੀ, ਉਹਦਾ ਆਪਾਂ ਬਾਡੀ ਲੈਂਗੁਏਜ ਚੈੱਕ ਕਰਦੇ ਆ
ਜੀ,
ਜਦੋਂ ਆਪਾਂ ਫਾਈਟ ਤੋਂ ਪਹਿਲਾਂ ਉਹਨਾਂ ਦੇਖਣਾ ਵੀ ਉਹਦੀ ਬਾਡੀ ਲੈਂਗੁਏਜ ਕੀ ਆ, ਉਹ ਕਿੰਨਾ ਕੁ ਆਪਣੇ ਨੂੰ ਤਿਆਰ ਆ ਜਾਂ ਆਪਣੇ ਨੂੰ ਡਾਊਨ ਆ, ਬਸ ਉਹ ਕੁਛ ਸਕਿੰਟਾਂ ਦਾ ਹੀ ਹੁੰਦਾ, ਉਹ ਤੋਂ ਬਾਅਦ ਹੱਥ ਮਿਲ ਜਾਂਦਾ ਆ
ਜੀ,
ਫੇਰ ਤਾਂ ਜੀ ਬਸ ਸਮਝ ਲਓ 6 ਮਿੰਟ ਉੱਪਰ ਥੱਲੇ ਇੱਧਰ ਇੱਧਰ ਸਾਰਾ ਕੁਛ ਹੀ ਹੁੰਦਾ ਜੀ ਫੇਰ ਤਾਂ
ਜੀ ਜੀ। ਸੋ ਬਹੁਤ ਵਧੀਆ, ਤੁਸੀਂ ਹੁਣ ਪਿੱਛੇ ਜੇ ਆਲ ਇੰਡੀਆ ਪੁਲਿਸ ਗੇਮਸ ਦੇ ਵਿੱਚ ਹਿੱਸਾ ਲੈ ਕੇ ਆਏ ਹੋ ਪੰਜਾਬ ਪੁਲਿਸ ਵੱਲੋਂ, ਤੇ ਤੁਸੀਂ
ਬਰੋਂਜ
ਮੈਡਲ ਤੁਸੀਂ ਜਿੱਤੇ ਹੋ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਿ ਇੰਡੀਆ ਚ ਤੁਸੀਂ ਤੀਜੇ ਨੰਬਰ ਤੇ ਆਏ। ਹਾਂਜੀ, ਤੇ ਇਸ ਦੇ ਸਫਲਤਾ ਦੇ ਬਾਰੇ ਤੁਸੀਂ ਦੱਸੋਗੇ ਕਿ ਤੁਸੀਂ ਪ੍ਰੋਗਰੈਸ ਕਰ ਰਹੇ ਹੋ ਤੇ ਕੀ ਪੈਟਰਨ ਕੀ ਰਿਹਾ ਤੁਹਾਡਾ ਪਿੱਛੇ?
ਪੈਟਰਨ ਸਰ ਇੱਦਾਂ ਹੈ ਜੀ, ਦੇਖੋ ਮੈਂ ਹਰ ਬੰਦਾ ਜਾਂਦਾ ਗੋਲਡ ਲੈਣ ਵਾਸਤੇ।
ਹਾਂਜੀ,
ਠੀਕ ਹੈ ਜੀ, ਤੇ ਮੇਰੇ ਥੋੜਾ ਜਿਹਾ ਐਤਕੀ ਮੈਂ ਥੋੜਾ ਜਿਹਾ ਸੱਟ ਕਰਕੇ ਨਾ ਅਨਲੱਕੀ ਰਹਿ ਗਿਆ, ਮੇਰੇ ਕੁਆਟਰ ਫਾਈਨਲ ਦੇ ਵਿਚ ਕੁਣੀ ਚ ਫ੍ਰੈਕਚਰ ਹੋ ਗਿਆ ਜੀ।
ਅੱਛਾ ਜੀ,
ਹਾਂਜੀ, ਤੁਸੀਂ ਫੋਟੋ ਦੇ ਵਿਚ ਦੇਖਦੇ ਹੋ ਮੈਂ ਟੇਪਿੰਗ ਕੀਤੀ ਹੋਈ ਆ ਕੁਣੀ ਚ ਕਾਫੀ।
ਜੀ 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 ਬਿਲਕੁਲ,
ਹਾਂਜੀ ਉਹ, ਹਾਂਜੀ ਓਹਦੇ ਕਰਕੇ ਥੋੜਾ ਜਿਹਾ ਮੈਨੂੰ ਮਤਲਬ ਬਰੋਂਜ ਦੇ ਨਾਲ, ਚਲੋ ਪਰਮਾਤਮਾ ਦੇ ਹੱਥ ਹੁੰਦਾ ਜੋ ਵੀ ਹੈ, ਉਹਨੇ ਮੈਨੂੰ ਖਾਲੀ ਹੱਥ ਨੀ ਮੋੜਿਆ, ਸੱਟ ਲੱਗਣ ਤੋਂ ਬਾਅਦ ਵੀ ਮੈਨੂੰ ਬਰੋਂਜ ਦੇ ਉੱਤੇ ਰੱਖਤਾ ਜੀ।
ਜੀ ਚਲੋ, ਪਰਮਾਤਮਾ ਭਲੀ ਕਰੇ ਤੇ ਤੁਸੀਂ ਕੰਟੀਨਿਊ ਰੱਖੋਗੇ। ਹੋਰ ਕਿੰਨੇ ਕ ਪਲੇਅਰ ਆਪਣੇ ਗਏ ਹੋਏ ਸੀ ਪੰਜਾਬ ਪੁਲਿਸ ਵੱਲੋਂ?
ਹਾਂਜੀ, ਪੰਜਾਬ ਪੁਲਿਸ ਦੀ ਸਰ ਰੈਸਲਿੰਗ ਦੀ 18 ਮੈਂਬਰੀ ਟੀਮ ਗਈ ਸੀਗੀ ਜੀ।
ਅੱਛਾ ਜੀ,
ਵਿਚ ਦੋ ਕੋਚਿਸ, ਟੋਟਲ 20 ਜਾਣੇ ਸੀ
ਜੀ। ਜੀ, ਤੇ ਵੈਸੇ ਓਵਰਆਲ ਕਾਰਗੁਜ਼ਾਰੀ ਕੀ ਰਹੀ ਹੈ ਪੰਜਾਬ ਪੁਲਿਸ ਦੀ?
ਹਾਂਜੀ, ਥਰਡ ਆਈ ਹੈ ਜੀ।
ਅੱਛਾ, ਥਰਡ ਆਈ,
ਹਾਂਜੀ ਥਰਡ ਆਈ ਆ ਟੀਮ, ਓਵਰਆਲ ਥਰਡ ਆਈ ਆ
ਜੀ,
ਜਿਹਦੇ ਵਿਚ ਆਪਣੇ ਗੋਲਡ ਵੀ ਆਏ ਮੁੰਡਿਆਂ ਦੇ, ਸਿਲਵਰ ਵੀ ਆਏ ਜੀ, ਤੇ ਬਰੋਂਜ ਵੀ
ਜੀ। ਬਹੁਤ ਵਧੀਆ, ਤੇ ਉਹ ਫਸਟ ਸੈਕੰਡ ਵੀ ਦੱਸ ਦਿਓ, ਕਿਹੜੀ ਕਿਹੜੀ ਸਟੇਟਸ ਮੱਲਾ ਮਾਰ ਰਹੀ ਹੈ? ਫਸਟ ਤਾਂ ਹਰਿਆਣਾ ਹੋਏਗੀ ਮੈਨੂੰ ਲੱਗਦਾ।
ਨਹੀਂ ਸਰ, ਫਸਟ ਆਈ ਆਈ ਸੀ ਆਈ ਐਸ ਐਫ,
ਉਹ ਕਿਹੜੀ ਹੈ ਜੀ ਪੰਜਾਬੀ?
ਸੈਂਟਰਲ ਇੰਡਸਟਰੀਅਲ ਪੁਲਿਸ ਫੋਰਸ।
ਅੱਛਾ ਅੱਛਾ, ਠੀਕ ਹੈ ਜੀ। ਤੇ ਦੇਖੋ ਫਿਰ
ਸੀ ਆਰ ਪੀ ਹੋ ਗਈ, ਬੀ ਐਸ ਐਫ
ਜੀ,
ਏਦਾਂ ਸੀ ਆਈ ਐਸ ਐਫ ਹੈ ਜੀ
ਜੀ,
ਉਹਦੇ ਵਿਚ ਵੀ ਜਿਆਦਾਤਰ ਮੁੰਡੇ ਹਰਿਆਣੇ ਦੇ ਭਰਤੀ ਹੈ ਜੀ।
ਓਕੇ ਓਕੇ, ਉਹ ਫਿਰ ਦੇਖੋ ਸੈਂਟਰ ਸਰਕਾਰ ਦਾ ਫਿਰ ਸੈਂਟਰ ਪੈਸਾ ਵੱਡਾ ਪੈਸਾ ਹੋਣਾ ਤੇ ਉਹ ਤਾਂ ਫਿਰ ਹੋਣਾ ਹੀ ਹੋਣਾ ਹੈ, ਤੇ ਮਿਹਨਤ ਚਲੋ ਐਨੀ ਵੇ। ਹਾਂਜੀ, ਫਿਰ ਵੀ
ਦੇਖੋ ਜੀ, ਗੱਲ ਏਦਾਂ ਆ, ਮੁੰਡੇ ਹਰਿਆਣੇ ਦੇ ਵਿਚ ਤੁਹਾਨੂੰ ਪਤਾ ਘਰ ਘਰ ਦੇ ਵਿਚ ਭਲਵਾਨੀ ਆ
ਜੀ,
ਉੱਥੇ ਪਿੰਡ ਪਿੰਡ ਦੇ ਵਿਚ ਅਖਾੜਾ ਆ
ਜੀ,
ਤੇ ਬੱਚਿਆਂ ਦੇ ਵਿਚ ਜੋਸ਼ ਜ਼ਿਆਦਾ, ਬਾਕੀ ਮਾਂ ਪਿਓ ਦਾ ਸਭ ਤੋਂ ਵੱਡਾ ਹੱਥ ਹੁੰਦਾ ਜੀ, ਆਪਣੇ ਬੱਚੇ ਨੂੰ ਮੋਟੀਵੇਟ ਕਰਨਾ ਤੁਹਾਡੇ ਲਈ ਕੀ ਫਾਇਦਾ ਆ, ਕੀ ਤੁਹਾਡੇ ਲਈ ਨੁਕਸਾਨ ਆ
ਜੀ।
ਪੰਜਾਬ ਦਾ ਥੋੜਾ ਜਿਹਾ ਮਾਹੌਲ ਇਸ ਪਾਸਿਓ ਥੋੜਾ ਜਿਹਾ ਘਟਿਆ ਹੋਇਆ ਜੀ, ਬੱਚੇ ਹੁਣ ਅੱਜ ਕੱਲ ਜੰਮਦੇ ਤਾਂ ਆਈਫੋਨ ਮੰਗਦੇ ਆ ਜੀ, ਸੈਮਸੰਗ ਦੇ ਵੱਡੇ ਫੋਨ ਮੰਗਦੇ ਆ।
ਉਹ ਫਿਰ ਆਈਫੋਨ ਤੇ ਸੈਮਸੰਗ ਦੇ ਨਾਲ ਜੂਝ ਰਹੇ ਨੇ ਨਾ, ਉੱਥੇ ਪ੍ਰੈਕਟਿਸ ਜ਼ਿਆਦਾ ਉੱਥੇ ਹੁੰਦੀ ਹੈ
ਉਹਨਾਂ ਨੂੰ, ਮਤਲਬ ਕੋਈ ਦਿਸ਼ਾ ਮਾਪਿਆਂ ਦੀ ਗੱਲ ਹੀ ਸੁਣਨ ਨੂੰ ਰਾਜੀ ਨੀ ਜੀ, ਮਾਹੌਲ ਹੀ ਏਦਾਂ ਦਾ ਹੋਇਆ ਪਿਆ ਪੰਜਾਬ ਦਾ
ਜੀ ਜੀ,
ਠੀਕ ਨੀ। ਸਾਨੂੰ ਤਾਂ 10ਵੀਂ 12ਵੀਂ ਤੱਕ ਕੁੱਟ ਪੈਂਦੀ ਰਹੀ ਆ, ਤਾਂ ਹੁਣ ਅਸੀਂ ਕਿਸੇ ਪਾਸੇ ਲੱਗੇ ਹੋਏ ਆ ਜੀ, ਆਪਾਂ ਮਾਂ ਪਿਓ ਦਾ ਸ਼ੁਕਰੀਆ ਕਰਦੇ ਆ ਕਿ ਉਹਨਾਂ ਦੀ ਕੁੱਟ ਖਾਧੀ ਆ ਤਾਂ ਸਾਡੇ ਅੱਜ ਕੰਮ ਆ ਰਹੀ ਆ
ਜੀ। ਬਿਲਕੁਲ ਬਿਲਕੁਲ, ਤੇ ਦੇਖੋ ਜਿਨ੍ਹਾਂ ਨੇ ਕਹਿ ਲਓ ਕਿ ਗੁਰੂਆਂ ਪੀਰਾਂ ਦੀਆਂ ਮਾਂ ਪੇ ਦੀਆਂ ਝਿੜਕਾਂ ਖਾਧੀਆਂ ਜਾਂ ਉਹਨਾਂ ਤੋਂ ਚੰਡ ਹੋਏ ਹੋਏ ਨੇ, ਉਹੀ ਕਿਤੇ ਪਾਸੇ ਲੱਗਦੇ ਨੇ, ਤੇ ਜਿਹੜੇ ਆਪ ਮੁਹਾਰੇ ਹੋਏ ਫਿਰਦੇ ਨੇ ਉਹਨਾਂ ਦਾ ਤਾਂ ਕੀ ਬਣਨਾ ਆ। ਖੈਰ, ਗਾਂ ਜਿਹੜੇ ਤੁਹਾਡੇ ਪਲਾਨ ਨੇ, ਮਤਲਬ ਤੁਸੀਂ ਮਤਲਬ ਪੁਲਿਸ ਜਿਹੜੀ ਤੁਹਾਡੀ ਐਂਟਰੀ ਆ, ਕਿੱਥੇ ਤੁਸੀਂ ਘੁਲਣ ਜਾਣਾ, ਉਹ ਡਿਪਾਰਟਮੈਂਟ ਨਿਰਧਾਰਿਤ ਕਰਦਾ ਕਿ ਤੁਸੀਂ ਇੰਡੀਪੈਂਡੈਂਟ ਤੌਰ ਤੇ ਵੀ ਜਾ ਸਕਦੇ ਹੋ?
ਨਹੀਂ ਸਰ, ਦੇਖੋ ਇਹ ਜਿਹੜਾ ਡਿਪਾਰਟਮੈਂਟ ਵਾਲਾ ਕੰਪੀਟੀਸ਼ਨ ਹੈ, ਇਹਦੇ ਵਿਚ ਤਾਂ ਡਿਪਾਰਟਮੈਂਟ ਦੀ ਮਨਜੂਰੀ ਹੁੰਦੀ, ਸਾਰਾ ਕੁਝ ਹੁੰਦਾ। ਜਿਹੜੇ ਆਪਣੇ ਓਪਨ ਦੰਗਲ ਹੁੰਦੇ ਆ, ਕੁਸ਼ਤੀਆਂ ਮਿੱਟੀ ਵਾਲੀਆਂ ਕੁਸ਼ਤੀਆਂ ਹੁੰਦੀਆਂ, ਉਹ ਚ ਵੀ ਅਸੀਂ ਜਾਈਦਾ, ਉੱਥੇ ਵੀ ਘੁਲੀਦਾ। ਤੇ ਤੁਹਾਨੂੰ ਮੈਂ ਭਾਜੀ ਉਹਨਾਂ ਨੂੰ ਮਿੱਟੀ ਵਾਲੀ ਵੀ ਇੱਕ ਭੇਜੂਗਾ ਪਿੱਕ, ਤੇ ਉਹ ਵੀ ਤੁਹਾਨੂੰ ਵਧੀਆ ਲੱਗੂਗੀ। ਉੱਥੇ ਮੈਨੂੰ ਗੁਰਜ ਮਿਲਿਆ ਸੀਗਾ ਛੋਟਾ।
ਅੱਛਾ ਜੀ, ਕਿਆ ਬਾਤ ਹੈ। ਹਾਂਜੀ,
ਬਾਕੀ ਏਦਾਂ ਹੁਣ ਆਉਣ ਵਾਲਾ ਪਲਾਨ ਇਹ ਆ ਜੀ, ਸਾਡੀਆਂ ਨੈਸ਼ਨਲ ਗੇਮਸ ਆ ਰਹੀਆਂ 2018 ਚ, ਤੇ ਉਹਦੇ ਵਾਸਤੇ ਹੁਣ ਤਿਆਰੀ ਸ਼ੁਰੂ ਕਰ ਰਹੇ ਆ ਜੀ।
ਚਲੋ ਬਹੁਤ ਵਧੀਆ ਜੀ,
ਤਾਂ ਚਲੋ ਸੱਟ ਲੱਗੀ ਹੋਈ ਆ, ਆਹ ਮਹੀਨਾ ਤਾਂ ਮੈਨੂੰ ਥੋੜੀ ਸੱਟ ਠੀਕ ਕਰਨੀ ਪੈਣੀ ਆ ਜੀ, ਫ੍ਰੈਕਚਰ ਹੋਈ ਆ ਕੋਈ ਦੋ ਜਗ੍ਹਾ ਤੋਂ।
ਓਕੇ ਓਕੇ, ਇਹ ਵੀ ਬੜੀ ਤ੍ਰਾਸਦੀ ਆ ਫਿਜ਼ੀਕਲ ਖੇਡਾਂ ਦੇ ਵਿਚ, ਕਿ ਮਤਲਬ ਸੱਟਾਂ ਕਾਫੀ ਲੱਗ ਜਾਂਦੀਆਂ, ਟੈਂਡਨਸ ਵਗੈਰਾ ਕਾਫੀ ਮਤਲਬ।
ਹਾਂਜੀ ਹਾਂਜੀ ਸਰ, ਜਿਹੜੀਆਂ ਆਪਣੀਆਂ ਮੈਨ ਟੂ ਮੈਨ ਗੇਮਾਂ ਨਾ, ਜਿੱਦਾਂ ਬਾਕਸਿੰਗ ਹੋਈ, ਰੈਸਲਿੰਗ ਹੋਈ, ਜੁਡੋ ਹੋਈ, ਇਹਦੇ ਵਿਚ ਸਰ ਸੱਟਾਂ ਲੱਗਣੀਆਂ, ਕਿਉਂਕਿ ਕੋਈ ਐਕਸ਼ਨ ਕਈ ਵਾਰੀ ਏਦਾਂ ਦਾ ਹੋ ਜਾਂਦਾ, ਕੋਈ ਪੰਚ ਏਦਾਂ ਦਾ ਵੱਜ ਜਾਂਦਾ, ਉੱਥੇ ਆਪਾਂ ਸੱਟਾਂ ਕਹਿੰਦੇ ਹੁੰਦੇ ਖਿਡਾਰੀ ਦਾ ਗਹਿਣਾ ਆ, ਅਸੀਂ ਤਾਂ ਗਹਿਣਾ ਸਮਝ ਕੇ ਪਾ ਲਈ ਦਾ ਜੀ।
ਠੀਕ ਹੈ ਜੀ, ਚਲੋ ਦੇਖੋ ਇਹ ਤਾਂ ਨਾਲ ਹੀ ਆ, ਜਦੋਂ ਇਹ ਗੇਮ ਖੇਡਣੀ ਆ ਇਹ ਨਾਲ ਹੀ ਰਹਿਣਾ ਸਾਰਾ ਕੁਛ। ਤੇ ਕੁੱਲ ਮਿਲਾ ਕੇ ਚਲੋ ਤੁਸੀਂ ਬੜੀ ਮਿਹਨਤ ਕਰਦੇ ਹੋ, ਤੇ ਸਾਡੇ ਸਾਰੇ ਹਰਮਨ ਰੇਡੀਓ ਵੱਲੋਂ, ਸਰੋਤਿਆਂ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ, ਤੇ ਦੇਸ਼ ਕੌਮ ਦਾ ਨਾਮ ਤੁਸੀਂ ਉੱਚਾ ਕਰੋ, ਇਹੀ ਸਾਡੀ ਅਰਦਾਸ ਹੈ।
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
ਹਾਂਜੀ, ਤੇ ਅਸਾਂ ਤੁਹਾਡੇ ਬਾਰੇ ਸਾਨੂੰ ਪਤਾ ਲੱਗਦਾ ਰਹਿੰਦਾ, ਤੁਹਾਡੇ ਬ੍ਰਦਰ ਸਾਨੂੰ ਦੱਸਦੇ ਰਹਿੰਦੇ ਨੇ ਤੇ ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ। ਆ ਫੋਟੋਆਂ ਮੈਂ ਲਾਈਵ ਬਲੌਗ ਤੇ ਸ਼ੇਅਰ ਕੀਤੀਆਂ, ਬਹੁਤ ਸਾਰੇ ਸਰੋਤੇ ਦੇਖ ਵੀ ਰਹੇ ਨੇ ਤੇ ਆਉਣ ਵਾਲੇ ਸਮੇਂ ਚ ਤੁਸੀਂ ਸਾਨੂੰ ਅਪਡੇਟ ਰੱਖਿਓ ਜੀ, ਫੋਟੋਆਂ ਭੇਜਦੇ ਰਿਹਾ ਕਰੋ ਤਾਂ ਕਿ ਸਾਡੇ ਹੁਣ ਸਰੋਤਿਆਂ ਨਾਲ ਰੂਬਰੂ ਤਾਂ ਤੁਹਾਡੀ ਹੋਏ ਗਈ, ਉਹ ਵੀ ਜਾਣਨਾ ਚਾਹੁੰਗੇ। ਸੋ ਰਾਜਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਜੀ, ਥੈਂਕ ਯੂ।
ਠੀਕ ਹੈ ਸਰ, ਠੀਕ ਹੈ ਜੀ, ਥੈਂਕ ਯੂ, ਓਕੇ, ਥੈਂਕ ਯੂ ਸਰ,
ਸਤਿ ਸ੍ਰੀ ਅਕਾਲ। ਸੋ ਰਾਜਵੀਰ ਜੀ, ਇਹਨਾਂ ਨੂੰ ਉਠਾਲਿਆ ਅਸੀਂ ਤੜਕੇ ਤੇ ਤੁਹਾਡੇ ਨਾਲ ਗੱਲਬਾਤ ਕਰਾਉਣ ਲਈ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਦੋਸਤੋ, ਪ੍ਰੋਗਰਾਮ ਦੇ ਵਿਚ ਹੁਣ ਅੱਗੇ ਵੀ ਚੱਲਣਾ ਹੈ ਤੇ ਗੀਤ ਸੰਗੀਤ ਵੀ ਤੁਹਾਨੂੰ ਸੁਣਾਉਣਾ ਹੈ। ਬੇਨਤੀ ਇਹੀ ਹੈ ਕਿ ਹਰਮਨ ਰੇਡੀਓ ਦੀਆਂ ਆਪਣੀਆਂ ਐਪਸ ਡਾਊਨਲੋਡ ਕਰਕੇ ਉਹ ਚ ਸੁਣੋ ਸਾਨੂੰ, ਤੇ ਬਾਕੀ ਜਿਹੜੀਆਂ ਐਪਸ ਦੇ ਰਾਹੀਂ ਤੁਸੀਂ ਸੁਣਦੇ ਹੋ ਬੜੀ ਛੇਤੀ ਅਸੀਂ ਉਹ ਬੰਦ ਕਰਨੀ ਹੈ। ਸੋ ਅਨਫ ਨੋਟਿਸ ਤੁਹਾਨੂੰ ਦੇ ਰਹੇ ਹਾਂ। ਸੋ ਲਾਈਵ ਬਲੌਗ ਤੇ ਤੁਸੀਂ ਫੋਟੋਆਂ ਵੀ ਦੇਖ ਸਕਦੇ ਹੋ, ਹੁਣੇ ਸ਼ੇਅਰ ਕੀਤੀਆਂ ਨੇ ਰਾਜਵੀਰ ਹੁਣਾਂ ਦੀਆਂ, ਤੇ ਉਸ ਤੋਂ ਬਾਅਦ ਸੁਰਿੰਦਰ ਸਿੰਘ ਗੋਲਡ ਕੋਸਟ ਆ ਰਹੇ ਨੇ, ਕੁਲਵਿੰਦਰ ਧਾਲੀਵਾਲ ਹੁਣਾਂ ਕੋਲ, ਉਹਨਾਂ ਉਸ ਦਾ ਪੋਸਟਰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ। ਤੇ ਗੀਤ ਜਿਹੜਾ ਆ ਬਹੁਤ ਸਾਰੇ ਸੱਜਣਾਂ ਨੇ ਇੱਕੋ ਹੀ ਗੀਤ ਸੁਣਨ ਦੀ ਫਰਮਾਇਸ਼ ਕੀਤੀ, ਮੈਨੂੰ ਲੱਗਦਾ ਆਪਸ ਚ ਫੋਨ ਲਾ ਕੇ ਕੀਤਾ ਉਹਨਾਂ ਨੇ ਇਹ ਕੰਮ। ਇਹ ਹੈਗਾ ਜੀ ਮਹਿਲਾਂ ਵਾਲੇ ਵਰਸਿਸ ਕੁੱਲੀਆਂ ਵਾਲੇ, ਪੰਮਾ ਦੁੰਮੇਵਾਲ ਦੀ ਆਵਾਜ਼ ਦੇ ਵਿਚ। ਲਓ ਇਹ ਗੀਤ ਸੁਣਦੇ ਆ ਤੇ ਗੀਤ ਦੇ ਨਾਲ ਹੀ ਫਿਰ ਮੈਂ ਵੀ ਇਜਾਜ਼ਤ ਲੈ ਲੈਣਾ। ਅੱਜ ਐਤਵਾਰ ਹੈ ਤੇ ਮੈਂ ਵੀ ਅੱਜ ਪਰੌਂਠੇ ਛਕਣੇ ਨੇ ਜੀ, ਹਫਤੇ ਚ ਇੱਕ ਵਾਰੀ ਮੇਰਾ ਪਰੌਂਠੇ ਛਕਣ ਵਾਲਾ ਦਿਨ ਹੁੰਦਾ, ਸੋ ਸੰਡੇ ਨੂੰ ਛਕਦੇ ਆ ਜੀ। ਤੇ ਅੱਜ ਗੁਰਪੁਰਬ ਦੇ ਭੋਗ ਬਹੁਤ ਸਾਰੇ ਗੁਰਦੁਆਰਿਆਂ ਚ ਪੈ ਰਹੇ ਨੇ, ਉੱਥੇ ਵੀ ਪਹੁੰਚੋ। ਮੈਂ ਤਾਂ ਲੇਟ ਹੋ ਜਾਂਦਾ ਹੁੰਦਾ ਪ੍ਰੋਗਰਾਮ ਚ, ਮੈਂ ਸ਼ਾਮਾਂ ਨੂੰ ਜਾਂਦਾ ਹੁੰਦਾ। ਸੋ ਮੈਂ ਲੈਣਾ ਇਜਾਜ਼ਤ ਗੀਤ ਦੇ ਨਾਲ, ਛੱਡ ਕੇ ਜਾ ਰਿਹਾ ਆਪ ਸਭ ਨੂੰ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ।
ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂ ਉਹ ਚੜਦਾ ਗੱਲ ਕੋਈ ਮਾੜੀ ਮੋਟੀ ਬਈ। ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ, ਲੱਗੀ ਜੈਮ ਬਰੈਡਾਂ ਕੁੱਤੇ ਖਾਂਦੇ ਵੇਖੇ ਨੇ। ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ ਸਕਦਾ, ਮਾੜੇ ਟੈਮ ਦੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ, ਜੋ ਦਿਲ ਦੇ ਨੇੜੇ ਕੋਈ ਉਹ ਸਾਰ ਦੇ ਬੁੱਤੇ ਵੇਖੇ ਨੇ। ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਮਹਿਲਾਂ ਵਾਲੇ ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ,
ਪਈ ਮੁਸੀਬਤ ਅਕਸਰ ਹੀ ਉਹ ਭੱਜ ਜਾਂਦੇ ਓਏ ਜਿਨ੍ਹਾਂ ਦੇ ਪੈਰੀ ਪਾਏ ਮਹਿੰਗੇ ਜੁੱਤੇ ਵੇਖੇ ਨੇ ਮਹਿਲਾਂ ਵਾਲੇ ਮਹਿਲਾਂ ਵਾਲੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਪੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਮਹਿਲਾਂ ਵਾਲੇ ਬਣਦਾ ਲੱਖ ਵਟਾ ਲੋ ਪੱਗਾਂ ਨੂੰ ਕੋਈ ਨੀ ਆਪਣਾ ਬਣਦਾ ਲੱਖ ਵਟਾ ਲੋ ਪੱਗਾਂ ਨੂੰ ਅਲ ਫੂਕੇ ਵਾਲਿਆ ਭਗਵਾਂ ਕਦੋਂ ਲੁਕਾਉਂਦਾ ਠੱਗਾਂ ਨੂੰ ਅਲ ਫੂਕੇ ਵਾਲਿਆ ਭਗਵਾਂ ਕਦੋਂ ਲੁਕਾਉਂਦਾ ਠੱਗਾਂ ਨੂੰ ਫੋਟੋਆਂ ਦੇ ਨਾਲ ਹਾਏ ਫੋਟੋਆਂ ਦੇ ਨਾਲ ਮਾਵਾਂ ਦੁੱਖ ਪਰੋਲਦੀਆਂ ਜਿਨ੍ਹਾਂ ਦੇ ਪੁੱਤਰ ਮਰਦੇ ਜੋਬਨ ਰੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਪੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਸੁੱਤੇ ਵੇਖੇ